ਪ੍ਰਤਖ ਗੁਰੂ ਨਿਸਤਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੇ ਚਿਤ ਚੇਤਸ ਕੀ ਨਾ ਦਾਲ ਦਮੋਦਰ, ਵਿਭਾ ਨਾ ਜਾਣਸ ਕੋਈ। ਰੇ ਚਿਤ ਚੇਤਸ ਕੀ ਨਾ ਦਾਲ ਦਮੋਦਰ, ਵਿਭਾ ਨਾ ਜਾਣਸ ਕੋਈ। ਜੇ ਧਾਵੈ ਬ੍ਰਹਿਮੰਡ ਖੰਡ ਕਾ, ਕਰਤਾ ਕਰੈ ਸੋ ਹੋਈ। ਰਹਾਉ ਜਨਨੀ ਕੇਰੇ ਉਦਰ ਉਦਕ ਮਹਾ, ਪਿੰਡ ਕੀਆ ਦਸ ਦੁਆਰਾ। ਦੇ ਆਹਾਰ ਅਗਨ ਮਹਿ ਰਾਖਾ, ਐਸਾ ਖਸਮ ਹਮਾਰਾ। ਕੁਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਸਾਚੋ ਮਾਰਗ ਨਾਹੀ। ਕਹੈ ਧਨਾ ਪੂਰਨ ਤਾਹੂ ਕੋ, ਮਾਤਰੇ ਜੀਆ ਡਰਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਸਾਚੋ ਮਾਰਗ ਨਾਹੀ। ਕਹੈ ਧਨਾ ਪੂਰਨ ਤਾਹੂ ਕੋ, ਮਾਤਰੇ ਜੀਆ ਡਰਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੇ ਚਿਤ ਚੇਤਸ ਕੀ ਨਾ ਦਾਲ ਦਮੋਦਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਸਾਜ ਨਿਵਾਜੀ ਹੋਏ ਗੁਰੂ ਰੂਪ, ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਦਾ ਸਦਕਾ, ਹਜ਼ੂਰ ਦੀ ਬਾਣੀ ਦਾ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਹੁਣ ਸਤਿਗੁਰੂ ਜੀ ਦੀ ਚੱਲ ਰਹੀ ਜੋ ਅੰਮ੍ਰਿਤ ਰੂਪ ਕਥਾ ਹੈ, ਜਿਸ ਦੇ ਵਿੱਚ ਕੱਲ ਭਗਤ ਧੰਨੇ ਜੀ ਨੇ ਆਪਣਾ ਇੱਕ ਸ਼ਬਦ ਉਚਾਰਨ ਕੀਤਾ ਸੀ। ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਬਾਣੀ ਅਤੇ ਗੁਰੂ ਕੀ ਬਾਣੀ ਦੀ ਏਕਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਣਾਉਂਦਿਆਂ ਹੋਇਆਂ ਭਗਤ ਜੀ ਨੂੰ ਸਿਰੋਪਾਵ ਦਿੰਦਿਆਂ ਹੋਇਆਂ ਮਹੱਲਾ ਪੰਜਵਾਂ ਉਚਾਰ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਜਿਸ ਦੇ ਵਿੱਚ ਨਾਮਦੇਵ ਭਗਤ ਜੀ ਸਿਮਰਨ ਭਜਨ ਕਰਕੇ ਗੁਰੂ ਕੇ ਪਿਆਰੇ ਪਰਮੇਸ਼ੁਰ ਨੂੰ ਪਿਆਰੇ ਹੋਏ। ਭਗਤ ਕਬੀਰ ਜੋ ਨੀਵੀਂ ਕੁਲ ਦੇ ਵਿੱਚ ਜੰਮਿਆ ਸੀ, ਲੋਕ ਜੁਲਾਰਾ ਕਹਿੰਦੇ ਸਨ, ਪਰਮੇਸ਼ੁਰ ਦੇ ਚਰਨਾਂ ਦੀ ਐਸੀ ਪ੍ਰੀਤ ਹੋਈ, ਤਨ ਨਾ ਬੁਰਨਾ ਸਭ ਤਜਿਓ ਹੈ, ਕਬੀਰ ਹਰ ਕਾ ਨਾਮ ਲਿਖ ਲਈ ਹੋ ਸਰੀਰ। ਇਸੇ ਪ੍ਰਕਾਰ ਰਵਿਦਾਸ ਜਿਹੜੇ ਸਨ, ਰਵਿਦਾਸ ਤੋਂ ਅੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ, ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਸਾਧ ਸੰਗਤ ਦੁਆਰਾ ਪਰਮੇਸ਼ੁਰ ਦੇ ਦਰਸ਼ਨ ਕਰਕੇ। ਸੈਨ ਨਾਈ ਜਿਹੜੇ ਹਰ ਵੇਲੇ ਬੁੱਤੀਆਂ ਦਾ ਕਾਰਜ ਕਰਨ ਵਾਲੇ ਸਨ, ਸਿਮਰਨ ਭਜਨ ਵਿੱਚ ਜੁੜੇ ਰਹਿੰਦੇ, ਮਹਾਤਮਾ ਰਾਤ ਨੂੰ ਘਰ ਵਿੱਚ ਆਏ, ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਇਆ, ਰਾਜ ਦੁਆਰ ਵਿੱਚ ਰਾਤ ਨਹੀਂ ਜਾ ਸਕਿਆ ਰਾਜੇ ਦੀ ਸੇਵਾ ਵਿੱਚ, ਪਰ ਸੈਨ ਰੂਪ ਹਰ ਹੋਏ ਕਹਿ ਆਏ ਰਾਜੇ ਨੂੰ ਰੀਝਾਈ। ਸੋ ਸੈਨ ਦਾ ਰੂਪ ਧਾਰ ਕਰਕੇ ਰਾਜੇ ਦਾ ਰੂਪ ਸੈਨ ਨਾਈ ਦਾ ਰੂਪ ਧਾਰ ਕੇ ਭਗਵਾਨ ਆਪ ਆ ਕੇ ਰਾਜੇ ਨੂੰ ਹੱਥ ਲਾ ਕੇ ਘੁੱਟ ਕੇ ਉਹਦਾ ਸਾਰਾ ਰੋਗ ਹੀ ਮੇਟ ਦਿੱਤਾ ਸੀ। ਸੋ ਕਹਿਣ ਲੱਗੇ ਫਿਰ ਜਿਹੜੇ ਭਗਵਾਨ ਨੇ ਮੇਰਾ ਸਰੂਪ ਧਾਰਿਆ ਹੈ ਮੈਨੂੰ ਇਹ ਰਾਜ ਭਾਗ ਦੀ ਲੋੜ ਨਹੀਂ ਮੈਂ ਉਹਦੀ ਪ੍ਰਾਪਤੀ ਦਾ ਚਾਹਵਾਨ ਹਾਂ। ਇਸ ਪ੍ਰਕਾਰ ਹਿਰਦੇ ਵਿੱਚ ਪਾਰ ਬ੍ਰਹਮ ਵਸਣ ਤੋਂ ਸਾਰਿਆਂ ਭਗਤਾਂ ਦੇ ਵਿੱਚ ਉਹ ਗਿਣੇਗਾ। ਇਹ ਵਿਧੀ ਨੂੰ ਸੁਣ ਕਰਕੇ ਜੋ ਜੱਟ ਸੀ ਧੰਨਾ ਉਹ ਵੀ ਸਾਵਧਾਨ ਹੋ ਕੇ ਵਿਸ਼ਿਆਂ ਤੋਂ ਪ੍ਰਾਮ ਹੋ ਕੇ ਸੰਸਾਰ ਤੋਂ ਉੱਠ ਕੇ ਸਾਵਧਾਨ ਚਿੱਤ ਇਕਾਗਰ ਕਰਕੇ ਭਗਤੀ ਦੇ ਵਿੱਚ ਜੁੜ ਗਏ। ਪ੍ਰਤੱਖ ਹੋ ਕੇ ਪਰਮੇਸ਼ੁਰ ਉਹਨਾਂ ਨੂੰ ਮਿਲੇ ਧੰਨਾ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ। ਇਸ ਪ੍ਰਕਾਰ ਕੱਲ ਸ਼ਬਦ ਆਏ ਸਨ ਭਗਤ ਧੰਨਾ ਜੀ ਜਿਨ੍ਹਾਂ ਦੇ ਬਾਰੇ ਕੱਲ ਸੂਖਮ ਰੂਪ ਵਿੱਚ ਬੇਨਤੀ ਕੀਤੀ ਸੀ। ਸੋ ਇਹ ਦਿੱਲੀ ਦੇ ਵਿੱਚ ਪ੍ਰਗਟ ਹੋਏ ਹਸਤਰਾਪੁਰੀ ਦੇ ਵਿੱਚ ਜਾਟ ਸਨ ਜੋ ਇਹ ਜ਼ਿਮੀਂਦਾਰਾ ਕਰਿਆ ਕਰਦੇ। ਇੱਕ ਦਿਨ ਸਾਉਣੀ ਬੀਜਣ ਵਾਸਤੇ ਆਪਣੇ ਪਾਸ ਮੋਸ਼ ਨੇ ਜਿਸ ਦੇ ਪਾਸ ਉਹ ਬੀਜਣ ਵਾਸਤੇ ਭਗਤ ਜੀ ਬੀਜ ਦੀ ਪੰਡ ਆਪਣੇ ਸਿਰ ਉੱਪਰ ਰੱਖੀ ਹੋਈ ਹੈ ਅਤੇ ਬਲਦ ਅੱਗੇ ਲਾਏ ਹੋਏ ਨੇ ਬੀਜਣ ਵਾਸਤੇ। ਜਦੋਂ ਚੱਲੇ ਰਸਤੇ ਵਿੱਚ ਜਾਂਦਿਆਂ ਤੋਂ ਕਈ ਦਿਨਾਂ ਦੇ ਭੁੱਖੇ ਮਹਾਤਮਾ ਇਹਨਾਂ ਨੂੰ ਮਿਲੇ। ਕਹਿਣ ਲੱਗੇ ਭਾਈ ਅਸੀਂ ਭੁੱਖੇ ਹਾਂ ਕੋਈ ਛਕਣ ਵਾਸਤੇ ਸਾਨੂੰ ਦੇ। ਕਹਿਣ ਲੱਗਾ ਜੀ ਇਸ ਵੇਲੇ ਮੋਠ ਹੀ ਨੇ ਮੇਰੇ ਕੋਲ ਸੋ ਇਹ ਲੈ ਲਓ। ਕਹਿਣ ਲੱਗੇ ਚੰਗਾ। ਉਹ ਮਹਾਤਮਾ ਸੰਤੋਖੀ ਸਨ ਉਹੀ ਆਪਣੇ ਪੱਲੇ ਪਵਾ ਲੈ। ਕਹਿੰਦੇ ਚੰਗਾ ਇਹਨਾਂ ਨੂੰ ਉਬਾਲ ਕੇ ਅਸੀਂ ਛੱਕ ਕੇ ਗੁਜ਼ਾਰਾ ਕਰਾਂਗੇ। ਹੁਣ ਭਗਤ ਧੰਨਾ ਜੀ ਕਹਿਣ ਲੱਗੇ ਵਾਪਸ ਮੁੜ ਕੇ ਤਾਂ ਕੀ ਜਾਣਾ ਹੈ, ਚਲੋ ਖੇਤ ਵਿੱਚ ਚੱਲਦੇ ਹਾਂ। ਆਪਣਾ ਜਦੋਂ ਬਲਦਾਂ ਨਾਲ ਲੈ ਕੇ ਖੇਤ ਵਿੱਚ ਗਏ ਉਸ ਵੇਲੇ ਛੋਟੇ ਛੋਟੇ ਰੋੜ ਕਾਫ਼ੀ ਇਕੱਠੇ ਕਰ ਲਏ। ਰੋੜ ਇਕੱਠੇ ਕਰਕੇ ਆਪਣੀ ਝੋਲੀ ਵਿੱਚ ਪਾ ਲੈ। ਝੋਲੀ ਵਿੱਚ ਪਾ ਕੇ ਮੋਟੇ ਮੋਟੇ ਸਿਆੜ ਕਰਦਾ ਨਾਲੇ ਉਹ ਰੋੜ ਹੀ ਕੇਰੀ ਜਾਂਦਾ। ਸੋ ਕੋਲ ਦੀ ਲੋਕੀ ਲੰਘ ਰਹੇ ਸਨ ਕਹਿਣ ਲੱਗੇ ਪਤਾ ਨਹੀਂ ਕੀ ਕਾਰਨ ਹੈ, ਧੰਨਾ ਪਤਾ ਨਹੀਂ ਅੱਜ ਕੀ ਬੀਜੀ ਜਾਂਦਾ ਹੈ। ਸੋ ਇਹਦੀ ਨਾਲੀ ਜਿਹੜੀ ਲੋਹੇ ਦੀ ਹੈ ਬੜੀ ਖੜਕਦੀ ਹੈ। ਪੁੱਛਿਆ ਕੀ ਕਾਰਨ ਹੈ ਭਗਤ ਧੰਨਿਆ, ਕੀ ਕਾਰਨ ਬੜਾ ਖੜਕਾ ਆਉਂਦਾ ਤੇਰੀ ਨਾਲੀ ਦੇ ਵਿੱਚੋਂ, ਕੀ ਬੀਜ ਰਿਹਾ ਹੈ। ਕਹਿਣ ਲੱਗਾ ਕਿ ਮੇਰਾ ਕਾਗਜ਼ੀ ਪੋਰ ਹੈ ਤਾਂ ਇਹਦੇ ਵਿੱਚੋਂ ਆਵਾਜ਼ ਬਾਹਲੀ ਆਉਂਦੀ ਹੈ, ਪਰ ਬੀਜ ਰਿਹਾ ਸੀ ਰੋੜ। ਜਦੋਂ ਮੋਟੇ ਮੋਟੇ ਸਿਆੜ ਕੱਢੇ ਕੁਛ ਕੁ ਦਿਨਾਂ ਤੋਂ ਬਾਅਦ, ਦੋ ਚਾਰ ਦਿਨਾਂ ਤੋਂ ਬਾਅਦ ਜਾ ਕੇ ਵੇਖਿਆ ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਈਆਂ। ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਣ ਤੋਂ ਉੱਥੇ ਛੱਪੜੀ ਪਾ ਕੇ ਬਾਹਰ ਬੈਠਾ। ਕਹਿਣ ਲੱਗਾ ਮਾਤਾ ਮੈਂ ਹੁਣ ਉੱਥੇ ਰਾਖੀ ਕਰਿਆ ਕਰਾਂਗਾ। ਭਾਵ ਅਸਲ ਵਿੱਚ ਇਹ ਸੀ ਕਿ ਚੰਗੀ ਇਕਾਂਤ ਮਿਲ ਜਾਵੇਗੀ, ਉੱਥੇ ਇਕਾਂਤ ਬੈਠੇ ਸਿਮਰਨ ਭਜਨ ਕਰਾਂਗੇ। ਸੋ ਬਾਹਰ ਬੈਠੇ ਰਹਿੰਦੇ ਸਿਮਰਨ ਵਿੱਚ ਲੀਨ ਰਹਿੰਦੇ। ਮਾਤਾ ਪ੍ਰਸ਼ਾਦਾ ਲਿਜਾਉਂਦੀ ਉਹ ਸ਼ੱਕ ਛੱਡਦੇ। ਕਹਿੰਦੇ ਮਾਤਾ ਅਸੀਂ ਰਾਖੀ ਬੈਠੇ, ਵੇਖ ਕਿਆ ਸੋਹਣਾ ਹਰਿਆ ਖੇਤ ਹੈ। ਸੋ ਜਦੋਂ ਤੂੰਬੇ ਲੱਗੇ ਵੱਡੇ ਵੱਡੇ, ਇੱਕ ਦਿਨ ਇੱਕ ਸ਼ਾਹੂਕਾਰ ਘੋੜੀ ਤੇ ਚੜਿਆ ਜਾ ਰਿਹਾ ਸੀ। ਸੋ ਉਹਦੇ ਘੋੜੀ ਦੇ ਮਗਰ ਇੱਕ ਵਛੇਰਾ ਸੀ। ਅਚਨਚੇਤ ਭਗਤ ਜੀ ਵੀ ਆਪਣੀ ਕੁੱਲੀ ਦੇ ਵਿੱਚੋਂ ਜਦੋਂ ਬਾਹਰ ਨਿਕਲੇ ਉਹ ਜਿਹੜਾ ਮਗਰਲਾ ਵਛੇਰਾ ਸੀ ਤੁਰਿਆ ਆਉਂਦਾ ਡਰ ਕੇ ਉਹ ਖੇਤ ਵਿੱਚ ਵੜ ਗਿਆ। ਖੇਤ ਵਿੱਚ ਵੜਨ ਤੋਂ ਉਹਦੇ ਪੈਰ ਜਦੋਂ ਉਹ ਤੂੰਬਿਆਂ ਦੇ ਉੱਪਰ ਟਿਕੇ, ਉਸ ਦੋ ਚਾਰ ਤੂੰਬੇ ਵਿੱਚੋਂ ਟੁੱਟੇ ਪਰ ਕੀ ਵੇਖਿਆ ਸਾਰੇ ਹੀ ਮੋਠਾਂ ਦੇ ਭਰੇ ਹੋਏ ਨੇ। ਜਿੱਥੇ ਜਿੱਥੇ ਪੈਰ ਰੱਖੇ ਉੱਥੇ ਢੇਰ ਲੱਗ ਗਏ ਮੋਠਾਂ ਦੇ। ਉਸ ਵੇਲੇ ਮਨ ਵਿੱਚ ਬੜੇ ਅਚਰਜ ਹੋ ਕੇ ਇਹ ਪਰਮੇਸ਼ੁਰ ਦੇ ਸ਼ੁਕਰਾਨੇ ਵਜੋਂ ਕਿ ਪਰਮੇਸ਼ੁਰ ਹੀ ਸਾਰਿਆਂ ਦੀ ਆਪ ਸਹਾਇਤਾ ਕਰਨ ਵਾਲਾ, ਰੱਖਿਆ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ। ਉਸ ਸਮੇਂ ਖਾਲਸਾ ਜੀ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ।
ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ,
ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ। ਚੇਤੇ ਕਿਉਂ ਨਹੀਂ ਕਰਦਾ ਹੈ ਜੋ ਦਇਆ ਦਾ ਘਰ ਹੈ ਪਰਮੇਸ਼ੁਰ, ਦਮੋਦਰ ਜਿਸ ਦਾ ਨਾਮ ਹੈ ਉਹ ਦਇਆ ਦਾ ਘਰ ਹੈ ਪਰਮੇਸ਼ੁਰ, ਹੋਰ ਕੋਈ ਦਇਆ ਦਾ ਘਰ ਨਹੀਂ, ਇੰਨਾ ਦਿਆਲੂ ਨਹੀਂ ਜਿੰਨਾ ਪਰਮੇਸ਼ੁਰ ਦਿਆਲੂ ਹੈ। ਹਰ ਵੇਲੇ ਸਾਰਿਆਂ ਤੇ ਦਇਆ ਕਰਨ ਵਾਲਾ, ਹਰ ਵੇਲੇ ਸਾਰਿਆਂ ਤੇ ਢਹਿਣ ਵਾਲਾ, ਹਰ ਵੇਲੇ ਸਾਰਿਆਂ ਤੇ ਕਿਰਪਾ ਕਰਨ ਵਾਲਾ। ਹੋਰਨਾਂ ਦੀ ਦਇਆ ਕਿਸੇ ਦੀ ਘੰਟਾ, ਦੋ ਘੰਟੇ, ਚਾਰ ਘੰਟੇ, ਦੋ ਚਾਰ ਦਿਨ, ਦਸ ਦਿਨ ਤੱਕ ਹੋਵੇਗੀ। ਜੇ ਕੋਈ ਤੰਗ ਕਰੇਗਾ ਫਿਰ ਉਹਦੀ ਦਇਆ ਦਾ ਅੰਤ ਹੋ ਜਾਂਦਾ ਹੈ, ਫਿਰ ਨਹੀਂ ਉਹਦਾ ਦਿਆਲੂ ਸੁਭਾਅ ਰਹਿੰਦਾ, ਗੁੱਸੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ ਹੈ। ਪਰ ਰੇ ਚਿੱਤ ਹੇ ਚਿੱਤ ਚੇਤ ਕੀ ਨਾ ਦਇਆਲ ਦਮੋਦਰ, ਚੇਤੇ ਕਿਉਂ ਨਹੀਂ ਕਰਦਾ ਹੈ? ਉਹ ਪਰਮੇਸ਼ੁਰ ਜੋ ਦਇਆ ਦਾ ਘਰ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ? ਉਹ ਕੈਸਾ ਹੈ? ਦਮੋਦਰ ਉਸਦਾ ਨਾਮ ਹੈ। ਜਦੋਂ ਕ੍ਰਿਸ਼ਨ ਭਗਵਾਨ ਜੀ ਗੋਕੁਲ ਦੇ ਵਿੱਚ ਰਹਿੰਦੇ ਆ, ਸੋ ਜਿਹੜੀਆਂ ਗੋਪੀਆਂ ਸਨ ਉਹਨਾਂ ਦੇ ਕਿਸੇ ਦਾ ਜਾ ਕੇ ਦੁੱਧ ਪੀ ਜਾਂਦੇ, ਕਈਆਂ ਦਾ ਦਹੀਂ, ਕਈਆਂ ਦੇ ਮੱਖਣ ਦੇ ਕੁੱਜੇ ਆਪ ਚੱਕ ਲੈਂਦੇ, ਜਿੰਨਾ ਛਕਿਆ ਜਾਂਦਾ ਛਕ ਲੈਂਦੇ, ਬਾਕੀ ਦੂਸਰਿਆਂ ਨੂੰ ਛਕਾ ਦਿੰਦੇ। ਉਹਨਾਂ ਦੀਆਂ ਸ਼ਿਕਾਇਤਾਂ ਜਸੋਦਾ ਜੀ ਪਾਸ ਆਉਂਦੀਆਂ। ਇੱਕ ਦਿਨ ਕਹਿਣ ਲੱਗੇ, ਚੰਗਾ ਮੈਂ ਇਹਨਾਂ ਨੂੰ ਅੱਜ ਕਾਬੂ ਕਰਕੇ ਰੱਖਦੀ ਹਾਂ। ਸੋ ਰੱਸੀਆਂ ਲੈ ਕੇ ਬੰਨਣ ਲੱਗੇ, ਜਦੋਂ ਉਖਲ ਦੇ ਨਾਲ ਸਾਰੇ ਗੋਕੁਲ ਦੀਆਂ ਰੱਸੀਆਂ ਮੁਕਾ ਦਿੱਤੀਆਂ। ਐਸਾ ਸਰੂਪ ਕ੍ਰਿਸ਼ਨ ਭਗਵਾਨ ਨੇ ਧਾਰਿਆ। ਉਹ ਉਖਲ ਜਿਹੜਾ ਸੀ ਜਿਸ ਦੇ ਨਾਲ ਬੱਧਾ, ਉਹਨੂੰ ਵੀ ਧੋ ਕੇ ਤੁਰ ਪਏ। ਜਦੋਂ ਤੁਰ ਪਏ, ਅੱਗੇ ਜੜੁੱਤ ਬਿਰਸ਼ ਸਨ, ਕੁਬੇਰ ਦੇ ਦੋ ਪੁੱਤਰ ਸਨ। ਸੋ ਜਿਹੜੇ ਖਾਲਸਾ ਜੀ ਇਸ ਪ੍ਰਕਾਰ ਉਹਨਾਂ ਦੋਵਾਂ ਨੇ ਨਲ ਤੇ ਕੁਬਰ ਜਿਨ੍ਹਾਂ ਦਾ ਨਾਮ ਸੀ, ਸੋ ਇੱਥੇ ਰੱਖ ਲੈਂਦੇ ਦੇਖ ਆਸ ਪਾਸੇ ਹੋ ਜਾਏ ਜਰਾ ਕੁਬਰ। ਨਲ ਤੇ ਕੁਬਰ ਦੋਵਾਂ ਦਾ ਨਾਂ ਸੀ। ਇਹ ਦੋਵੇਂ ਕੁਬੇਰ ਦੇ ਪੁੱਤਰ ਨੰਗੇ ਪਾਣੀ ਵਿੱਚ ਨਹਾ ਰਹੇ ਸਨ। ਨੰਗੇ ਪਾਣੀ ਵਿੱਚ ਨਹਾਉਂਦਿਆਂ ਨੂੰ ਵੇਖ ਕੇ ਨਾਰਦ ਨੇ ਕਿਹਾ, ਬੱਚਿਓ ਇਉਂ ਨਾ ਕਰੋ, ਨੰਗੇ ਨਹੀਂ ਜਲ ਦੇ ਵਿੱਚ ਕਦੇ ਨਹਾਉਣਾ ਚਾਹੀਦਾ। ਸੋ ਇਹ ਅਣਜਾਣੇ ਸਨ, ਸਗੋਂ ਉਲਟਾ ਉੱਧਰ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗੇ। ਇਉਂ ਕਰਨ ਤੋਂ ਉਸ ਵੇਲੇ ਨਾਰਦ ਨੇ ਸ਼ਰਾਪ ਦਿੱਤਾ, ਕਹਿਣ ਲੱਗੇ ਜਾਓ ਅਖੇ ਦਾਇਤ ਜਾ ਕੇ ਬਣੋ। ਇਸ ਪ੍ਰਕਾਰ ਜੜੁੱਤ ਬਿਰਸ਼ ਬਣੋ, ਇਹ ਕਿਹਾ ਸੀ ਜੜੁੱਤ ਬਿਰਸ਼ ਬਣੋ। ਸੋ ਜੜੁੱਤ ਬਿਰਸ਼ ਬਣੇ, ਜਮਲਾਰਜਨ ਬਣੇ, ਇਹਨਾਂ ਦੋਵਾਂ ਦੀ ਕਲਿਆਣ ਕਰਨ ਵਾਸਤੇ। ਸੋ ਕ੍ਰਿਸ਼ਨ ਭਗਵਾਨ ਜੀ ਵਿਛਾਈ ਕੀਤੀ ਹੈ, ਸਿੰਘਾ ਇੱਥੋਂ ਮੱਥਾ ਟੇਕਦੇ, ਮਹਾਰਾਜ ਦੀ ਦੇਗ ਰੱਖਣੀ ਹੈ। ਅਬਲ ਤਾਂ ਦੇਗ ਵਾਲੇ ਖੜੇ ਆ, ਦੋ ਮਿੰਟ ਠਹਿਰ ਜੋ ਮੱਥਾ ਟੇਕ ਲਓ, ਕਿੱਧਰ ਦੀ ਵਾਲ ਪਾ ਕੇ ਆਉਂਦੇ ਹੋ, ਕਿੰਨਿਆਂ ਦਾ ਚਿਰ ਦਿਖਾਉਂਦੇ।
ਚੇਤਸ ਕੀ ਨਾਮ ਦਇਆਲ ਦਮੋਦਰ,
ਗੱਜ ਕੇ ਬੋਲੋ ਭਾਈ, ਸਤਨਾਮ ਸ੍ਰੀ ਵਾਹਿਗੁਰੂ। ਸੋ ਕਹਿੰਦੇ ਹਨ ਉਸ ਵੇਲੇ ਦਮੋਦਰ ਨਾਮ ਪਿਆ। ਇਹ ਜਿਹੜੇ ਜੜੁੱਤ ਬਿਰਸ਼ ਸਨ ਦੋਵੇਂ ਜੁਮਲਾਰਜਨ, ਇਸ ਪ੍ਰਕਾਰ ਇਹਨਾਂ ਦੋਵਾਂ ਨੂੰ ਉਹ ਉਖਲ ਦੁਆਰਾ ਪੁੱਟ ਕੇ ਇਹਨਾਂ ਦੀ ਕਲਿਆਣ ਜਿਸ ਸਮੇਂ ਕੀਤੀ ਸੀ, ਉਸ ਵੇਲੇ ਤੋਂ ਭਗਵਾਨ ਕ੍ਰਿਸ਼ਨ ਦਾ ਨਾਮ ਦਮੋਦਰ ਪਿਆ। ਦਾਮ ਨਾਮ ਹੈ ਰੱਸੀ ਦਾ, ਉਧਰ ਨਾਮ ਹੈ ਪੇਟ ਦਾ। ਆਪਣੇ ਪੇਟ ਨੂੰ ਰੱਸੀ ਦੇ ਨਾਲ ਬਣਾ ਲੈਣ ਕਰਕੇ ਦਮੋਦਰ ਭਗਵਾਨ ਦਾ ਨਾਮ ਪਿਆ ਹੈ। ਸੋ ਕਹਿੰਦੇ ਐਸਾ ਜੋ ਭਗਵਾਨ ਹੈ ਦਮੋਦਰ, ਉਹਨੂੰ ਹੇ ਮਨਾ ਚਿੱਤ ਵਿੱਚ ਚੇਤੇ ਕਿਉਂ ਨਹੀਂ ਕਰਦਾ? ਵਾ ਦਮੋਦਰ, ਇਸੇ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ, ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਦੂ ਦੁਆਰੇ ਜਦੋਂ ਪਹੁੰਚੇ ਹਨ, ਆਪ ਘੋੜੇ ਉੱਪਰ ਸਵਾਰ ਸਨ, ਜਦੋਂ ਤੁਰੇ ਜਾ ਰਹੇ ਸਨ, ਸੁਖਮਨੀ ਸਾਹਿਬ ਆਪ ਜੀ ਨੇ ਆਰੰਭ ਕੀਤਾ ਹੋਇਆ ਸੀ, ਜਦੋਂ ਦਾਦੂ ਦੁਆਰੇ ਪਹੁੰਚੇ ਖਾਲਸਾ ਜੀ, ਉਸ ਵੇਲੇ ਸੁਖਮਨੀ ਸਾਹਿਬ ਦਾ ਭੋਗ ਪੈਣ ਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ, ਨਾਲ ਤੀਰ ਝੁਕਾਇਆ। ਉਹ ਤੀਰ ਜਿਹੜਾ ਸੀ ਖਾਲਸਾ ਜੀ, ਉਹ ਜਿਹੜਾ ਮੱਠ ਸੀ ਉਸ ਵੱਲ ਨੂੰ ਝੁਕਿਆ। ਖਾਲਸਾ ਉਸ ਵੇਲੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕਾਰਨ ਹੈ? ਤੁਸੀਂ ਆ ਦਾਦੂ ਦੁਆਰੇ ਵੱਲ ਨਮਸਕਾਰ ਕਿਉਂ ਕੀਤੀ ਹੈ? ਤੁਹਾਡਾ ਹੁਕਮ ਹੈ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮੰਨ। ਕਿਸੇ ਮੜੀ ਨੂੰ ਮੱਠ ਨੂੰ ਭੁੱਲ ਕੇ ਵੀ ਨਹੀਂ ਕਦੇ ਮੰਨਣਾ, ਤਾਂ ਤੁਸੀਂ ਇੱਧਰ ਤੀਰ ਕਿਉਂ ਝੁਕਾਇਆ? ਸੋ ਭਾਵੇਂ ਸੁਖਮਨੀ ਸਾਹਿਬ ਦਾ ਭੋਗ ਪਾਇਆ ਤੋ ਤੀਰ ਤਾਂ ਝੁਕਾਇਆ ਸੀ, ਪਰ ਤੀਰ ਉਸ ਪਾਸੇ ਨੂੰ ਝੁਕ ਗਿਆ। ਮਹਾਰਾਜ ਸਾਹਿਬ ਜੀ ਦਾ ਕੋੜਾ ਫੜ ਲਿਆ ਸਿੰਘਾਂ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ ਹੁਣ ਤਨਖਾਹ ਲਵਾਓ। ਕਹਿੰਦੇ ਚੰਗਾ ਖਾਲਸਾ ਜੀ, ਲਾਓ ਤਨਖਾਹ। ਪੰਜ ਸਿੰਘ ਖੜੇ ਹੋ ਗਏ, ਅੱਜ ਬਾਜਿਆਂ ਵਾਲੇ ਕਲਗੀਆਂ ਵਾਲੇ ਨੂੰ ਤਨਖਾਹ ਲੱਗਣ ਲੱਗੀ ਹੈ। ਕਹਿੰਦੇ ਮੱਟ ਵੱਲ ਨੂੰ ਇਹ ਤੁਹਾਡਾ ਤੀਰ ਕਿਉਂ ਝੁਕਿਆ ਹੈ? ਸੋ ਆਪ ਦੀ ਸਲਾਹ ਕਰਨ ਲੱਗੇ। ਪੰਜਾਂ ਪਿਆਰਿਆਂ ਨੇ ਹੁਣ ਰਾਇਤਾ ਕਰਨੀ ਸੀ ਨਾ, ਕਿੰਨੀ ਤਨਖਾਹ ਲੱਗੇ, ਇਕੱਲਾ ਤਾਂ ਲਾ ਨਹੀਂ ਸੀ ਸਕਦਾ। ਇੱਕ ਕਹਿੰਦਾ ਬਈ ਮਹਾਰਾਜ ਸਾਹਿਬ ਤੋਂ 5000 ਰੁਪਈਆ ਲੈਣਾ ਚਾਹੀਦਾ, ਦੂਜੇ ਕਹਿੰਦੇ ਕੇਵਲ 5000 ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਇਹਨਾਂ ਦੇ ਪਾਸੋਂ 5000 ਨਹੀਂ ਵੱਧ ਲੈਣਾ ਚਾਹੀਦਾ। ਦੂਜਾ ਪਿਆਰਾ, ਤੀਸਰਾ ਪਿਆਰਾ ਬੋਲਿਆ, ਕਹਿੰਦੇ ਬਈ ਇਹ ਤਾਂ ਗੱਲ ਠੀਕ ਹੈ, ਕਲਗੀਆਂ ਵਾਲੇ ਤਾਂ ਦੇ ਦੇਣਗੇ, ਜੇ ਆਪਣੇ ਤੋਂ ਅਚਨਚੇਤ ਗਲਤੀ ਹੋ ਗਈ, ਜਦੋਂ ਆਪਣੀ ਵਾਰੀ ਆਈ ਫਿਰ ਕੀ ਕਰਾਂਗੇ, ਫਿਰ ਤੇਰਾ ਕੀ ਖਿਆਲ ਹੈ? ਕਹਿੰਦੇ ਮੇਰਾ ਤਾਂ ਖਿਆਲ ਹੈ 100 ਰੁਪਈਆ ਕਾਫੀ ਆ, 100 ਲਾ ਦਿਓ। ਚੌਥਾ ਕਹਿੰਦਾ ਵੀ 25 ਦਮੜੇ ਬਹੁਤ ਨੇ, 25 ਬਹੁਤ ਹੈ, ਕਿਉਂ 5000 ਲਾਉਂਦੇ ਹੋ? ਸੋ ਕਹਿੰਦੇ ਇਸ ਤਰ੍ਹਾਂ ਸਲਾਹ ਜਦੋਂ ਹਾਲੇ ਕਰ ਹੀ ਰਹੇ ਸਨ, ਮਹਾਰਾਜ ਕਹਿਣ ਲੱਗੇ ਚੰਗਾ ਖਾਲਸਾ ਜੀ ਕਰੋ ਰਾਇ। ਸੋ ਨਾ 25 ਨਾ 100, ਕਹਿੰਦੇ ਜੀ 500 ਰੁਪਈਆ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਖਾਲਸਾ ਜੀ, ਅਸੀਂ ਹੁਣ ਦਿਆਂਗੇ ਤਾਂ 5000 ਹੀ, ਕਿਉਂਕਿ ਪਹਿਲੇ ਪਿਆਰੇ ਨੇ 5000 ਕਿਹਾ। ਸੋ 5000 ਲਾਓ, ਪਰ ਸਾਡੇ ਚਿੱਤ ਵਿੱਚ ਅੱਜ ਇੰਨੀ ਖੁਸ਼ੀ ਹੈ, ਸਾਡਾ ਅੱਜ ਰੋਮ ਰੋਮ ਪ੍ਰਸੰਨ ਹੈ ਕਿ ਸਾਡਾ ਪੁੱਤਰ ਖਾਲਸਾ ਬੜਾ ਸਾਵਧਾਨ ਹੋ ਚੁੱਕਾ ਹੈ। ਇਹ ਕਦੇ ਕਿਸੇ ਦੀ ਝੇਪ ਵਿੱਚ ਨਹੀਂ ਆਵੇਗਾ, ਕਦੇ ਨਹੀਂ ਖਿਆਲ ਕਰੇਗਾ ਇਹ ਵੱਡਾ ਬੰਦਾ ਹੈ, ਇਹਨੇ ਜੇ ਗਲਤੀ ਕੀਤੀ ਹੈ ਤਾਂ ਇਹਨੂੰ ਮੁਆਫ ਕਰ ਦੇਗੀ। ਸੋ ਜਿਹੜੇ ਆਪਣੇ ਸਤਿਗੁਰੂ ਜੀ ਨੂੰ ਵੀ ਕਹਿ ਸਕਦੇ ਹਨ ਕਿ ਮਹਾਰਾਜ ਤੁਹਾਡਾ ਤੀਰ ਇਹ ਮੱਟ ਵੱਲ ਨੂੰ ਕਿਉਂ ਚੁੱਕਿਆ ਹੈ, ਤੁਹਾਨੂੰ ਤਨਖਾਹ ਲਾਉਣੀ ਹੈ, ਤਾਂ ਫਿਰ ਹੋਰ ਨੂੰ ਵੀ ਇਹ ਪਕੜ ਲਿਆ ਕਰਨਗੇ ਜਿਹੜਾ ਕਲਿਆਈ ਕਰੇਗਾ। ਇਸ ਵਾਸਤੇ ਅੱਜ ਅਸੀਂ ਪ੍ਰਸੰਨ ਹਾਂ, ਨਾਲ ਇਹ ਤਨਖਾਹ ਦਿੰਦੇ ਹਾਂ, ਨਾਲ ਕਹਿੰਦੇ ਹਾਂ ਖਾਲਸਾ ਜੀ ਜੇ ਕਿਤੇ ਢਲਿਆਈ ਬਣ ਜਾਵੇ ਸਰੀਰ ਦੇ ਵਿੱਚ ਅਚਨਚੇਤ, ਉਸ ਵੇਲੇ ਤਨਖਾਹ ਲਵਾਉਣ ਲੱਗਿਆਂ ਸ਼ਰਮਿੰਦੇ ਨਹੀਂ ਕਦੇ ਹੋਣ, ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਣਾ। ਇਹ ਨਾ ਹੋਵੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਪੈ ਨਿਦਾਨ ਸਾਹਿਬ ਜਬ ਪੂਛੈ ਧਰਮ ਰਾਏ। ਜੇ ਇੱਥੇ ਨਹੀਂ ਦੱਸੋਗੇ ਧਰਮ ਰਾਜੇ ਦੀ ਕਚਹਿਰੀ ਵਿੱਚ ਤਾਂ ਉਹ ਪ੍ਰਗਟ ਹੋ ਜਾਣੇ ਨੇ। ਦੂਰੇ ਚੋਰ ਨਹੀਂ ਬਣਨਾ, ਇੱਕ ਤਾਂ ਪਾਪ ਕਰਕੇ ਚੋਰ ਬਣੇ, ਇੱਕ ਫਿਰ ਉਹਨਾਂ ਪਾਪਾਂ ਨੂੰ ਛੁਪਾ ਕੇ ਰੱਖਣਾ, ਦੂਰੇ ਚੋਰ ਬਣਨਾ ਹੈ, ਇਹੋ ਨਹੀਂ ਕਦੇ ਕਰਨਾ। ਸੋ ਇਸ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ, ਉਹਨਾਂ ਦਾ ਨਾਮ ਦਾਮੋਦਰ ਹੈ, ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਮੋਦਰ ਹਨ। ਇਸੇ ਪ੍ਰਕਾਰ ਸੋ ਧੰਨ ਗੁਰੂ ਸੱਚੇ ਪਾਤਸ਼ਾਹ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਜ ਕੱਲ੍ਹ ਵੀ ਲੋਕੀ ਸ਼ੇਰੇ ਪੰਜਾਬ ਕਹਾਉਣ ਨੂੰ ਤਾਂ ਚਿੱਤ ਕਰਦਾ, ਪਰ ਕਰਨ ਕੀ 6 ਮਹੀਨਿਆਂ ਤੋਂ ਬਾਅਦ ਉਲਟ ਜਾਂਦੇ ਹੈ। ਇਸ ਵਾਸਤੇ ਉਹ ਸ਼ੇਰੇ ਪੰਜਾਬ ਪੁਣਾ, ਨਾਲੇ ਉਹ ਗੁਣ ਹੈ ਨਹੀਂ ਗੇ, ਗੱਲ ਕਿਹੜੀ ਬਣੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਖਾਲਸਾ ਜੀ ਜਦੋਂ ਰਾਜ ਭਾਗ ਦੇ ਸਹਿਤ ਸਨ, ਅਚਨਚੇਤ ਮਰਿਆਦਾ ਵਿੱਚ ਫਰਕ ਪਾ ਬੈਠੇ। ਆ ਕਦੇ ਤੁਸੀਂ ਸੁਣਿਆ ਹੋਣਾ ਹੈ, ਅਖਬਾਰਾਂ ਵਿੱਚ ਖਬਰ ਕਈ ਵਾਰੀ ਆਉਂਦੀ ਹੈ ਕਿ ਬਾਰਡਰ ਦੇ ਉੱਪਰ ਇੱਕ ਕੰਜਰੀ ਦਾ ਪੁਲ ਹੈ, ਉੱਥੇ ਆਵੀ ਦੀ ਸਮਗਲਰਾਂ ਨੂੰ ਮਾਰਿਆ, ਆਹ ਹੋਇਆ ਉਹ ਹੋਇਆ। ਸੋ ਮੋਰਾਂ ਇੱਕ ਮੋਰਾਂ ਨਾਮੇ ਕੰਜਰੀ ਸੀ, ਸੋ ਉਹਦੇ ਨਾਲ ਨਜਾਇਜ਼ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਪਏ। ਆਪਣੇ ਮਗਰ ਹਾਥੀ ਤੇ ਚੜਾ ਕੇ ਲਈ ਜਾਂਦੇ ਸਨ ਲਾਹੌਰ ਵੱਲ ਨੂੰ। ਰਾਜ ਜਾਂਦਿਆਂ ਉਸ ਥਾਂ ਤੇ ਜਿਹੜਾ ਸੁਨਹਿਰੀ ਛਿੱਤਰ ਪਾਇਆ ਹੋਇਆ ਸੀ ਨਾ ਪੈਰ ਵਿੱਚ, ਉਹ ਉਸ ਕੰਜਰੀ ਦਾ ਉੱਥੇ ਡਿੱਗਿਆ ਸੀ ਮੋਰਾਂ ਦਾ। ਉਸ ਕਰਕੇ ਕਹਿੰਦੇ ਚੱਲ ਹੁਣ ਇੱਥੇ ਹੀ ਪਿਆ ਰਹਿਣ ਦੇ, ਤੇਰੀ ਯਾਦਗਾਰ ਅਖੇ ਇੱਥੇ ਬਣੇਗੀ। ਉਦੋਂ ਤੋਂ ਲੈ ਕੇ ਉਹ ਪੁਲ 3 ਰੁਪਈਏ ਲੱਗਣ ਤੋਂ ਕੰਜਰੀ ਵਾਲਾ ਪੁਲ ਹੁਣ ਤੱਕ ਉਹ ਵੱਜਦਾ ਬਾਰਡਰ ਉੱਪਰ। ਸੋ ਉਸ ਮੌਕੇ ਤੇ ਸਿੰਘਾਂ ਨੇ ਖਿਆਲ ਕੀਤਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਇਹਨੇ ਕੁਰੀਤੀ ਕੀਤੀ ਹੈ ਕਿ ਉਹ ਇਸ ਪ੍ਰਕਾਰ ਵਿਭਚਾਰ ਮੰਦ ਕਰਮੀ ਹੋਇਆ। ਉਸ ਵੇਲੇ ਖਾਲਸੇ ਨੇ ਖਾਲਸਾ ਜੀ ਪਕੜ ਲਿਆ ਸੀ, ਕਹਿਣ ਲੱਗੇ ਸ਼ੇਰੇ ਪੰਜਾਬ ਤੈਨੂੰ ਖਾਲਸੇ ਦੇ ਪੇਸ਼ ਹੋਣਾ ਪਵੇਗਾ, ਤੈਨੂੰ ਤਨਖਾਹ ਲੱਗੇਗੀ, ਤੂੰ ਕੁਰੈਤੀਆਂ ਤੂੰ ਪਤਤ ਹੈ। ਉਸ ਵੇਲੇ ਧੰਨ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਹਦੇ ਤੋਂ ਹੁਣ ਤੱਕ ਜਿਹੜੇ ਵੱਡੇ ਵੱਡੇ ਪਰਲੇ ਉਹ ਪਠਾਨ ਹਨ, ਉਹਨਾਂ ਦੇ ਬੱਚੇ ਰਾਤ ਨੂੰ ਨਾ ਲੈਣ ਤੋਂ ਜੇ ਨਾ ਰੋਂਦੇ ਹੋਏ ਚੁੱਪ ਨਾ ਕਰਨ ਤਾਂ ਤੈਨੂੰ ਹਰੀਆ ਪਵੇ, ਤੈਨੂੰ ਨਲੂਆ ਲਵੇ, ਜਾਂ ਇਸ ਪ੍ਰਕਾਰ ਆਇਆ ਸ਼ੇਰੇ ਪੰਜਾਬ। ਇਹ ਕਹਿ ਕੇ ਹੁਣ ਤੱਕ ਆਪਣੇ ਬੱਚਿਆਂ ਨੂੰ ਡਰਾਉਂਦੇ ਆ, ਜਿਹਦੀ ਐਡੀ ਵੱਡੀ ਭਾਰੀ ਤਾਂਘ ਪਈ ਸ਼ੇਰੇ ਪੰਜਾਬ ਦੀ। ਪਰ ਕਹਿਣ ਲੱਗਾ ਖਾਲਸਾ ਜੀ ਠੀਕ ਆ, ਮੈਂ ਮਰਿਆਦਾ ਤੋਂ ਉਲਟ ਚੱਲਿਆ ਹਾਂ, ਮੈਂ ਹੱਥ ਜੋੜ ਕੇ ਤੁਹਾਡੇ ਹਾਜ਼ਰ ਹਾਂ, ਜੋ ਚਾਹੋ ਮੈਨੂੰ ਦੰਨ ਲਾਓ। ਤਨਖਾਹ ਲੱਗਣ ਲੱਗੀ, ਜਿਹੜਾ ਮੌਕੇ ਦਾ ਜਥੇਦਾਰ ਸੀ ਅਕਾਲ ਤਖ਼ਤ ਦਾ, ਉਸ ਵੇਲੇ ਕਹਿਣ ਲੱਗਾ ਸ਼ੇਰੇ ਪੰਜਾਬ ਤੈਨੂੰ ਬੰਨ ਕੇ ਐਸ ਜਿਹੜੀ ਇਮਲੀ ਹੈ ਇਹਦੇ ਨਾਲ ਬੰਨ ਕੇ ਅੱਜ ਕੋਟਲੇ ਲਾਏ ਜਾਣਗੇ, ਹੋਰ ਤੈਨੂੰ ਤਨਖਾਹ ਵੱਖਰੀ ਲੱਗੇਗੀ, ਤੂੰ ਸਰੀਰਕ ਤੌਰ ਤੇ ਗਲਤੀ ਕੀਤੀ ਹੈ, ਤੇਰੇ ਸਰੀਰ ਨੂੰ ਦੰਨ ਦਿਆਂਗੇ। ਆਪਣੇ ਆਪ ਨੂੰ ਖਾਲਸਾ ਜੀ ਬਣਾ ਲਿਆ, ਜੋ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦਾ ਬਿਰਸ਼ ਹੈ ਉਹਦੇ ਨਾਲ ਆਪਣੇ ਆਪ ਨੂੰ ਬਣਾਇਆ ਸੀ। ਜਦੋਂ ਬੰਨ ਲਿਆ ਚੰਗੀ ਤਰ੍ਹਾਂ ਕੋਟਲੇ ਲਾਉਣ ਲੱਗੇ, ਹੁਕਮ ਕੀਤਾ ਸਿੰਘ ਸਾਹਿਬ ਨੇ, ਕਹਿੰਦੇ ਲਾਓ ਕੋਟਲੇ, ਕੱਢੋ ਇਹਦੇ ਵਿੱਚੋਂ ਜੋ ਵਿਕਾਰ ਦ੍ਰਿਸ਼ਟੀ ਹੈ। ਕੱਢਣ ਲੱਗੇ ਤੇ ਜਦੋਂ ਕੋਟਲਾ ਲੈ ਕੇ ਉਦਾਲੇ ਹੋਇਆ ਸਿੰਘ ਇੱਕ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਸਿੰਘੋ ਮੈਨੂੰ ਨਰਕਾਂ ਵਿੱਚ ਨਾ ਕਿਤੇ ਗਲਣਾ ਪਵੇ, ਇੱਥੇ ਜੀ ਨਹੀਂ ਸਜ਼ਾ ਦੇਣੀ ਹੈ ਸਿੰਘੋ, ਤੁਹਾਡੇ ਹੱਥੋਂ ਹੀ ਮੈਨੂੰ ਮਿਲ ਜਾਵੇ, ਪਰ ਮੈਨੂੰ ਬਖਸ਼ ਲਓ, ਜਿਵੇਂ ਚਾਹੋ ਬਖਸ਼ੋ। ਇਹ ਅਧੀਨਗੀ ਵੇਖ ਕੇ ਮਹਾਰਾਜੇ ਦੀ ਵੱਧਾ ਹੋਇਆ ਵੇਖ ਕੇ ਜੋ ਜਥੇਦਾਰ ਸੀ ਮੌਕੇ ਦੇ ਅਕਾਲ ਤਖ਼ਤ ਦੇ, ਹੱਸ ਕੇ ਕਹਿਣ ਲੱਗੇ ਬਸ ਖਾਲਸਾ ਜੀ। ਇਹੋ ਜਿਹਾ ਸ਼ੇਰੇ ਪੰਜਾਬ ਵਰਗਾ ਰਾਜਾ ਨਹੀਂ ਸਿੰਘਾਂ ਨੂੰ ਕਦੇ ਮਿਲਣਾ। ਇੰਨੀ ਤਾਕਤ ਦਾ ਮਾਲਕ ਫਿਰ ਸਿੰਘਾਂ ਦੇ ਹਜ਼ੂਰ, ਮਹਾਰਾਜ ਦੇ ਹਜ਼ੂਰ ਆਪਣੇ ਆਪ ਨੂੰ ਵੇਖ ਲਓ ਬਣਾ ਕੇ ਕੋਟਲੇ ਖਾਣ ਲੱਗਾ ਹੈ, ਹੁਣ ਬੱਜੀਆਂ ਵਰਗੇ ਹੀ ਇਹਨੂੰ ਹੋ ਗਏ। ਅੱਗੇ ਵਾਸਤੇ ਭਾਈ ਦੱਸ, ਕਹਿੰਦਾ ਜੀ ਮੇਰੇ ਕੰਨਾਂ ਨੂੰ ਹੱਥ ਲਾਏ, ਮੈਨੂੰ ਅੰਮ੍ਰਿਤ ਛਕਾਓ ਦੁਬਾਰਾ, ਮੇਰੇ ਤੇ ਕਿਰਪਾ ਹੋਵੇ। ਕਹਿਣ ਲੱਗੇ ਚੰਗਾ ਖਾਲੀ ਨਹੀਂ ਜਾਣ ਦੇਣਾ, ਜੋ ਸੋਇਨਾ ਨਾ ਹਰਿਮੰਦਰ ਸਾਹਿਬ ਦੇ ਉੱਪਰੇ ਸਾਰਾ ਲਾ। ਇਹ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਜੀ ਉਸ ਮੌਕੇ ਤੇ ਲਾਇਆ। ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗੋ, ਸਾਹਮਣੇ ਦਰਵਾਜ਼ੇ ਤੇ ਪੜ੍ਹ ਲਿਆ ਕਰੋ, ਉੱਥੇ ਲਿਖਿਆ ਹੋਇਆ ਕਿ 1887 ਦੇ ਵਿੱਚ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਇਹ ਸੇਵਾ ਆਪਣੀ ਕਿਰਪਾ ਕਰਕੇ ਕਰਵਾਈ। ਅੱਖਰ ਸਿੰਘਾਂ ਨੇ ਇਉਂ ਲਿਖੇ ਨੇ, ਉਸ ਮੌਕੇ ਤੇ ਸੇਵਾ ਹੋਈ ਸੀ। ਉਹ ਧੰਨ ਗੁਰੂ ਕੇ ਸਿੰਘ ਜੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਰਿਆਦਾ ਨਾਂ ਚਲਾਉਂਦੇ, ਫਿਰ ਸਿੰਘਾਂ ਨੇ ਵੀ ਕਿੱਥੇ ਸਾਵਧਾਨ ਹੋਣਾ ਸੀ। ਇਸ ਪ੍ਰਕਾਰ ਖਾਲਸਾ ਜੀ ਸੋਦਾ ਮੋਦਰ ਜੋ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਹਨ, ਉਹਨਾਂ ਦਾ ਨਾਮ ਦਾ ਮੋਦਰ ਹੈ। ਇਸੇ ਪ੍ਰਕਾਰ ਆਪਣੇ ਸੰਕਲਪ ਰੂਪੀ ਉਦਰ ਦੇ ਵਿੱਚ ਮਾਇਆ ਰੂਪੀ ਰੱਸੀ ਨੂੰ ਕਲਪ ਤਦਾਤਮ ਸੰਬੰਧ ਦੁਆਰਾ ਜੋ ਗ੍ਰਹਿਣ ਕਰਨ ਵਾਲੇ ਐਸੇ ਦਾ ਮੋਦਰ ਹਨ। ਰੇ ਮਨਾ ਰੇ ਚਿੱਤ ਹੈ ਮੇਰੇ ਚਿੱਤ ਚੇਤ ਕੀ ਨਾ, ਉਸ ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਯਾਦ ਕਿਉਂ ਨਹੀਂ ਕਰਦਾ ਹੈ,
ਨਾ ਜਾਣ ਸਕੋਈ,
ਤੂੰ ਇਹ ਕਿਉਂ ਨਹੀਂ ਜਾਣਦਾ ਕਿ ਉਸ ਪਰਮੇਸ਼ਰ ਤੋਂ ਬਿਨਾ ਬਿਵਹ ਦੂਸਰਾ ਹੋਰ ਕੋਈ ਨਹੀਂ ਹੈ। ਕਿਉਂ ਨਹੀਂ ਕੀ ਨਾ ਜਾਣਸ, ਕਿਉਂ ਨਹੀਂ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾ ਹੋਰ ਦੂਸਰਾ ਕੋਈ ਸਾਡੀ ਪ੍ਰਤਪਾਲਾ ਕਰਨ ਵਾਲਾ ਨਹੀਂ ਹੈ, ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਵਿੱਚ ਲੱਗਾ ਹੋਇਆ ਹੈ। ਕਾਹੇ ਰੇ ਮਨ ਚਿਤਵਾ ਹੈ ਉਦਮ ਜਾਂ ਆਹਰ ਹਰ ਜੀਓ ਪਰਿਆ, ਜਦੋਂ ਆਪ ਪਰਮੇਸ਼ਰ ਉਦਮ ਵਿੱਚ ਪਿਆ ਹੋਇਆ, ਸੋ ਤੂੰ ਕਿਉਂ ਮਨ ਵਿੱਚ ਚਿੰਤਾ ਕਰ ਰਿਹਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪਹੱਗ। ਇਸ ਪ੍ਰਕਾਰ ਸੋ ਕਹਿੰਦੇ ਕਿਉਂ ਨਹੀਂ ਇਹ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾ ਬਿਵਾ ਦੂਸਰਾ ਹੋਰ ਕੋਈ ਨਹੀਂ ਹੈ, ਉਹ ਵੀ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ।
ਜੇ ਧਾਵੈ ਬ੍ਰਹਿਮੰਡ ਖੰਡ ਕਾ,
ਜੇ ਆਪਣੇ ਆਪ ਕੋਈ ਯਤਨ ਕਰਨਾ ਚਾਹੇ ਕਿ ਮੈਂ ਆਪਣੇ ਵਿਸ਼ੇਸ਼ ਉਦਮ ਦੇ ਨਾਲ ਵਿਸ਼ੇਸ਼ ਕੋਈ ਧਨ ਪਦਾਰਥ ਇਕੱਠਾ ਕਰ ਲਵਾਂਗਾ, ਤੇਰੇ ਵੱਸ ਦੀ ਇਹ ਗੱਲ ਨਹੀਂ ਹੈ। ਸੋ ਜਿੱਥੇ ਵੀ ਜਾਵਾਂਗਾ ਤੇਰੀ ਪਰਾਰਭਤਾ ਨਾਲ ਹੀ ਜਾਣੀ ਹੈ, ਤੇਰੇ ਕਰਮ ਤਾਂ ਮੱਥੇ ਤੇ ਲਿਖੇ ਹੋਏ ਨਾਲ ਹੀ ਜਾਣੇ ਹਨ। ਜੇ ਧਾਵੈ ਬ੍ਰਹਿਮੰਡ ਖੰਡ ਕਹੋ, ਜੇ ਵੱਡੇ ਭਾਰੀ ਬ੍ਰਹਿਮੰਡਾਂ ਖੰਡਾਂ ਵਿੱਚ ਵਿਚਰਦਾ ਰਹੇ, ਭਾਵ ਦੇਸਾਂ ਵਿੱਚ ਪ੍ਰਦੇਸਾਂ ਵਿੱਚ ਹੋਰਨਾਂ ਦੇਸ਼ਾਂ ਵਿੱਚ ਵੀ ਵਿਚਰਦਾ ਰਹੇ ਕਿ ਮੈਨੂੰ ਬਾਹਲੀ ਮਾਇਆ ਪ੍ਰਾਪਤ ਹੋਵੇ,
ਕਰਤਾ ਕਰੈ ਸੋ ਹੋਈ,
ਫਿਰ ਵੀ ਭਾਈ ਕਰਤਾ ਪਰਮੇਸ਼ਰ ਜੋ ਕਰੇਗਾ ਸੋ ਹੋਣਾ ਹੈ। ਕਰਤੇ ਪਰਮੇਸ਼ਰ ਤੋਂ ਵੱਖਰਾ ਜਾਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਕੋਈ ਪ੍ਰਾਪਤੀ ਕਰ ਸਕੇਗਾ, ਕਰਤਾ ਪਰਮੇਸ਼ਰ ਜੋ ਕਰੇਗਾ ਸੋ ਹੀ ਹੋਣਾ ਹੈ। ਇਸ ਵਾਸਤੇ ਪਰਾਰਭਤ ਤੇ ਸ਼ਾਕਰ ਹੋ ਕੇ ਪਰਮੇਸ਼ਰ ਦਾ ਸ਼ੁਕਰੀਆ ਕਰਦਾ ਹੋਇਆ ਟੇਕੇ ਕਿਉਂ ਨਹੀਂ ਬੈਠਦਾ, ਉਹਨੂੰ ਯਾਦ ਕਿਉਂ ਨਹੀਂ ਕਰਦਾ ਹੈ, ਵਿਸਰਾਮ ਦੇ ਕੇ ਕਹਿੰਦੇ ਹਨ
ਜਨਨੀ ਕੇਰੇ ਉਦਰ ਉਦਕ ਮਹਾ।
ਹੇ ਚਿੱਤ ਧੰਨ ਭਗਤ ਧੰਨਾ ਜੀ ਉੱਤਮ ਬਖਤੇ, ਆਪਣੇ ਚਿੱਤ ਨੂੰ ਪ੍ਰਬੋਧ ਸੰਬੋਧਨ ਕਰਕੇ ਪ੍ਰਬੋਧ ਰਹਿ। ਦੂਸਰਿਆਂ ਨੂੰ ਉਪਦੇਸ਼ ਤਾਂ ਦੇ ਲਈਦਾ ਹੈ, ਪਰ ਆਪਣੇ ਮਨ ਨੂੰ ਜਦੋਂ ਉਪਦੇਸ਼ ਦੇਈਏ ਆਨੰਦ ਅਸਲ ਉਦੋਂ ਆਉਂਦਾ। ਇਹ ਉੱਤਮ ਬਖਤੇ ਦਾ ਨਾਮ ਹੈ। ਤਿੰਨ ਤਰ੍ਹਾਂ ਦੇ ਬਖਤੇ ਹੁੰਦੇ ਨੇ, ਇੱਕ ਕਨਿਸ਼ਟ ਬਖਤਾ ਹੁੰਦਾ ਹੈ, ਕਿਸੇ ਨੂੰ ਤਾੜ ਕੇ ਘੂਰ ਕੇ ਗੁੱਸੇ ਹੋ ਕੇ ਉਪਦੇਸ਼ ਦੇਵੇ। ਮੱਧਮ ਬਖਤਾ ਹੁੰਦਾ, ਕਿਸੇ ਇੱਕੇ ਅੱਧ ਦਾ ਨਿਸ਼ਾਨਾ ਬਣਾ ਕੇ ਉਹਦੇ ਉੱਪਰ ਹੀ ਸਾਰੇ ਲੈਕਚਰ ਪ੍ਰਚਾਰ ਕਥਾ ਕਰਨੀ। ਤੇ ਉੱਤਮ ਬਖਤੇ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਸਾਹਮਣੇ ਜਗਿਆਸੂ ਬਣਾ ਕੇ ਆਪਣੇ ਮਨ ਪ੍ਰਤੀ ਉਪਦੇਸ਼ ਦੇਣ। ਪ੍ਰਥਮ ਮਨ ਪ੍ਰਬੋਧ ਹੈ ਆਪਣਾ ਪਾਤਸ਼ਾਹ ਅਵਰ ਬੀਜ ਹਵਾ। ਸੋ ਆਪਣੇ ਚਿੱਤ ਨੂੰ ਅਧਿਕਾਰੀ ਬਣਾ ਕੇ ਭਗਤ ਜੀ ਕਹਿ ਰਹੇ ਹਨ, ਰੇ ਚਿੱਤ ਖਿਆਲ ਕਰ, विश्राम दे के कहंदे ने जननी माता केरे दे उधर पेट दे उदक जाले दे मह विच
पिंड किया दस द्वारा
आ तेरा पिंड जेड़ा सथूल शरीर आ पहला ये पेड़ा जिहा बनिया माता ते पिता दे संबंध तो जदों परमेश्वर दी आग्या होवे सो ए संबंध होण तो रगत ते बिंद दोवें जुड़ के 15 दिनां विच इक गोली जी छोटी जी बनती है उस तो अगे फिर शरीर सारा पंड जमिया पंड निमिया निम स्थित हुंदा है रगत ते बिंद दा मिलाप उधर दे विच फिर इस प्रकार उस तो अगे पिंड जिहड़ा शरीर है एदे अंग प्रतंग जेड़े हन 3 महीनियां तो बाद बनने आरंभ हुंदे हन इस प्रकार ते 10 द्वारियां वाला यह पिंड तेरा शरीर जेड़ा है मादा माता दे उधर पेट दे उदक जाले दे विच उदक नाम पानी दा है सो जिथे माता दा पीता होया पानी जेड़ा है इस प्रकार ते खादा होया भोजन गंदगी रूप हो करके तेरे नासा दे पास दी लंघदा सी जिथे तू मुख तला है पैर उपरा लसंदो कोठड़ा था है मुख थले नू सी पैर उतां नू सी मड़े पारी पवित्र थां ते संगीन कोशड़ी दे विच वस रिहा सी जिथे दसां द्वारियां वाला शरीर जिथे तेरा बनिया आवी दी न्याय जिवें आवी विच कच्चा भांडा पा के पकाया जांदा है यह तेरा शरीर फुल नालों भी नरम सी माता दे खाधे हुए रोड़ जिथे हजम हो जांदे सन उथे तेरा यह शरीर परमेश्वर ने दसां द्वारियां वाला पिंड सथूल शरीर तेरा बनाया
दे आहार अग्न महराखा
उथे ऐसी वड्डी पारी तेरी माता दे जिहड़ी जठरागन अग्नि सी किड्डी तेज सी उस दे विच वी तेनू आहार भोजन दे के तेरी रख्या कीती अपना सिमरन दे पुत पालिया नाल जिहड़ा नाड़ूआ है इस द्वारा माई ने जिहड़ा खाधा होया भोजन से उहदी रास्ता तू नाड़ूए राही तेरे विच पहुंच पहुंच के तेरे शरीर दी परवरिश उथे भी होई क्या सोहना जतन है क्या सोहना तरीका है ओ अपने पासों नाड़ूआ बना के उस द्वारा माई दा खाधा होया भोजन उहदी रास्ता तू तेरे विच पहुंचा के तेरी परतपाला कीती उथे तेनू भोजन दिता
ऐसा खसम हमारा
इस प्रकार दा भाई सर्व कला सम्राट साडा खसम मालिक है सारा दी परतपाला करन वाला है रे चित चेत सकी ना हे चित उस परमेश्वर नू चेते क्यों नहीं करदा है माता के उधर मैं प्रतपाल करा सो क्यों मनो मिसारी है मनो क्यों मिसारी है एवड दाता जे अग्न मह आहार पहुंचावे उस नू क्यों पोह ना सकी जिसनू अपनी लिव लावे अपनी लिव आपे लाए सो क्यों मनो मिसारी है इस प्रकार वो परमेश्वर जिहड़ा ऐसा प्यारा है सो जिसने ऐसी प्रतपाला कीती है ओ साडा खसम जो मालिक है उनू चेते क्यों नहीं करदा है माता दे गर्भ दे करार चेते कर उथे तू किया सी हे परमेश्वर ऐसी गंदी कोठड़ी चो मैनू कढ मैं स्वास स्वास तेरा भजन करांगा मैं दसनवां दी किरत करके दसवंध तेरे नाम दा जरूर दया करांगा सो इस प्रकार मैं तेनू चेते रखांगा वेखो परमेश्वर सो पेट ही के पट बीच बचावा और की बात कहां कह तो सो पेट ही के पट बीच बचावा होर कितों दी गल तां की तुहाडे तां कहिए कहिंदे पेट रूपी पर्दे दे विच ही ओ परमेश्वर तेरी प्रतपाला है जीव जिसने कीती है उहनू चेते क्यों नहीं करदा है तू उथे इकरार कीते सी ओदा कोई कोई गुरमुख है ना गुरमुखां करा उपर हर चेतिया ओ गुरमुख केड़े हैं गुरमुख उन्हां दा नाम है जिन्हां ने कीते हुए कर इकरार जिहड़े सन कौम कीते हुए बचन सो परमेश्वर नाल उन्हां उपर इस संसार विच आके गुरमुखां ने चेते कीता है से पाइन मोख द्वार ओ मुक्ति दा द्वारा ज्ञान प्राप्त कर लैंदे हन सो तू मना क्यों भुला दिता किरत कण क्यों बन गया है क्यों नहीं चेते करदा
कुमी जाल माहे तान तिस बाहर
अगो तर्कवादी कहिंदा अथवा मन कहिंदा कहिंदे जी फिर भावें परमेश्वर ने प्रतपाला कीती पर ओ नाड़ूए राही तां उहने भोजन भेजिया ना इह तरीका तां उहने बना लिया ना ਤਾਂ ਉਹਦੀ ਪੁਰਤਪਾਲਾ ਹੋਈ ਨਹੀਂ ਤੇ ਖਬਰੇ ਨਾ ਹੁੰਦੀ। ਕਹਿੰਦੇ ਲੈ ਬਈ ਹੋਰ ਸੁਣ ਲੈ, ਜਿੱਥੇ ਨਾੜੂਏ ਦਾ ਵੀ ਸੰਬੰਧ ਨਹੀਂ, ਪੇਟ ਤੋਂ ਵੀ ਬਾਹਰ ਆ ਬੱਚਾ, ਉਹਦੀ ਵੇਖ ਕਿਵੇਂ ਪ੍ਰਤਪਾਲਾ ਕਰਨ ਵਾਲਾ, ਹੋਰ ਉਹਦਾ ਸੁਣ ਕ੍ਰਿਸ਼ਮਾ ਕਿਆ ਸੋਹਣਾ ਹੈ। ਕਹਿੰਦੇ ਹਨ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਆ ਕੱਛੂ ਕੁੰਮਾ ਤੇ ਉਹਦੇ ਘਰ ਵਾਲੀ ਕੱਛੂ ਕੁੰਮੀ ਜਾਂ ਕਛੋਪਰੀ ਕਹਿ ਲਓ, ਸੋ ਹੁੰਦੀ ਹੈ ਇਹ ਆਂਡੇ ਦਿੰਦੀ ਹੈ ਬਰੇਤੀ ਦੇ ਉੱਪਰ। ਕੁੰਮੀ ਜਲ ਮਾਹੇ, ਆਪ ਉਹ ਜਲ ਦੇ ਵਿੱਚ ਸਾਹਮਣੇ ਬੈਠੀ ਰਹਿੰਦੀ ਹੈ, ਤਨ ਜਿਹੜਾ ਉਹਦਾ ਬੱਚਾ ਹੈ ਨਾ ਪੁੱਤਰ ਆਂਡੇ ਦੇ ਵਿੱਚ, ਉਹ ਬਾਹਰ ਬਰੇਤੀ ਦੇ ਉੱਪਰ ਹੁੰਦਾ ਹੈ।
ਪੰਖ ਖੀਰ ਤਿੰਨ ਨਾਹੀ,
ਉਹ ਖਾਲਸਾ ਜੀ ਉਹਦੇ ਪੈਦਾ ਹੋਣ ਦਾ ਤਰੀਕਾ ਹੈ, ਜਿਹੜੀ ਨਿਗਾਹ ਹੈ ਨਾ ਆਪਣੇ ਕੱਛੂ ਦੀ, ਇਹ ਬੜੀ ਭਾਰੀ ਉਹਦੀ ਨਿਗਾਹ ਦੇ ਵਿੱਚ ਹੀ ਕਾਸ਼ਿਸ਼ ਹੈ। ਜਿਹੜੇ ਆਂਡੇ ਉਹਦੀ ਨਿਗਾਹ ਦੇ ਵਿੱਚ ਰਹਿਣ ਉਹ ਪੱਕ ਜਾਂਦੇ ਹਨ, ਜਿਹੜੇ ਨਿਗਾਹ ਦੇ ਵਿੱਚ ਨਾ ਆਉਣ ਉਹ ਆਂਡੇ ਗਲ ਜਾਂਦੇ ਹਨ। ਇਹ ਕੱਛੂ ਦੀ ਨਿਗਾਹ ਦੇ ਵਿੱਚ ਹੀ ਪਰਮੇਸ਼ਰ ਨੇ ਐਸੀ ਕਾਸ਼ਿਸ਼ ਜਾਂ ਐਸੀ ਸ਼ਕਤੀ ਪਾਈ ਹੋਈ ਹੈ ਜਿਸ ਕਰਕੇ ਉਹਦੇ ਬੱਚੇ ਵਿੱਚੋਂ ਨਿਕਲਦੇ ਹਨ। ਸੋ ਕਹਿੰਦੇ ਵੇਖ ਭਾਈ ਹੇ ਮਨ, ਕੁੰਮੀ ਜਿਹੜਾ ਕੱਛੂ ਕੁੰਮੀ ਹੈ ਉਹ ਤਾਂ ਜਲ ਦੇ ਵਿੱਚ ਹੁੰਦੀ ਹੈ, ਜਿਹੜਾ ਤਨ ਉਹਦਾ ਪੁੱਤਰ ਹੈ ਉਹ ਪਾਣੀ ਦੇ ਵਿੱਚੋਂ ਬਾਹਰ ਬਰੇਤੀ ਤੇ ਹੁੰਦਾ ਹੈ।
ਪੰਖ ਖੀਰ ਤਿੰਨ ਨਾਹੀ,
ਫਿਰ ਉਹ ਕੱਛੂ ਦੇ ਬੱਚਿਆਂ ਨੂੰ ਖੰਭ ਨਹੀਂ ਕੋਈ ਲਾਏ ਰੱਬ ਨੇ, ਜਿਹੜੇ ਉੱਡ ਕੇ ਜਾ ਕੇ ਚੋਗਾ ਚੁਗਾਉਣ, ਤੇ ਖੀਰ ਤੇ ਨਾ ਕਛੋਪਰੀ ਦੇ ਦੁੱਧ ਹੀ ਹੁੰਦਾ ਜਿਹੜੇ ਉਹ ਚੁੰਘ ਲੈਣ ਜਿਸ ਕਰਕੇ ਗੁਜ਼ਾਰਾ ਕਰ ਲੈਣ। ਤਿੰਨਾਂ ਨੂੰ ਨਹੀਂ ਹਨ ਪੰਖ ਖੰਭ ਨਹੀਂ ਹਨ ਜਿਸ ਕਰਕੇ ਉੱਡ ਕੇ ਚੋਗਾ ਚੁਗਾਉਣ, ਤੇ ਖੀਰ ਦੁੱਧ ਨਹੀਂ ਹੈ ਕਛੋਪਰੀ ਦੇ ਵਿੱਚ ਜਿਹੜਾ ਚੁੰਘਾ ਕੇ ਉਹਨਾਂ ਦੀ ਪੁਰਤਪਾਲਾ ਕਰ ਲਵੇ।
ਪੂਰਨ ਪਰਮਾਨੰਦ ਮਨੋਹਰ,
ਪਰ ਜੋ ਸਾਰਿਆਂ ਦੇ ਮਨਾਂ ਨੂੰ ਹਰਨ ਵਾਲਾ ਚਰਾਉਣ ਵਾਲਾ ਸੁੰਦਰ ਸਰੂਪ ਹੈ, ਤੇ ਪੂਰਨ ਪਰਮ ਆਨੰਦ ਸਰੂਪ ਹੈ ਜੋ
ਸਮਝ ਦੇਖ ਮਨ ਮਾਹੀ,
ਉਹ ਸਮਝ ਕਰਕੇ ਮਨ ਦੇ ਵਿੱਚ ਦੇਖਣਾ ਕਰ, ਉਹਨਾਂ ਦੇ ਵੀ ਉਹ ਪੁਰਤਪਾਲਾ ਕਰਦਾ ਪੂਰਨ, ਉਹਨਾਂ ਦੀ ਵੀ ਪੂਰਤੀ ਕਰਦਾ ਹੈ, ਚੰਗੀ ਤਰ੍ਹਾਂ ਉਹਨਾਂ ਦੇ ਪੇਟ ਦਾ ਵੀ ਪੋਖਣ ਕਰਦਾ ਹੈ। ਉੱਥੇ ਤਾਂ ਨਾੜੂਏ ਦਾ ਸੰਬੰਧ ਨਹੀਂ ਤੇ ਉਧਰ ਪੇਟ ਦਾ ਸੰਬੰਧ ਨਹੀਂ ਹੈ, ਵੇਖ। ਸੋ ਉਹਦੇ ਨੇ ਵੀ ਪ੍ਰਤਪਾਲਾ ਕਿਸ ਪ੍ਰਕਾਰ ਕਰਦਾ ਹੈ। ਐਸਾ ਖਸਮ ਹਮਾਰਾ, ਇਹੋ ਜਿਹਾ ਸਾਡਾ ਖਸਮ ਹੈ ਇਹ ਮਨਾ।
ਪਾਖਣ ਕੀਟ ਗੁਪਤ ਹੋਏ ਰਹਤਾ,
ਸੋ ਖਾਲਸਾ ਜੀ ਇਹ ਤਿੰਨ ਤਰ੍ਹਾਂ ਦੇ ਨਾਲ ਇਹਨਾਂ ਦੀ ਪ੍ਰਤਪਾਲਾ ਹੁੰਦੀ ਹੈ। ਜਿਹੜੇ ਆਪਣੇ ਕੱਛੂ ਹਨ, ਇਹ ਤਾਂ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣ, ਕੱਛੂ ਜਿਹੜਾ ਆਂਡੇ ਦਾ ਧਿਆਨ ਕਰਕੇ ਪ੍ਰਪੱਕ ਕਰਕੇ ਉਸ ਬੱਚੇ ਦੇ ਤਾਂ ਹੀ ਉਹਨੂੰ ਫਿਰ ਆਪਣੀ ਨਦੀ ਦੇ ਵਿੱਚ ਲੈ ਆਉਂਦਾ ਹੈ। ਤੇ ਜਿਹੜੀ ਖਾਲਸਾ ਜੀ ਕੂੰਜ ਹੈ, ਹਜ਼ੂਰ ਕਹਿੰਦੇ ਹਨ ਕਾਹੇ ਰੇ ਮਨ ਚਿਤਵਾ ਉਦਮ, ਜਾਂ ਆਹਰ ਹਰ ਜੀ ਉਹ ਪਰਿਆ ਸਹਿਲ ਪੱਥਰ ਮੈਂ ਜੰਤਿਓ ਪਾਏ, ਤਾਂ ਕਾ ਰਿਜਕ ਆਗਾ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ, ਜਨਮ ਪਿਤਾ ਲੋਕ ਸੁਧ ਬੰਤਾ ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਊਡਾ ਊਡ ਆਵੈ ਸਾਹਿਬ ਕੋਸਾ ਤਿਸ ਪਾਛੇ ਬਚਰੇ ਛਰਿਆ। ਊਡੇ ਨਾਮ ਕੂੰਜਾਂ ਦਾ ਉੱਡ ਕਰਕੇ ਜਦੋਂ ਕੱਤੇ ਦੀ ਰੁੱਤ ਹੁੰਦੀ ਹੈ, ਕੱਤੇ ਨੇ ਮੌਕੇ ਤੇ ਪਹਾੜਾਂ ਨੂੰ ਛੱਡ ਕੇ ਕੂੰਜਾਂ ਮੈਦਾਨੀ ਇਲਾਕੇ ਵਿੱਚ ਆ ਜਾਂਦੀਆਂ ਨੇ, ਕਿਉਂਕਿ ਉੱਥੇ ਬਰਫ਼ ਪੈਣੀ ਹੁੰਦੀ ਹੈ, ਬਰਫ਼ ਵਿੱਚ ਉਹ ਰਹਿ ਨਹੀਂ ਸਕਦੀਆਂ, ਪਰ ਆਪਣੇ ਬੱਚੇ ਦੇ ਆਪਣੇ ਆਂਡੇ ਉੱਥੇ ਦੇ ਕੇ ਆਉਂਦੀਆਂ ਹਨ। ਉਹਨਾਂ ਦੇ ਸਿਮਰਨ ਵਿੱਚ ਖਾਲਸਾ ਜੀ ਐਸੀ ਸ਼ਕਤੀ ਹੈ, ਜਿਹੜੇ ਜਿਹੜੇ ਆਂਡੇ ਉਹਨਾਂ ਨੂੰ ਚੇਤੇ ਰਹਿ ਜਾਣ ਕੂੰਜਾਂ ਨੂੰ, ਉਹ ਗਲਦੇ ਨਹੀਂ, ਉਹ ਪੱਕ ਕੇ ਬੱਚੇ ਬਣ ਕੇ ਚੰਗੀ ਤਰ੍ਹਾਂ ਉੱਡ ਕੇ ਆਪਣੀਆਂ ਡਾਰਾਂ ਦੇ ਨਾਲ ਆਪਣੀ ਮਾਂ ਪਿਓ ਨੂੰ ਆ ਮਿਲਦੇ ਹਨ। ਇਹ ਜਿਹੜੀ ਕੂੰਜ ਹੈ ਉਹਦੇ ਸਿਮਰਨ ਦੇ ਵਿੱਚ ਰੱਬ ਨੇ ਇੰਨੀ ਸ਼ਕਤੀ ਰੱਖੀ ਹੋਈ ਹੈ। ਤੇ ਜਿਹੜਾ ਆਪਣਾ ਇਹ ਕੱਛੂ ਹੈ, ਇਹਦੇ ਖਾਲਸਾ ਜੀ ਧਿਆਨ ਦੇ ਵਿੱਚ ਐਸੀ ਸ਼ਕਤੀ ਰੱਖੀ ਹੋਈ ਹੈ, ਧਿਆਨ ਦੇ ਨਾਲ ਬੱਚਿਆਂ ਨੂੰ ਪਾਲ ਲੈਂਦੇ ਹਨ। ਇਸ ਪ੍ਰਕਾਰ ਸੋ ਜਿਹੜੇ ਗੁਰੂ ਕੇ ਪਿਆਰੇ ਹਨ ਖਾਲਸਾ ਜੀ, ਉਹਨਾਂ ਦਾ ਜੀਵਨ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ ਕੇ ਸਿੱਖਾਂ ਦਾ ਜੀਵਨ ਕੱਛੂ ਵਰਗਾ, ਹੰਸ ਵਰਗਾ ਤੇ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਕੀ ਗੁਣ ਲੈਣਾ ਹੈ, ਜਿਵੇਂ ਕੱਛੂ ਧਿਆਨ ਧਰ ਕੇ ਆਪਣੇ ਬੱਚੇ ਨੂੰ ਪਾਲ ਕੇ ਬਰੇਤੀ ਦੇ ਵਿੱਚੋਂ ਨਦੀ ਵਿੱਚ ਲੈ ਆਉਂਦਾ ਹੈ, ਇਸੇ ਪ੍ਰਕਾਰ ਗੁਰੂ ਕੇ ਸਿੱਖਾਂ ਦਾ ਧਿਆਨ ਇੱਕ ਰਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਇਹ ਜੋ ਆਸਾ ਰੂਪੀ ਨਦੀ ਦੀ ਤ੍ਰਿਸ਼ਨਾ ਰੂਪੀ ਬਰੇਤੀ ਤੇ ਸਾਡਾ ਇਹ ਮਨ ਰੂਪੀ ਬੱਚਾ ਤਰਸ ਰਿਹਾ ਹੈ, ਸਤਿਗੁਰੂ ਵਿੱਚ ਧਿਆਨ ਕਰਕੇ ਖਾਲਸਾ ਜੀ ਨੂੰ ਪ੍ਰੇਮ ਰੂਪੀ ਨਦੀ ਵਿੱਚ ਲਿਆ ਕੇ ਪ੍ਰੇਮ ਦੇ ਵਿੱਚ ਇਹਨਾਂ ਨੂੰ ਪ੍ਰਪੱਕ ਕਰਕੇ ਲਿਆਉਣਾ ਹੈ। ਐਸਾ ਧਿਆਨ ਗੁਰੂ ਕੇ ਸਿੱਖ ਦਾ ਕੱਛੂ ਵਰਗਾ ਹੋਣਾ ਚਾਹੀਦਾ। ਜੋ ਕੂੰਜ ਹੈ ਜਿਵੇਂ ਚੇਤੇ ਕਰਦੀ ਹੈ, ਸੋ ਚੁਗਾ ਚਿਤਾਰਾ ਪੀ ਚੁਗਾ ਚੁਗ ਚੁਗ ਚਿਤਾਰੇ, ਚੁਗਦੀ ਹੈ ਚੇਤੇ ਕਰਦੀ ਹੈ ਬੱਚਿਆਂ ਨੂੰ, ਫਿਰ ਚੁਗ ਚੁਗ ਕੇ ਫਿਰ ਚੇਤੇ ਕਰਦੀ ਹੈ। ਸੋ ਇਸ ਪ੍ਰਕਾਰ ਜਦੋਂ ਵੀ ਕੋਈ ਵਿਹਾਰ ਕਰੀਏ, ਕੋਈ ਕਾਰ ਕਰੀਏ, ਹਰ ਸਮੇਂ ਗੁਰੂ ਕੇ ਸਿੱਖ ਨੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ, ਚੇਤੇ ਕਰਦੇ ਰਹਿਣਾ ਹੈ, ਜਿਸ ਕਰਕੇ ਸਾਨੂੰ ਵੀ ਵੈਰਾਗ ਵਿਵੇਕ ਰੂਪੀ ਖੰਭ ਲੱਗਣ, ਉੱਡ ਕਰਕੇ ਅਸੀਂ ਵੀ ਉਸੇ ਪ੍ਰੇਮ ਦੀ ਡਾਰ ਵਿੱਚ, ਜਿੱਥੇ ਚਿਰਾਕਾਸ਼ ਦੇ ਵਿੱਚ ਡਾਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਡਾਰੀਆਂ ਲਾ ਰਹੇ ਹਨ, ਅਸੀਂ ਵੀ ਫਿਰ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ। ਸਾਡਾ ਸਿਮਰਨ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਸੇ ਪ੍ਰਕਾਰ ਤੀਸਰਾ ਜੀਵਨ ਖਾਲਸਾ ਜੀ ਗੁਰੂ ਕੇ ਸਿੱਖ ਦਾ ਹੰਸ ਵਰਗਾ ਹੋਣਾ ਚਾਹੀਦਾ। ਹੰਸ ਉਹਦਾ ਖਾਣ ਰਹਿੰਦਾ ਕਿੱਥੇ ਹੈ? ਮਾਨ ਸਰੋਵਰ ਤੇ। ਖਾਂਦਾ ਕੀ ਹੈ? ਹੀਰੇ ਤੇ ਮੋਤੀ ਆਦਿਕ, ਸੁੱਚੇ ਮੋਤੀ ਚੁੱਕ ਕੇ ਖਾਣਾ ਖਾਂਦਾ ਹੈ। ਤੇ ਹੋਰ ਕੀ ਨਿਸ਼ਾਨੀਆਂ? ਦੁੱਧ ਤੇ ਪਾਣੀ ਉਹਨੂੰ ਇਕੱਠਾ ਪਾ ਦਿਓ, ਉਹਦੀ ਚੁੰਝ ਵਿੱਚ ਖਟਿਆਈ ਦਾ ਕਾਰਨ ਉਹ ਜਦੋਂ ਚੁੰਝ ਵਿੱਚ ਪਾਉਂਦਾ ਹੈ, ਦੁੱਧ ਵੱਖਰਾ, ਪਾਣੀ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਨੇ, ਉਹ ਪਾਣੀ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਪ੍ਰਕਾਰ ਗੁਰੂ ਕੇ ਸਿੱਖ ਦਾ ਜੀਵਨ ਹੰਸ ਵਰਗਾ ਹੋਣਾ ਚਾਹੀਦਾ ਹੈ। ਸੰਸਾਰ ਰੂਪੀ ਸਮੁੰਦਰ ਦੇ ਵਿੱਚ ਜੋ ਗੁਰੂ ਕੀ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ, ਇਸ ਉੱਪਰ ਆ ਕੇ ਬੈਠੇ, ਇੱਥੇ ਵੈਰਾਗ ਵਿਵੇਕ ਆਦਿਕ ਜਿਹੜੇ ਸ਼ੁਭ ਗੁਣ ਹਨ, ਇਸ ਤੇ ਸਰਵਣ ਮੰਨਣ ਦੇ ਆਸਣ ਆਦਿਕ, ਇਹ ਜੋ ਮੋਤੀਆਂ ਦਾ ਚੋਗਾ ਹੈ, ਇਹ ਗੁਰੂ ਕਾ ਸਿੱਖ ਇੱਥੇ ਆ ਕੇ ਚੁਗੇ। ਸੋ ਫਿਰ ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਹੋਵੇ, ਅਸਤ ਜੜ ਦੁੱਖ ਰੂਪ ਜੋ ਮਾਇਆ ਹੈ, ਪਾਣੀ ਦੀ ਨਿਆਈ, ਇਹਨੂੰ ਤਿਆਗ ਕੇ ਜੋ ਸਦਚੇਤਨ ਆਨੰਦ ਸਰੂਪ ਜੋ ਬ੍ਰਹਮ ਹੈ, ਉਹਨੂੰ ਖਾਲਸਾ ਜੀ ਗ੍ਰਹਿਣ ਕਰਨ ਵਾਸਤੇ ਇਹਦੀ ਬਿਰਤੀ ਰੂਪੀ ਚੁੰਝ ਦੇ ਵਿੱਚ ਵਿਚਾਰ ਰੂਪੀ ਖਟਿਆਈ ਹੋਣੀ ਚਾਹੀਦੀ ਹੈ। ਸਾਧੋ ਇਹ ਤਨ ਮਿਥਿਆ ਜਾਨੋ, ਯਾ ਪੀਤਰ ਜੋ ਰਾਮ ਬਸ ਹੈ, ਸਾਚੋ ਤਾਹੇ ਪਛਾਨੋ। ਇਹਨੂੰ ਤਤ ਮਿਥਿਆ ਦਾ ਵਿਵੇਚਨ ਕਹਿੰਦੇ ਹਨ। ਤਤ ਸਿਧਾਂਤ ਵਾਸਤਵ ਵਿੱਚ ਅਸਲ ਸਰੂਪ ਕੀ ਹੈ, ਤੇ ਮਿਥਿਆ ਨਾਸਵੰਤ ਚੀਜ਼ ਕੀ ਹੈ, ਇਹਨਾਂ ਦੋਵਾਂ ਦੀ ਵਿਚਾਰ ਗਿਆਨ ਪ੍ਰਾਪਤ ਹੋਣਾ ਇਹਨੂੰ ਤਤ ਮਿਥਿਆ ਦਾ ਵਿਵੇਚਨ ਕਹਿੰਦੇ ਹਨ। ਇਹੋ ਜਿਹਾ ਜੀਵਨ ਗੁਰੂ ਕੇ ਸਿੱਖ ਦਾ ਹੰਸ ਵਰਗਾ, ਕੂੰਜ ਵਰਗਾ, ਇਸੇ ਪ੍ਰਕਾਰ ਤੇ ਕਛੂ ਕੁੰਮੇ ਵਰਗਾ ਜੀਵਨ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਗੁਣ ਗ੍ਰਹਿਣ ਇਸ ਪ੍ਰਕਾਰ ਦੇ ਕਰ ਰਹੇ ਹਨ। ਮਨਾ ਖਿਆਲ ਕਰ,
ਪਾਖਣ ਕੀਟ ਗੁਪਤ ਹੋਏ ਰਹਤਾ।
ਇਸੇ ਪ੍ਰਕਾਰ ਸਮਝ ਦੇਖ ਮਨ ਮਾਹੀ, ਆਪਣੇ ਮਨ ਦੇ ਵਿੱਚ ਮਨਾ ਸਮਝ ਕੇ ਦੇਖ ਉਸ ਰੂਪ ਦੇ ਤਾਈ, ਕਿਉਂ ਮਨ ਵਿੱਚ ਖਿਆਲ ਕਰਦਾ ਹੈ, ਜੇ ਮੈਂ ਮੂਠ ਮਹਾਤਮਾ ਨੂੰ ਦੇ ਦਿੱਤੇ ਨੇ, ਖਬਰੇ ਅਗਾਂਹ ਸੌਣੀ ਲੱਗੇਗੀ ਕਿ ਨਹੀਂ। ਆ ਵੇਖ, ਇਹਨਾਂ ਇਹਨਾਂ ਜੀਆਂ ਦੀ ਪ੍ਰਤਪਾਲਾ ਪਰਮੇਸ਼ਰ ਕਰ ਰਿਹਾ, ਤੂੰ ਤਾਂ ਮਨੁੱਖ ਹੈ, ਤੇਰੀ ਕਿਉਂ ਨਾ ਪ੍ਰਤਪਾਲਾ ਕਰੇਗਾ। ਲੈ ਜੇ ਕੋਈ ਮਨ ਚ ਸੰਕਲਪ ਕਰਨ ਲੱਗਾ ਸੀ, ਕਿੱਡੇ ਕਿੱਡੇ ਤੂੰਬੇ ਰੱਬ ਨੇ ਲਾ ਦਿੱਤੇ ਹੈ, ਸੋ ਤੂੰਬੇ ਭਰ ਦਿੱਤੇ ਆ ਮੋਠਾਂ ਦੇ, ਸੋ ਜਿੰਨਾ ਅਨਾਜ ਸੁੱਤੇ ਹੋਣਾ ਸੀ ਉਦੋਂ ਕਈ ਗੁਣਾ ਵੱਧ ਰੱਬ ਨੇ ਦੇ ਦਿੱਤਾ ਹੈ। ਇਸ ਪ੍ਰਕਾਰ ਉਹ ਪਰਮੇਸ਼ਰ ਜੋ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੋਇਆ, ਉਹ ਪਰਮੇਸ਼ਰ ਜੋ ਦੀਨਨ ਕੀ ਪ੍ਰਤਪਾਲ ਕਰਾਂ ਨਿਤ, ਸੰਤਿਓ ਵਾਰ ਗਨੀ ਮਨ ਗਾਰਾ, ਪਛ ਪਸ਼ੂ ਨਗ ਨਾਗ ਨਰਾਤਵ, ਸਰਵ ਸਮੈ ਸਭ ਕੋ ਪ੍ਰਤਪਾਲ, ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਹਾਰ। ਉਹ ਸਾਡੇ ਦੋਸ਼ਾਂ ਨੂੰ ਤਾਂ ਦਿੰਦਾ ਵੇਖਦਾ ਹੈ, ਪਰ ਉਹ ਖਾਲਸਾ ਜੀ ਰੋਜੀ ਦੇਣੋਂ ਨਹੀਂ ਕਦੇ ਹਟਦਾ। ਉਹ ਐਸਾ ਹੈ ਪਰਮੇਸ਼ਰ ਜਿਹੜਾ ਹੈ,
ਕੁੰਮੀ ਪਾਖਣ ਕੀਟ ਗੁਪਤ ਹੋਏ ਰਹਤਾ।
ਕਹਿੰਦੇ ਜੀ ਇਹ ਵੀ ਇਹਦੇ ਵਿੱਚ ਵੀ ਥੋੜੀ ਜੀ ਸ਼ੰਕਾ ਹੈ, ਧਿਆਨ ਤਾਂ ਕੀਤਾ ਨਾ ਕੱਛੂ ਨੇ, ਕਹਿੰਦੇ ਆਪਣੇ ਆਂਡੇ ਦਾ ਤਾਂ ਹੀ ਉਹ ਪੱਕਾ ਨਾ, ਕਹਿੰਦੇ ਨੇ ਇਸ ਤੋਂ ਵੀ ਅਗਾਂਹ ਵੇਖ ਰਿਹਾ, ਹੋਰ ਦ੍ਰਿਸ਼ਟਾਂਤਨ ਦੇ ਕੇ ਦੱਸਦੇ ਹਾਂ, ਰੱਬ ਦੀ ਵਿਲੱਖਣਤਾ ਹੋਰ ਸੁਣ ਲੈ ਕਿਹੋ ਜਿਹਾ ਸਾਡਾ ਖਸਮ ਹੈ। ਸੋ ਕਹਿੰਦੇ ਪਾਖਣ ਜਿਹੜਾ ਹੈ ਨਾ ਪੱਥਰ, ਉਹਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ ਹੈ, ਜਿਹੜਾ ਪੱਥਰ ਦਾ ਕੀੜਾ ਹੈ,
ਸਾਚੋ ਮਾਰਗ ਨਾਹੀਂ,
ਉਸ ਦੇ ਬਾਹਰ ਆਉਣ ਵਾਸਤੇ ਜਾਂ ਉਹ ਭੋਜਨ ਭੇਜਣ ਵਾਸਤੇ ਤੇ ਇਸ ਦੇ ਵਾਸਤੇ ਮਾਰਗ ਰਸਤਾ ਕੋਈ ਨਹੀਂ, ਥਾਂ ਨਹੀਂ, ਕੋਈ ਛੇਕ ਨਹੀਂ ਵਿੱਚ, ਕੋਈ ਗਲੀ ਨਹੀਂ ਜਿਸ ਦੁਆਰਾ ਰੱਬ ਉਹਨੂੰ ਭੋਜਨ ਭੇਜ ਦੇਵੇ। ਜਿਹੜਾ ਪੱਥਰ ਹੈ ਸੈਲ ਪੱਥਰ, ਖੁਸ਼ਕ ਪੱਥਰ, ਜਿਸ ਦੇ ਵਿੱਚ ਉਹ ਪੱਥਰ ਦਾ ਕੀੜਾ ਅੰਦਰ ਹੀ ਪੈਦਾ ਹੋਇਆ, ਉਹਨੂੰ ਵੀ ਰਸਤਾ ਵੀ ਨਹੀਂ ਹੈ ਕਿਸੇ ਪ੍ਰਕਾਰ ਦਾ, ਕਿਹਦੇ ਦੀ ਉਹਨੂੰ ਭੋਜਨ ਭੇਜਿਆ ਜਾਵੇ।
ਕਹੈ ਧੰਨਾ ਪੂਰਨ ਤਾਹੂ ਕੋ,
ਭਗਤ ਧੰਨਾ ਜੀ ਕਹਿੰਦੇ ਉਹ ਮਨਾਂ ਖਿਆਲ ਕਰ, ਇਸ ਉਹ ਜਿਹੜਾ ਪੱਥਰ ਦੇ ਕੀੜੇ ਨੂੰ ਵੀ ਪੂਰਨ ਲਵਾਲਾ ਪਰਮੇਸ਼ਰ ਉਹਦੀ ਵੀ ਪੂਰਤੀ ਕਰਦਾ ਹੈ, ਉਹਨੂੰ ਵੀ ਭੋਜਨ ਦੇ ਕੇ ਉਹਦੇ ਪੇਟ ਨੂੰ ਵੀ ਭਰਦਾ ਹੈ, ਜਿਹਦੇ ਰਸਤਾ ਹੀ ਨਹੀਂ ਕਿਸੇ ਪ੍ਰਕਾਰ ਦਾ, ਕੋਈ ਨਿਗਾਹ ਹੀ ਨਹੀਂ ਜਿੱਥੋਂ ਪੈ ਸਕਦੀ ਹੈ।
ਮਾਤਰੇ ਜੀ ਡਰਾਹੀ,
ਹੇ ਮਨਾ ਮਤਾ, ਹੇ ਜੀਵ ਮਤਾ ਡਰਨਾ ਕਰ ਕਿ ਮੇਰੀ ਪ੍ਰਤਪਾਲਾ ਕਿਵੇਂ ਹੋਵੇਗੀ। ਉਹ ਪੱਥਰ ਦੇ ਵਿੱਚ ਕੀੜਾ, ਨਾ ਉਹਨੂੰ ਹਵਾ ਲੱਗੇ, ਨਾ ਪਾਣੀ, ਨਾ ਖੁਰਾਕ, ਬਾਹਰੋਂ ਕੋਈ ਚੀਜ਼ ਜਾਣ ਦਾ ਸਾਧਨ ਹੀ ਕੋਈ ਨਹੀਂ, ਤੇ ਉਹਦੀ ਵੀ ਉਹ ਪ੍ਰਤਪਾਲਾ ਕਰ ਰਿਹਾ, ਤੂੰ ਕਿਉਂ ਮਨ ਵਿੱਚ ਡਰ ਰਿਹਾ ਹੈ। ਸੋ ਆ ਧਾਰੀਵਾਲ ਵਾਲੀ ਨਹਿਰ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਾ ਰਹੇ ਸਨ। ਸੋ ਇੱਥੇ ਨਹਿਰ ਦੇ ਉੱਪਰ ਛਾਵੇਂ ਬੈਠੇ ਮਜ਼ਦੂਰ ਇੱਕ ਸਿਲਾ ਚੀਰ ਰਹੇ ਸਨ। ਉਹ ਚੀਰਦਿਆਂ ਚੀਰਦਿਆਂ ਥੋੜਾ ਜਿਹਾ ਪੋਲਾ ਥਾਂ ਵਿੱਚੋਂ ਆਇਆ। ਸੋ ਮਹਾਂਪੁਰਖ ਕਹਿਣ ਲੱਗੇ ਵੀ ਕੀ ਕਾਰਨ ਹੈ? ਕਹਿੰਦੇ ਜੀ ਕੀੜਾ ਹੋਣਾ ਹੈ ਅਮਾਇਆ ਦੇ ਵਿੱਚ। ਜਦੋਂ ਚੰਗੀ ਤਰ੍ਹਾਂ ਕਹਿੰਦੇ ਖਿਆਲ ਦੇ ਨਾਲ ਇਹਨੂੰ ਚੀਰਿਓ, ਜਦੋਂ ਚੀਰ ਕੇ ਖਾਲਸਾ ਜੀ ਵੇਖਿਆ ਵਿੱਚੋਂ ਇੱਕ ਕੀੜਾ ਨਿਕਲਿਆ, ਪਰ ਉਹਦੇ ਕੋਲ ਸੱਕਰ ਜੀ ਛੋਟੀ ਛੋਟੀ ਜੀ। ਕਹਿੰਦੇ ਵੀ ਮੂੰਹ ਨੂੰ ਲਾ ਕੇ ਵੇਖੋ ਕੀ ਚੀਜ਼ ਹੈ। ਜਦੋਂ ਵੇਖਿਆ ਕਹਿਣ ਲੱਗੇ ਜੀ ਮਿੱਠੀ ਸੱਕਰ ਹੈ। ਸੋ ਖਾਲਸਾ ਜੀ ਪ੍ਰਤੱਖ ਉਸ ਵੇਲੇ ਇਹ ਪੰਕਤੀਆਂ ਮਹਾਂਪੁਰਖਾਂ ਨੇ ਚੇਤੇ ਕਰਕੇ ਕਿਹਾ, ਧੰਨ ਗੁਰੂ ਅਰਜਨ ਸਾਹਿਬ, ਧੰਨ ਤੁਹਾਡੀ ਬਾਣੀ, ਸੈਲ ਪੱਥਰ ਮੈਂ ਜੰਤਿਓ ਪਾਏ ਤਾਂ ਕਾਰਜ ਆਗਾ ਕਰਤਾ ਹੈ। ਪਹਿਲੇ ਸਾਰਿਆਂ ਦੀ ਰੋਜੀ ਬਣਾ ਕਰਕੇ ਰੱਖੀ ਹੈ, ਸੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਉਹ ਗੁੱਸੇ ਹੋ ਕਰਕੇ ਰੂਹਾਂ ਦੀ ਰੋਜੀ ਨਹੀਂ ਕਦੇ ਟਾਲਦਾ। ਇੱਕ ਵਾਰੀ ਇਸੇ ਪ੍ਰਕਾਰ ਈਸਾ ਜੀ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਹੇ ਖੁਦਾ ਪ੍ਰਬੰਧ ਦਿਓ, ਸੋ ਮੈਨੂੰ ਖੁਰਾਕ ਮੰਤਰੀ ਜਿਵੇਂ ਅੱਜ ਕੱਲ੍ਹ ਦੇ ਨੇ ਮੈਨੂੰ ਵੀ ਬਣਾਓ। ਕਹਿਣ ਲੱਗੇ ਵੀ ਤੂੰ ਸਾਰਿਆਂ ਨੂੰ ਰੋਜੀ ਨਹੀਂ ਦੇ ਸਕੇਗਾ। ਕਹਿੰਦੇ ਨਹੀਂ ਜੀ ਮੈਂ ਦਿਆਂਗਾ ਜ਼ਰੂਰ। ਕਹਿੰਦੇ ਚੰਗਾ। ਸੋ ਦੋ ਪਿੰਡਾਂ ਦੇ ਬਾਰੇ ਹੁਕਮ ਕੀਤਾ, ਕਹਿੰਦੇ ਇਹਨੇ ਦੋ ਪਿੰਡਾਂ ਨੂੰ ਪਹਿਲਾਂ ਰੋਜੀ ਇਹਨਾਂ ਨੂੰ ਵੰਡ ਕੇ ਵਿਖਾ, ਫਿਰ ਤੈਨੂੰ ਹੋਰ ਵੱਧ ਤੋਂ ਵੱਧ ਦਿਆਂਗੇ। ਕਹਿੰਦੇ ਚੰਗਾ ਜੀ। ਦੋ ਨਗਰਾਂ ਦੇ ਵਿੱਚ ਜਦ ਰੋਜੀ ਦਾ ਇਹਨਾਂ ਦੀ ਸੇਵਾ ਲੱਗੀ, ਸੋ ਸਾਰਿਆਂ ਨੂੰ ਰੋਜੀ ਦਿੱਤੀ ਪਰ ਦੋ ਨੂੰ ਨਹੀਂ, ਇੱਕ ਤਾਂ ਸੂਰ ਨੂੰ ਤੇ ਇੱਕ ਕੋਈ ਐਸਾ ਵਿਕਾਰੀ ਆਦਮੀ ਸੀ, ਘਰ ਵਾਲੀ ਗੁਜਰ ਜਾਣ ਤੋਂ ਕਬਰ ਵਿੱਚ ਦੱਬੀ ਹੋਈ ਨੂੰ ਪੱਟ ਕੇ ਮੰਦ ਕਰਮ ਕਰ ਰਿਹਾ ਸੀ। ਕਹਿੰਦੇ ਐਸੇ ਪਾਪੀ ਆਦਮੀ ਨੂੰ ਵੀ ਨਹੀਂ ਰੋਜੀ ਦੇਣੀ ਚਾਹੀਦੀ। ਇਹਨਾਂ ਦੋਵਾਂ ਨੂੰ ਰੋਜੀ ਨਾ ਦਿੱਤੀ। ਜਦੋਂ ਖੁਦਾ ਦੇ ਪਾਸ ਪਹੁੰਚੇ, ਕਿਉਂ ਬਈ ਦੱਸ? ਕਹਿੰਦੇ ਜੀ ਦੋਵਾਂ ਨੂੰ ਰੋਜੀ ਮੈਂ ਨਹੀਂ ਦਿੱਤੀ, ਬਾਕੀ ਸਭ ਨੂੰ ਦਿੱਤੀ ਹੈ। ਕਹਿੰਦੇ ਕਿਉਂ ਬਈ ਕੀ ਕਾਰਨ? ਦੱਸਿਆ ਕਹਿੰਦੇ ਜੀ ਸੂਰ ਤਾਂ ਬਾਅਦ ਹੁੰਦਾ ਹੈ ਤੇ ਦੂਸਰਾ ਪਾਪੀ ਆਦਮੀ ਸੀ। ਉਸ ਵੇਲੇ ਖੁਦਾ ਨੇ ਕਿਹਾ ਬਈ ਇਹ ਠੀਕ ਨਹੀਂ, ਇਹਨਾਂ ਪਾਪਾਂ ਦਾ ਫਲ ਖੁਦਾ ਆਪੇ ਦੇਵੇਗਾ, ਉਹ ਵਿਦਾਤਾ ਹੈ। ਕਰਮਾਂ ਅਨੁਸਾਰ ਫਲ ਪ੍ਰਦਾਤਾ ਵੱਖਰੇ ਵੱਖਰੇ ਮਹਿਕਮੇ ਹੁੰਦੇ ਹਨ, ਸੋ ਉਹ ਮਹਿਕਮਾ ਵੱਖਰਾ ਰੱਬ ਦਾ, ਉਹ ਮਹਿਕਮੇ ਵਿੱਚ ਜਦੋਂ ਫੜ ਕੇ ਲਿਜਾਣਗੇ ਉਹ ਡੰਨ ਉਹ ਦੇਣਗੇ। ਤੈਨੂੰ ਚਾਹੀਦਾ ਸੀ, ਤੂੰ ਰੋਜੀ ਸਾਰਿਆਂ ਨੂੰ ਦੇਣੀ ਚਾਹੀਦੀ ਸੀ। ਕਹਿੰਦੇ ਉਸ ਵੇਲੇ ਜੋ ਟੋਪੀ ਸੀ ਸਿਰ ਤੇ ਰੱਖੀ ਹੋਈ ਉਹਦੇ ਵਿੱਚ ਇੱਕ ਕੀੜਾ ਸੀ। ਈਸਾ ਜੀ ਦੇ ਮਨ ਵਿੱਚ ਖਿਆਲ ਆਇਆ, ਕਹਿਣ ਲੱਗੇ ਜੀ ਤੁਸੀਂ ਸਾਰਿਆਂ ਨੂੰ ਖੁਦਾ ਜੀ ਰੋਜੀ ਦਿੰਦੇ ਹੋ? ਕਹਿੰਦੇ ਹਾਂ ਬਾਈ ਦਿੰਦੇ ਹਾਂ। ਕਹਿੰਦੇ ਮੈਨੂੰ ਵੇਖ ਲੈਣ ਦਿਓ, ਮੈਂ ਪਰਖ ਕੇ ਗੱਲ ਕਰਾਂਗਾ। ਜਦੋਂ ਸਿਰ ਤੋਂ ਟੋਪੀ ਲਾਈ, ਕੀੜਾ ਕੱਢ ਕੇ ਵੇਖਣ ਲੱਗਾ, ਹੈਰਾਨ ਹੋ ਗਏ ਈਸਾ ਜੀ ਕੀ ਵੇਖਿਆ। ਉਹਦੇ ਮੂੰਹ ਦੇ ਵਿੱਚ ਵੀ ਰੱਬ ਨੇ ਚੌਲ ਦਿੱਤਾ ਹੋਇਆ, ਉਹ ਚੌਲ ਖਾ ਰਿਹਾ ਹੈ। ਵੇਖ ਕੇ ਨਮਸਕਾਰ ਕਰਨੀ ਪਈ। ਕਹਿੰਦੇ ਜੀ ਤੁਹਾਡੇ ਵਰਗਾ ਕੋਈ ਅਰਾਜ਼ਕ ਨਹੀਂ ਹੈ ਰੋਜੀ ਦੇ ਦੇਣ ਵਾਲਾ, ਕਿ ਰੋਜੀ ਦਿਹੰਦ ਹੈ, ਤੂੰ ਹੀ ਰੋਜੀ ਦੇਣ ਵਾਲਾ ਹੈ। ਦਿਹੰਦ ਸੂਈ ਏਕ ਤੂਈ ਏਕ ਤੂਈ, ਪ੍ਰੰਦ ਨਾ ਗ੍ਰਹਿ ਜਰ, ਦਰਖਤ ਆਪ ਆਸ ਕਰ। ਸੋ ਦਿਹੰਦ ਸੂਈ ਏਕ ਤੂਈ ਏਕ ਤੂਈ। ਆ ਪੰਛੀ ਵਿਚਾਰੇ ਜਿਹੜੇ ਬਿਰਸ਼ਾਂ ਤੇ ਰਹਿੰਦੇ ਨੇ, ਉਹਨਾਂ ਦੇ ਪੱਲੇ ਖਾਲਸਾ ਜੀ ਕੋਈ ਜਰ, ਕੋਈ ਨਗਦੀ ਪੈਸੇ ਨਹੀਂ ਬੱਧੇ ਹੋਏ, ਕੋਈ ਉਹਨਾਂ ਦੇ ਪਾਸ ਕਾਰਖਾਨੇ ਉਹਨਾਂ ਦੇ ਨਹੀਂ ਚੱਲਦੇ, ਕੋਈ ਰੋਜੀ ਦਾ ਪ੍ਰਬੰਧ ਨਹੀਂ। ਦਰਖਤ ਤੇ ਬੈਠੇ ਹੋਏ ਪਾਣੀ ਪੀ ਕੇ ਇੱਕ ਰੱਬ ਦੀ ਆਸ ਤੇ ਕਿਆ ਸੋਹਣਾ ਆਨੰਦ ਮਾਣ ਰਹੇ ਹਨ। ਇਸ ਪ੍ਰਕਾਰ ਸੋਈ ਪਰਮੇਸ਼ਰ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਧੰਨਾ ਜੀ ਕਹਿੰਦੇ ਹਨ
ਕਹੈ ਧੰਨਾ ਪੂਰਨ ਤਾਹੂ ਕੋ
ਧੰਨਾ ਜੀ ਕਹਿੰਦੇ ਹਨ ਤਿੰਨਾਂ ਸਾਰਿਆਂ ਪਿਛੜਿਆਂ ਤਾਈ ਤੇ ਕੀੜਿਆਂ ਨੂੰ ਤਾਈ ਉਹ ਲਵਾ ਲਵ ਪੂਰਨ ਉਹਨਾਂ ਦੇ ਪੇਟ ਨੂੰ ਭਰਨ ਵਾਲਾ ਹੈ
ਮਤ ਰੇ ਜੀ ਡਰਾਹੀ
ਹੇ ਜੀ ਤੂੰ ਮਤਾਂ ਡਰਨਾ ਕਰਕੇ ਮੈਨੂੰ ਖਬਰੇ ਰੋਟੀ ਮਿਲੇਗੀ ਕਿ ਨਾ ਮਿਲੇਗੀ ਵੇਖ ਕਹਿੰਦੇ ਜੀ ਜੀ ਸਾਰੇ ਹੀ ਅਖੇ ਭਜਨ ਵਿਚ ਜੁੜ ਜਾਈਏ ਸੰਗਤ ਚ ਆ ਬੈਠੀਏ ਤੇ ਪ੍ਰਬੰਧ ਕੌਣ ਕਰੇ ਮਹਾਰਾਜ ਪਹਿਲੇ ਪਾਤਸ਼ਾਹ ਨੂੰ ਪੁੱਛਣ ਲੱਗੇ ਸਿੱਧ ਬੜੇ ਚੰਚਲ ਸਨ ਯਤਨ ਕਰਦੇ ਸੀ ਕਿਵੇਂ ਨੇ ਕਿਵੇਂ ਮਹਾਰਾਜ ਨੂੰ ਅਸੀਂ ਖਬਰੇ ਹਰਾ ਹੀ ਲਵਾਂਗੇ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਸੰਗਤ ਚ ਜੁੜ ਕੇ ਭਜਨ ਕਰੀਏ ਜੇ ਸਾਰੇ ਜੁੜ ਕੇ ਬਹਿ ਗਏ ਤਾਂ ਫਿਰ ਭੁੱਖੇ ਨਾ ਮਰਨਾ ਪਵੇ ਕਹਿੰਦੇ ਨਹੀਂ ਜੇ ਉਹ ਜਿਹਾ ਰੱਬ ਹੈ ਉਹਦੇ ਪ੍ਰਬੰਧ ਵੀ ਉਸੇ ਤਰ੍ਹਾਂ ਦੇ ਵੱਡੇ ਵੱਡੇ ਹੋ ਜਾਂਦੇ ਨੇ ਫਿਰ ਜੇ ਸਾਰੇ ਭਜਨ ਵਿਚ ਜੁੜਨਗੇ ਉਹਦਾ ਪ੍ਰਬੰਧ ਪਤਾ ਕੀ ਹੋਵੇਗਾ ਕਹਿੰਦੇ ਜੀ ਕੀ ਕਹਿੰਦੇ ਨਦੀਆਂ ਹੋਵੇ ਧੇਣਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੈ ਨਿਤ ਜੀਓ ਕਹਿੰਦੇ ਹੁਣ ਤਾਂ ਗਊਆਂ ਨੂੰ ਪੱਠੇ ਪਾ ਕੇ ਫਿਰ ਕਿਤੇ ਉਹਨਾਂ ਥੱਲੋਂ ਦੁੱਧ ਥੋੜਾ ਬਹੁਤਾ ਚੋਣਾ ਪੈਂਦਾ ਹੈ ਫਿਰ ਕਹਿੰਦੇ ਅਸੀਂ ਨਦੀਆਂ ਨੂੰ ਗਊਆਂ ਬਣਾ ਦਈਏ ਪਾਣੀ ਦੀ ਥਾਂ ਤੇ ਅਸੀਂ ਦੁੱਧ ਵਗਾ ਦਿਆਂਗੇ ਸੁੰਮ ਹੋਵਾਂ ਦੁੱਧ ਘੀਓ ਤੇ ਕਹਿੰਦੇ ਸੋਮੇ ਜਿਹੜੇ ਪਾਣੀ ਦੇ ਚੱਲਦੇ ਨੇ ਚਸ਼ਮੇ ਇਹ ਅਸੀਂ ਘਿਓ ਦੇ ਵਗਾ ਦਈਏ ਫਿਰ ਹੁਣ ਤਾਂ ਮਸਾਂ ਕਿਤੇ ਕਮਾਦ ਨੂੰ ਪੀੜ ਕੇ ਵਿੱਚੋਂ ਸੱਕਰ ਤੇ ਖੰਡ ਕੱਢਦੇ ਹੋ ਯਤਨ ਦੇ ਨਾਲ ਕਹਿੰਦੇ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰਾ ਨਿਤ ਜੀਓ ਸਾਰੀ ਧਰਤੀ ਨੂੰ ਫਿਰ ਅਸੀਂ ਸੱਕਰ ਹੀ ਬਣਾ ਦਿਆਂਗੇ ਮਨ ਪਾਉਂਦੀ ਖਾਓ ਫਿਰ ਕਹਿੰਦੇ ਸੱਕਰ ਤੇ ਘਿਓ ਖਾ ਕੇ ਹੀ ਉਹ ਜਾਣੇ ਔਖੇ ਸੁਖਾਲੇ ਹੋ ਕੇ ਸਾਡਾ ਭਜਨ ਕਰਦੇ ਰਹੋ ਹੁਣ ਤਾਂ ਯਤਨ ਕਰਨਾ ਪੈਂਦਾ ਨਹੀਂ ਮਿਲਦਾ ਹੈ ਕਹਿੰਦੇ ਪ੍ਰਬੰਧ ਅਸੀਂ ਐਸਾ ਵੱਡਾ ਕਰ ਦਿਆਂਗੇ ਸੋ ਉਹ ਪਰਮੇਸ਼ਰ ਸਮਰੱਥ ਹੈ ਖਾਲਸਾ ਜੀ ਸੋ ਹੇ ਧੰਨਾ ਜੀ ਕਹਿੰਦੇ ਹੇ ਜੀਵ ਮਤਾਂ ਡਰੋ ਕੀ ਬਣੇਗਾ ਕਿਵੇਂ ਸਾਡੀ ਪ੍ਰਤਪਾਲਾ ਹੋਵੇਗੀ ਉਹ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ ਦੀ ਨਿਸ਼ਚਾ ਕਿਹਨੂੰ ਆਇਆ ਸੀ ਬੀਬੀ ਰਾਜ ਕੌਰ ਨੂੰ ਬੀਬੀ ਰਾਜ ਕੌਰ ਜਿਹੜੀ ਪੱਟੀ ਵਾਲੇ ਦੁਨੀ ਚੰਦ ਦੀ ਲੜਕੀ ਸੀ ਪੰਜ ਪੁੱਤਰੀਆਂ ਵੀ ਇਤਿਹਾਸ ਵਿਚ ਸੱਤ ਪੁੱਤਰੀਆਂ ਵੀ ਆਉਂਦਾ ਪੜ੍ਹੀ ਸੀ ਨਾ ਇਹ ਪੰਕਤੀ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ ਸੋ ਦੂਸਰੀਆਂ ਭੈਣਾਂ ਕਹਿਣ ਲੱਗੀਆਂ ਪਿਓ ਦਾ ਦਿੱਤਾ ਖਾਂਦੀਆਂ ਕਹਿਣ ਲੱਗੀ ਛੋਟੀ ਅਕਲ ਵਾਲੀਓ ਸਾਡਾ ਪਿਓ ਵੀ ਜਿਹਦਾ ਦਿੱਤਾ ਖਾਂਦਾ ਮੈਂ ਉਹਦਾ ਦਿੱਤਾ ਖਾਂਦੀ ਹਾਂ ਸੋ ਕਹਿਣ ਲੱਗੇ ਨਹੀਂ ਅਖੀ ਪਿਓ ਦਾ ਦਿੱਤਾ ਖਾਂਦੀਆਂ ਕਹਿੰਦੇ ਨਹੀਂ ਮੇਰਾ ਪਿਓ ਵੀ ਉਸੇ ਦਾ ਦਿੱਤਾ ਖਾਂਦਾ ਉਸ ਵੇਲੇ ਹੈਂਕੜਬਾਜ਼ੀ ਵਿਚ ਆ ਕੇ ਕਹਿਣ ਲੱਗਾ ਇਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ ਕਹਿਣ ਲੱਗੇ ਪਿਤਾ ਵੇਖ ਠੀਕ ਹੈ ਜਿੱਧਰ ਬਚਨ ਕਰਤਾ ਹੁਣ ਮੇਰਾ ਇਹੋ ਹੀ ਪਤੀ ਹੈ ਇਹ ਨਹੀਂ ਕਿ ਇੱਕ ਥਾਂ ਤੇ ਪਸੰਦ ਕੀਤਾ ਦੂਜੀ ਤੀਜੀ ਥਾਂ ਤੇ ਫਿਰ ਬਿਨਾਂ ਕਾਰਨ ਤੋਂ ਨਹੀਂ ਇਹ ਠੀਕ ਹੈ ਜਿੱਥੇ ਬਚਨ ਹੋ ਗਿਆ ਫਿਰ ਕਿਵੇਂ ਤੇਰਾ ਨਿਸ਼ਚਾ ਬੀਬੀ ਕੀ ਹੈ ਕਹਿਣ ਲੱਗੇ ਵੇਖ ਪਿਤਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰ ਪੰਡਾਂ ਹਾਂ ਅੰਡਜ ਜੇਜ ਉਤਪੁਜਾਂ ਖਾਣੀ ਸੇਤ ਜਾਂ ਸੋ ਮਿਤ ਜਾਣਾ ਨਾਨਕਾ ਸਰਾਂ ਮੇਰਾ ਜਨਤਾ ਸਰਾਂ ਵੱਡੇ ਵੱਡੇ ਸਰੋਵਰਾਂ ਸਮੁੰਦਰਾਂ ਦੇ ਵਿੱਚ ਉਹ ਪਾਏ ਸਾਇਰਾ ਤਿਨਾਂ ਪੇ ਸਾਰ ਕਰੇ ਤਿੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਨਾ ਵਪਾਰ ਨਾ ਖੇਤੀ ਨਾ ਉੱਥੇ ਕਿਸੇ ਪ੍ਰਕਾਰ ਦੀਆਂ ਦੁਕਾਨਾਂ ਕੋਈ ਵੀ ਨਹੀਂ ਉਹ 42 ਲੱਖ ਜੀ ਜਲ ਮੈਂ ਹੋਤੇ ਉਹਨਾਂ ਦੀ ਪ੍ਰਤਪਾਲਾ ਜਲ ਦੇ ਵਿੱਚ ਹੀ ਜਿਸ ਨੇ ਕੀਤੀ ਹੈ ਸੋ ਕਰਤਾ ਚਿੰਤਾ ਕਰੇ ਉਹ ਕਰਤਾ ਮੇਰੀ ਵੀ ਚਿੰਤਾ ਕਰੇਗਾ ਉਹ ਸਾਰੇ ਸੰਸਾਰ ਦੀ ਜੋ ਖੇਮ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਹਨ ਗੀਤਾ ਜੀ ਵਿੱਚ ਕਹਿੰਦੇ ਸਰਬ ਦੀ ਯੋਗ ਖੇਮ ਮੈਂ ਕਰਤਾ ਹਾਂ ਸਾਰਿਆਂ ਦੀ ਪ੍ਰਤਪਾਲਾ ਤੇ ਰੱਖਿਆ ਕਰਨ ਵਾਲਾ ਮੈਂ ਹਾਂ ਜਦੋਂ ਮੈਂ ਚਾਹਾਂ ਚੱਟ ਸਾਰੇ ਜੀਆਂ ਨੂੰ ਨਾਸ ਕਰ ਸਕਦਾ ਹਾਂ ਜਦੋਂ ਮੈਂ ਚਾਹਾਂ ਉਸ ਵੇਲੇ ਮੈਂ ਸਮਾਪਤ ਕਰ ਸਕਦਾ ਹਾਂ ਇਹ ਮੇਰਾ ਵਾਸਤਵ ਸਰੂਪ ਐਸਾ ਹੈ ਇਸ ਪ੍ਰਕਾਰ ਕਹਿੰਦੇ ਉਹ ਕਰਤਾ ਪਰਮੇਸ਼ਰ ਚਿੰਤਾ ਕਰਨ ਵਾਲਾ ਪਿਤਾ ਤੂੰ ਕੀ ਇਹ ਹੰਕਾਰ ਕਰਦਾ ਹੈ ਸੋ ਕਿੱਡੀ ਵੱਡੀ ਭਾਰੀ ਦਾਤ ਮਿਲੀ ਸਿਰ ਤੇ ਕੋੜੀਪਤੀ ਨੂੰ ਚੱਕਿਆ ਅੰਮ੍ਰਿਤਸਰ ਸਾਹਿਬ ਵਿੱਚ ਆਉਣ ਤੋਂ ਸੋ ਕੋੜੀ ਦਾ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਸਾਰਾ ਕੋੜ ਮਿਟਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਪਹੁੰਚ ਕੇ ਨਿਹਾਲ ਹੋਏ ਦੁਨੀ ਚੰਦ ਨੂੰ ਪਤਾ ਲੱਗਣ ਤੋਂ ਚਰਨੀ ਪਿਆ ਹਜ਼ੂਰ ਨੇ ਇਹਦਾ ਅੰਤ ਦਾ ਸਮਾਂ ਜਾਣ ਕੇ ਉਪਦੇਸ਼ ਦਿੱਤਾ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਸਗਲੇ ਵਿਵਹਾਰੀ ਰਾਮ ਇਸ ਪ੍ਰਕਾਰ माया ब्योहारी राम। इस प्रकार सब माया का विहार है, नाशवंत है, अंत दे समय सतगुरु सच्चे पातशाह ने यह उपदेश दिता सी। फिर क्या है, राजन वेख तेरे घर विच तिया ने पुत्र कोई नहीं, अपने जवाई नू पुत्र समझ ते इनू राज भाग दे। पंजवें पातशाह ने कह के वह दिल्ली का राज भाग उसे बीबी राज कौर नू दवाया। सो जिन्हें यह निश्चा किया सी, सानू भी निश्चा होना चाहिदा है। माता जी दे विच डर गए किसे प्रकार।
आसा शेख फरीद जी की बाणी,
आसा राग दे विच शेख फरीद जी की बाणी है। खालसा जी जेड़ा इस गद्दी ते बैठता उहदा नाम फरीद ही पै जांदा सी। जिवें 53वां जनक सी निम्मी, सो जिन्हां ने सपुत्री सीता जी का स्वंबर श्री रामचंद्र जी दे नाल होया सी। पहला 52 जनक हो चुके सन, जिहड़ा उस गद्दी ते बैठता उहदा नाम ही जनक पै जांदा सी। जिवें 27वां दस्तगीर पीर सी, जिसका सतगुरु जी दे नाल संवाद होया सी, पातालां पाताल लख आगासा आगास की पंक्ति तो, जिसके पुत्र नू लख पताल आकाश लख अख फुरक विच सब दिखलाई, सब दिखा दिते सन, वह 27वां दस्तगीर पीर सी बगदाद का। इसे प्रकार ए शेख फरीद जिसकी बाणी है, ए खालसा जी फरीद का पोता चेला सी। तीसरी थान से जिहड़ा पहला फरीद सी वह बड़ा भारी तस्वी सी, मुतस्वी सी, उहदी ये बाणी नहीं। इसका नाम शेख ब्रह्म या शेख इब्राहिम जिसका नाम है, या जिसका नाम ए शेख फरीद है, ए शेख फरीद का पोता चेला सी, जिसकी ये बाणी है ते जेड़े सतगुरु नानक साहब जी नाल मिलके निहाल होए। आज जिन्नी बाणी श्री गुरु ग्रंथ साहब दे विच है, इस शेख फरीद सानी भी है, जेड़ा तीजी थां ते सी उन्हां दा पोतरा सी, भाव तां शेख फरीद तो ही है ना। सो नाम तो शेख फरीद से, शंका नहीं करनी, यह कोई खबरे वखरा कह रहा नहीं, उसे दा नाम है जिन्हें 28 साल मेहनत की, जिन्हें 12 साल पहला खालसा जी भुखा रहा, काश्ती रोटी बन्नी खूह विच लमकिया, शाह शरफ की सेवा 12 साल की, उही शेख फरीद है। यह पर असल नाम शेख ब्रह्म या शेख इब्राहिम शेख फरीद इसे का नाम है। पाक पटन विच एरे ही प्रथाए 8 श्लोक पहले श्री आसा दी वार दे 8 श्लोक ते 8 पौड़ियां सब इस शेख ब्रह्म अथवा शेख फरीद दे प्रथाए महाराज ने उचारियां ने। सारा ही आसा दी वार दा तीजा हिस्सा एदे प्रथाए महाराज साहब ने उचारिया सारा। सो ओ बाणी उचार रहे उन्हां दी बाणी है,
एक ओंकार सतगुर प्रसाद,
एक अद्वैत रूप ब्रह्म ओंकार सारा ना प्रकाश के सतगुरां दी कृपा करके प्राप्त हुंदा है।
दिलों मोहब्बत जिन,
कहिंदे जी सच्चे केड़े आ परमेश्वर दी दरगाह विच, सो किन्हां नू सच्चे परमेश्वर दे सो आशक कहा जांदा है, कहिंदे उन्हां दा नाम है दिलों मोहब्बत जिन। जिन है नन्ने दे चरणां विच हा हा जिन, जिन्हां दी जिन नहीं पर देना भूत नहीं हो, जिन जिन्हां दी सच्ची दिलों मोहब्बत है, प्रेम है,
गुरु
के प्यारे सच्चे हैं, उन्हां नू सच्चे कहा जांदा जिहड़े दिलों प्रेम करदे हन परमेश्वर दे नाल।
जिन मन होर मुख होर,
जिन्हां दे मन दे विच तां होर कोई संकल्प, मन तां होर पासे लगा होया है ते मुखो होर पासे दियां गल्लां कहिंदे हन। कच्चे कांडे कहे जांदे हन, ओ कच्चे आदमी बाहर कढे जांदे, कांडे कहे जाण दा वाचक है, ओ कच्चे कहे जांदे हन। सो रत्ते सेई जे मुख ना मुड़न, जिनी सियाता साई चढ़ चढ़ पमदे कच्चे बिरही, जिन्ना कार ना आई। जिन्हां नूं भगती दी कार नहीं करदे आई, ओ कच्चे विचारे चढ़ चढ़ डिग डिग पैंदे हन। सो सच्चे दिलों मोहब्बत जिन, जिन्हां दी दिलों मोहब्बत है खालसा जी, ओ सच्चे गुरु के प्यारे कहे जांदे हन, जिन्हां दे मन विच होर है। सो दिलों अंदरों दुनिया नाल मोहब्बत, बाहरों जिक्र साईं दा करदे, बाहरों गल्लां तां परमेश्वर दे मिलदियां, ते अगों अंदरों मोहब्बत जिन्हां दी दुनिया दे नाल ते माया दे नाल है, ਉਹ ਖਾਲਸਾ ਜੀ ਕੱਚੇ ਹਨ, ਉਹ ਨਹੀਂ ਪੱਕੇ ਕਹੇ ਜਾ ਸਕਦੇ। ਬਾਹਰੋਂ ਤਾਂ ਕਹਿਣਾ ਜੀ ਬਸ ਮਹਾਰਾਜ ਤੇ ਨਿਸ਼ਚਾ ਹੈ, ਸੱਚੇ ਪਾਤਸ਼ਾਹ ਤੇ ਨਿਸ਼ਚਾ ਹੈ, بڑا آنند آتا ہے تے اندروں من خالسا جی ہور پاسے جی لگا رہے انہوں کا سچا پریم نہیں وہ محبت نہیں وہ سچے نہیں کہہ جان گے وہ جھوٹے ہیں
رتے اس کو
سچا بنتا سی نا دلوں محبت والا بچارا مولا کہندا مہاراج مرنا سچ تے جیونا جھوٹ پر جدو پرخ کیتی اس ویلے جیونا ہی سچ کہہ بیٹھا سی دلوں محبت رہی سی جھوٹا نکلیا مہاراج نے بچن کہے اس پرکار نال کراڑا دوستی اے بچن کہہ کے پھر انہوں سمبودن کیتا سی اے کی کیتا ہی چنگا پٹک لیا جیونا دسم سرو ہوں تیری کلیان کران او خالسا جی او سچے نہیں ہیں جنہ دا من وچ ہور ہے گل مکھوں جڑے ہور کہندے ہیں
رتے اس کو خدا
بچن کرے تے کھسک جائے سوئی نر کچا جڑا بچن کر کے پھر کھسک جاوے او کچا آدمی ہے
رتے اس کو خدا
جڑے خود آیا ہویا جو برہم ہے خدا او دا نام کہہ لو رب کہہ لو اللہ کہہ لو اور رام رمیا ہویا کہہ لو ایکو ہی گل ہے سو رتے عشق خدائے خدا جو خود آیا ہویا پرمیشر ہے جو اوہدے عشق دے وچ پریم دے وچ جنہ دے من رنگے ہوئے ہن عاشق بنے ہن جو
رنگ دیدار کے
سو کارے وچ دیدار درشنا دے رنگ پریم دے عشق دے وچ جنہ دے من رنگے ہوئے ہن
وسریا جن نام
انہاں دا نام خالصا جی او سچے کہیندے ہن جو پرمیشر دے درشنا دے پریم رنگ دے وچ جنہ دے من رنگے ہوئے ہن اس پرکار انہاں دا نام سچے ہے انہاں دا نام عاشق ہے باقی تے وسریا جن نام جنہاں نوں پرمیشر دا نام ہی بھل چکا ہے
تے پوئے بھارتیے
او خالصا ہی دھرتی تے کیول ایویں بھار ہی بنے پھردے نے دھرتی نوں بھار ہی انہاں دا ایویں ویرتھ چکنا پیندا ہے او بے مکھ ہن او اکرت کان ہن دھرتی نے کہا نا تس بھارے پربتاں آکاش کہندے نا تس بھارے جی جنت انگنت فرندے سب نردا کر کے کہندے نے پارے پوئی اکرت کہن مندی ہوں مندے او مندیاں تو بھی مندے نے اکرت کہن جڑے ہن کیتے ہوئے پرمیشر دے اپکار نوں بھلا کے ناستک بن جاندے ہن جو کتھے آ رب سو رب دا نردا کیتا نا کنیاں تھاواں تے پرتپالا کرن والا ہے سو اس پرکار جڑے بھل جاندے ہن تے اس پرمیشر نوں او ترتی تے کیول پار ہی بنے ہوئے ہن سو اے کنے ہی آس کی دوجا لگا جائے وہ کاری آشکی ہے جڑے ہور کسے دے نال بھی آشکی لگی ہوئے ایک پاسے تاں کدے سری گرو گرنتھ صاحب جی نوں بھی بھل چکے متھا ٹیک لیا جے ہور کوئی دے تاری آ گیا ان بھی متھا ٹیک لیا جے کتے باہر جنڈی ویکھی ان بھی متھا ٹیک لیا پیپر ملیا ان بھی پانی پا لیا کور مل گئی ان بھی متھا ٹیک لو جے دوج دا چندرما چڑھیا ان بھی تند دے لو اس پرکار جے کالا کتا پیروں کا ویکھے انہوں بھی ٹکڑا پا دیو مائی کا کھوتڑا ملیا انہوں بھی پگور چار لو جے سر مارن والے آ کے پہاڑوں میں چلو اتے بھی چل کے سر مار لو سو کدے شیرنی بھی کسی نے چاڑ لو خالصا جی ایک نے ہی آشکی یہ کوئی آشکی ہے پرمیشر دے نال نہیں نہیں یہ کوئی آشکی نہیں ایک نے ہی آشکی دوجا لگا جائے نانک آشک کاڈیا سد ہی رہ سمائے وہ بھی عاشق نہیں چنگا چنگا کر منے چنگا عہدہ مل گیا چنگا مراتبہ مل گیا چنگا آدر ہو گیا چنگا ستکار ہو گیا چنگا گفا مل گیا تن دولت دا رب نو چنگا کر کے من لیا رب بڑا چنگا ہے تے جے کتے پرارب دے وچ فرق آ گیا مندا مندا ہوئے جے کتے جڑا پرارب دے وچ مندا آ گیا کارو وہار جا ٹلا پی گیا کتے ہن رب کتے نہیں ویکھیا بڑا ماڑا اس ویلے رب نو مندا کہن لگ پینا او خالصا جی عاشق پرمیشر دا نہیں کہیدا چنگا چنگا کر من مندا مندا ہوئے عاشق اے نہ آکھی ہے جے لکھا ورتا سوئے یہ ہو جے لکھیا حساب کتاب وچ رب نال جے ورتدا او عاشق نہیں رب دا او دی مشوکی کر او عاشق کارا کاری او دی عاشقی ہے جڑا اس پرکار جے تا چنگے پدارت چنگا آدر ستکار ہے تے رب دے نال پریم تے جڑا شریر وچ جے روگ پی گیا تے رب نوں گالاں کی کیتا رب نے مینوں سو کیوں مینوں روگی کیتا میں روز سنگت وچ جاواں لا میرے اک گوڈے دکھنے لاتے کہدا اخے رب میری انی سہایتا وی نہیں کردا او گنتیاں منتیاں وچ جی دے نال پینا او دے نال صاحب خالصا جی عاشق کتھے سدگرو جی دے کر دے عاشق تا او نے جد تو پریم کھلن کا چاہو ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ ਜਿੱਥੇ ਸਿਰ ਦੇ ਕੇ ਵੀ ਕਨੋੜ ਨਹੀਂ ਕਰ ਸਕਦੇ ਹੰਗਤਾ ਨਹੀਂ ਕਰ ਸਕਦੇ ਆਸਾਨ ਨਹੀਂ ਕਰ ਸਕਦੇ ਕਿ ਰੱਬਾ ਤੇਰੀ ਥਾਂ ਤੇ ਸਿਰ ਦਿੱਤਾ ਤੂੰ ਭਲਿਆ ਮਾਨਸਾ ਤੂੰ ਸਿਰ ਲਿਆ ਕਿਹਦੇ ਤੋਂ ਸੀ ਇਹ ਤਾਂ ਖਿਆਲ ਕਰ ਤੂੰ ਸਿਰ ਲਿਆ ਕਿੱਥੋਂ ਤੈਨੂੰ ਸਿਰ ਦਿੱਤਾ ਕਿਹਨੇ ਦਿੱਤਾ ਵੀ ਰੱਬ ਨੇ ਉਹਨੇ ਆਪਦੀ ਚੀਜ਼ ਆਪਣੇ ਪਾਸ ਲੈ ਲਈ ਹੈ ਜਿਸ ਕੀ ਬਸ ਤਿਸ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮਾਨਾ ਮਾਥਾ ਉਸੇ ਚੌਗੁਣ ਕਰੇ ਨਿਹਾਲ ਸਗੋਂ ਚਾਰ ਗੁਣਾ ਤੂੰ ਤਾਂ ਨਿਹਾਲ ਹੋ ਜਾਵੇਂਗਾ ਇੱਕ ਬਾਗ ਦਾ ਮਾਲਕ ਇੱਕ ਮਾਲੀ ਵਿੱਚ ਉਹਨੇ ਰੱਖਿਆ ਹੋਇਆ ਮਾਲੀ ਨੇ ਚਾਰ ਫੁੱਲ ਤੋੜੇ ਤੇ ਹੈਂਕੜ ਦੇ ਨਾਲ ਲਈ ਜਾਂਦਾ ਮੈਂ ਜਾ ਕੇ ਬਾਗ ਦੇ ਮਾਲਕ ਨੂੰ ਦੇਣੇ ਜਾ ਕੇ ਫਿਰ ਮਾਣ ਕਰੇ ਮੈਂ ਤੈਨੂੰ ਫੁੱਲ ਲਿਆ ਕੇ ਦਿੱਤੇ ਹੈ ਉਹਦਾ ਮੂਰਖ ਪੁਣਾ ਨਹੀਂ ਬਾਗ ਦਾ ਮਾਲਕ ਤਾਂ ਉਹ ਆਪ ਹੈ ਜਿਹਦੇ ਪਾਸ ਫੁੱਲ ਲਈ ਜਾਂਦਾ ਮਾਲੀਆ ਤੂੰ ਵਿੱਚ ਵਿਚਾਲੇ ਕੀ ਆਕੜਿਆ ਹੋਇਆ ਇਹ ਸਿਰ ਦਿੱਤਾ ਕਿੰਨੇ ਇਹ ਤਨ ਦਿੱਤਾ ਕਿੰਨੇ ਇਹ ਮਨ ਦਿੱਤਾ ਕਿੰਨੇ ਧਨ ਦਿੱਤਾ ਕਿੰਨੇ ਜਿਸ ਨੇ ਦਿੱਤਾ ਸੋ ਜਿਸ ਕੀ ਬਸ ਤੇ ਸੀ ਆਗਿਆ ਰੱਖ ਜੇ ਤਾਂ ਉਹਦੇ ਅੱਗੇ ਭੇਟਾ ਕਰ ਦੂ ਤਾਂ ਨਿਹਾਲ ਹੋ ਜੂ ਨਹੀਂ ਤਾਂ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਉ ਕਹਾਂ ਕਰੇ ਨੌ ਗੋਲਕਾਂ ਦਸਵਾਂ ਮਨ ਦਿੱਤਾ ਸੀ ਪਰਮੇਸ਼ੁਰ ਨੇ ਜੇ ਦਸਵਾਂ ਦਸਵੰਦ ਪਰਮੇਸ਼ੁਰ ਦੇ ਨਾਂ ਦਾ ਦੇਣਾ ਸੀ ਇੱਕ ਮਨ ਜੇ ਉਹ ਮਨ ਵੀ ਇੱਕ ਸਤਿਗੁਰਾਂ ਦੇ ਚਰਨਾਂ ਚ ਭੇਟਾ ਨਹੀਂ ਕਰਦਾ ਤੂੰ ਸਮਝਾ ਤੇ ਬਾਕੀ ਦੀਆਂ ਨੌ ਗੋਲਕਾਂ ਵੀ ਤੇਰੀਆਂ ਲੈ ਲਵੇ ਸਾਰੇ ਸਰੀਰ ਨੂੰ ਨਾਸ ਕਰ ਦੇਵੇ ਤੈਨੂੰ ਅੰਨਾ ਕਰ ਦੇਵੇ ਬੋਲਾ ਕਰ ਦੇਵੇ ਤੇਰੇ ਦਿਮਾਗ ਚ ਫਰਕ ਪਾ ਦੇਵੇ ਕੀ ਕਰ ਲਏਗਾ ਉਹਦਾ ਕੁਛ ਵਿਗਾੜ ਲਏਗਾ ਕੁਛ ਨੀ ਵਿਗਾੜ ਸਕਦਾ ਨਹੀਂ ਖਿਆਲ ਕਰ ਸਿਰ ਦੇ ਕੇ ਵੀ ਫਿਰ ਕਨੋਟ ਨਾ ਕਰ ਕਹੋ ਸ਼ੁਕਰ ਹੈ ਤੇਰੀ ਚੀਜ਼ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਪਹੁੰਚ ਗਈ ਹੈ ਤੂੰ ਕਿਰਪਾ ਕਰਕੇ ਆਪਣੀ ਅਮਾਨਤ ਸਹੀ ਸਲਾਮਤ ਲੈ ਲਈ ਹੈ ਧੰਨ ਦਸਵੇਂ ਪਾਤਸ਼ਾਹ ਸਾਹਿਬਜ਼ਾਦੇ ਦੋ ਕੁਰਬਾਨ ਹੋਏ ਨੇ ਅੱਖਾਂ ਦੇ ਸਾਹਮਣੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਚੋਂ ਮਾਂਡਿਓ ਸੂਰਮਾ ਅਬ ਜੂਜਨ ਕੋ ਦਹਾਓ ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕਾ ਹੇਤ ਪੁਰਜਾ ਪੁਰਜਾ ਕੱਟ ਮਾਰਾ ਕਬੂ ਨਾ ਛਾਡਾ ਖੇਤ ਅੱਖਾਂ ਦੇ ਸਾਹਮਣੇ ਟੁਕੜਾ ਟੁਕੜਾ ਹੋ ਕੇ ਫਤਿਹ ਗਜਾਉਂਦੇ ਹੋਏ ਦੋਵੇਂ ਸਾਹਿਬਜ਼ਾਦੇ ਸੱਚਖੰਡ ਨੂੰ ਦਾਦਾ ਸਤਿਗੁਰੂ ਨਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਦੇ ਦਾਦਾ ਸ਼ਹੀਦਾਂ ਨੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਚੋਲੀ ਵਿੱਚ ਜਾ ਕੇ ਅੱਜ ਬਰਾਜੇ ਹਨ ਜੱਫੀਆਂ ਵਿੱਚ ਜਾ ਕੇ ਆਨੰਦ ਮਾਣਿਆ ਹੈ ਧੰਨ ਗੁਰੂ ਦਸਵੇਂ ਪਾਤਸ਼ਾਹ ਅੱਜ ਅਰਦਾਸ ਕੀਤੀ ਹੈ ਅਰਦਾਸ ਕਰਕੇ ਕਿਹਾ ਹੈ ਪਰਮੇਸ਼ੁਰ ਅਕਾਲ ਪੁਰਖ ਤੇਰੀ ਅਮਾਨਤ ਅੱਜ ਅੱਧੀ ਅਦਾ ਹੋਈ ਹੈ ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ ਇਹ ਸਿਰੋਂ ਭਾਰ ਲੱਥਾ ਹੈ ਕਿਰਪਾ ਕਰੀ ਅੱਜ ਅੱਠ ਪੋਹ ਹੈ ਤੇਰਾਂ ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਵੀ ਨੀਂਹਾਂ ਵਿੱਚ ਚਿਣ ਕੇ ਇਹ ਖਾਲਸਾ ਪੰਥ ਦੀ ਨੀਂਹ ਨੂੰ ਪੱਕੀ ਕਰਕੇ ਤੇਰੇ ਚਰਨਾਂ ਚ ਸਹੀ ਸਲਾਮ ਤੇਰੀ ਅਮਾਨਤ ਤੇਰੇ ਚਰਨਾਂ ਚ ਪਹੁੰਚੇ ਮੈਂ ਸੁਰਖਰੂ ਹੋਵਾਂ ਇਹ ਖਾਲਸਾ ਜੀ ਕਲਗੀਆਂ ਵਾਲੇ ਦੀ ਅਰਦਾਸ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਇਹਦਾ ਨਾਮ ਹੈ ਆਸ਼ਕੀ ਇਸ ਪ੍ਰਕਾਰ ਖਾਲਸਾ ਜੀ ਉਸ ਪ੍ਰੇਮ ਦੇ ਵਿੱਚ ਉਸ ਇਸ਼ਕ ਦੇ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਰਾਗ ਦੇ ਵਿੱਚ ਆ ਕੇ ਸ਼ਬਦ ਉਚਾਰਿਆ ਸੀ ਸਾਹਿਬਜ਼ਾਦਿਆਂ ਦੀਆਂ ਰੂਹਾਂ ਜਦੋਂ ਉੱਡੀਆਂ ਨੇ ਛੋਟਿਆਂ ਦੀਆਂ ਚੱਲੀਆਂ ਸਤਖੰਡ ਨੂੰ ਫਤਿਹ ਗਜਾਈ ਕਲਗੀਆਂ ਵਾਲੇ ਨੂੰ ਕਹਿਣ ਲੱਗੇ ਭਾਈ ਇੱਕ ਸਿਨੇਹਾ ਲਈ ਜਾਓ ਕਹਿੰਦੇ ਦੱਸੋ ਜੀ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਕਿਆ ਗੂੜਾ ਸੰਬੰਧ ਤੇ ਇਸ਼ਕ ਤੇ ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਾਲ ਵਿਖਾਇਆ ਹੈ ਇਹਦਾ ਨਾਮ ਹੈ ਇਸ਼ਕ ਇਹਦਾ ਨਾਮ ਹੈ ਖਾਲਸਾ ਜੀ ਪ੍ਰੇਮ ਤੇ ਆਸ਼ਕੀ ਸੋ ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ਼ਕ ਕਿਹੜਾ ਹੁੰਦਾ ਜਿਹੜੇ ਸੰਸਾਰ ਦੀਆਂ ਆਸਾਂ ਤੋਂ ਬਾਹਰਾ ਹੋਵੇ ਸੰਸਾਰ ਦੀਆਂ ਆਸਾਂ ਨਾ ਹੋਣ ਜਿਹਨੂੰ ਉਹਦਾ ਨਾਮ ਆਸ਼ਕ ਹੈ ਮੂੰਹ ਮਨ ਵੱਡੀ ਆਸ, ਮੇਰੇ ਮਨ ਵਿੱਚ ਇਹ ਪਰਮੇਸ਼ੁਰ ਵੱਡੀ ਆਸ ਹੈ। ਉਹ ਕਿਹੜੀ ਆਸ? ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਇਹ ਸਭ ਤੋਂ ਵੱਡੀ ਆਸ ਇਹ ਹਰੀ, ਮੈਂ ਤੇਰੇ ਦਰਸ਼ਨ ਕਿਸ ਪ੍ਰਕਾਰ ਪ੍ਰਾਪਤ ਕਰ ਸਕਾਂ। ਉਹਦਾ ਨਾਮ ਆਸ਼ਕ ਹੈ। ਹਜ਼ੂਰ ਕਹਿੰਦੇ ਹਨ
ਵਿਸਰਿਆ ਜਿਨ ਨਾਮ
ਆਸਾ ਇਸਦੀ ਆਸਕ ਆਸ ਪੁਰ ਆਈ ਹੈ। ਹੇ ਪਰਮੇਸ਼ਰ, ਸੰਸਾਰ ਦੀਆਂ ਆਸਾਂ ਸਾਰੀਆਂ ਇਤੀ ਹੋ ਚੁੱਕੀਆਂ ਹਨ, ਮੁੱਕ ਚੁੱਕੀਆਂ ਹਨ। ਕੋਈ ਪੁਸਤਕ ਲਿਖ ਕੇ ਮਗਰ ਲਿਖਿਆ ਹੁੰਦਾ ਇਤੀ, ਭਾਵ ਸਮਾਪਤ ਹੋਇਆ ਹੈ। ਸੋ ਕਹਿੰਦੇ ਸੰਸਾਰ ਦੀਆਂ ਆਸਾਂ ਇਤੀ ਹੋ ਚੁੱਕੀਆਂ ਹਨ, ਹੁਣ ਤੁਹਾਡੇ ਮਿਲਣੀ ਕੇਵਲ ਇੱਕ ਇੱਛਾ ਹੈ, ਉਹਦਾ ਨਾਮ ਆਸ਼ਕ ਕਹੀਦਾ ਹੈ। ਚੌ ਬੋਲਿਆਂ ਵਿੱਚ ਹਜ਼ੂਰ ਨੇ ਫਰਮਾਇਆ ਹੈ
ਵਿਸਰਿਆ ਜਿਨ ਨਾਮ।
ਸੋ ਇਸ ਪ੍ਰਕਾਰ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਪਰਮੇਸ਼ਰ ਦੇ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿੱਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ ਖੁਦਾ ਦੇ ਦਰਸ਼ਨਾਂ ਦੇ ਵਿੱਚ, ਉਹਨਾਂ ਦਾ ਨਾਮ ਸੱਚੇ ਆਸ਼ਕ ਹੈ।
ਵਿਸਰਿਆ ਜਿਨ ਨਾਮ,
ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ, ਚੇਤੇ ਨੀ ਕਰੇ ਆਇਆ,
ਤੇ ਭੋਏ ਭਾਰਤੀਏ।
ਉਹ ਤਾਂ ਧਰਤੀ ਤੇ ਭਾਰ ਬਣ ਕੇ, ਭਾਰੂ ਹੋ ਕਰਕੇ ਧਰਤੀ ਨੂੰ ਵੀ ਨਿਗਰ ਚਲੋ ਰਸਾਤਲ ਟੋਆ ਨਰਕਾਂ ਨੂੰ ਲਿਜਾਣ ਦਾ ਕਾਰਨ ਬਣ ਰਹੇ ਹਨ। ਧਰਤੀ ਤੇ ਕੇਵਲ ਭਾਰ ਹੀ ਐਵੇਂ ਤੁਰੇ ਫਿਰਦੇ ਹਨ। ਰਾਮ ਦੇ ਕੇ ਕਹਿੰਦੇ ਹਨ
ਆਪ ਲੀਏ ਲੜ ਲਾਏ।
ਆਪ ਪਰਮੇਸ਼ਰ ਨੇ ਆਪਣੇ ਸਾਧ ਸੰਗਤ ਰੂਪੀ ਲੜ, ਆਪਣੇ ਸ਼ਰਮ ਰੂਪੀ ਲੜ, ਆਪਣੀ ਸਿੱਖੀ ਰੂਪੀ ਲੜ, ਆਪਣੇ ਉਪਦੇਸ਼ ਰੂਪੀ ਪੱਲੇ ਵਿੱਚ ਉਹ ਲਾ ਲੈ ਹਨ।
ਦਰ ਦਰਵੇਸ਼ ਸੇ,
ਆਪਣੇ ਸਿੱਖੀ ਰੂਪੀ ਲੜ ਵਿੱਚ ਲਾ ਲੈ ਹਨ। ਦਰ ਦਰਵੇਸ਼ ਸੇ, ਉਹ ਪਰਮੇਸ਼ਰ ਦੇ ਦਰ ਦੇ ਵਿੱਚ ਅਵੇਸ਼ ਪ੍ਰਵੇਸ਼ ਹੋਣ ਵਾਲੇ ਸੇ। ਤਿਗ ਜੀਵਨ ਤਿਗ ਵੇਸ਼, ਬਿਰਲਾ ਬਿਰਲਾ ਕੋਈ ਦਰਵੇਸ਼ ਹੈ। ਥੀਓ ਪਵਾਹੀ ਦੱਬ ਜੇ ਸਾਈ ਲੋੜਾਂ ਸਭ, ਇੱਕ ਛਿਜਾ ਹੈ ਵਿਆਹ ਲਤਾੜੀਆ, ਤਾਂ ਸਾਈ ਦਾ ਦਰ ਵਾੜੀਆ। ਤਾਂ ਪਰਮੇਸ਼ੁਰ ਦੇ ਦਰਵਾਜ਼ੇ ਚ ਤਾਂ ਪ੍ਰਵੇਸ਼ ਹੋ ਸਕੇਗਾ ਜੇ ਰਸਤੇ ਦੀ ਦੱਬ ਬਣ ਜਾ। ਇੱਕ ਵੱਡੇ ਦੂਸਰਾ ਕੁੱਟ ਭੰਨ ਕੇ ਤੈਨੂੰ ਚੰਗੀ ਤਰ੍ਹਾਂ ਤੇਰੀ ਸਫ਼ ਬਣਾਵੇ, ਫਿਰ ਸਫ਼ ਬਣ ਕੇ ਫਿਰ ਪਰਮੇਸ਼ੁਰ ਦੇ ਦਰਵਾਜ਼ੇ ਵਿੱਚ ਅੰਦਰ ਪ੍ਰਵੇਸ਼ ਹੋਣ ਵਾਲਾ ਤਾਂ ਬਣੇਗਾ। ਕਿਵੇਂ ਕੋਈ ਕਰੀ ਜਾਵੇ, ਨਹੀਂ ਕਿਸੇ ਪ੍ਰਕਾਰ ਦੀ ਹੈਂਕੜ ਤੇ ਮਾਣ। ਹਜ਼ੂਰ ਕਹਿੰਦੇ ਹਨ ਉਹ ਪਰਮੇਸ਼ੁਰ ਦੇ ਦਰਗਾਹ ਦੇ ਵਿੱਚ ਪ੍ਰਵੇਸ਼ ਹੋਣ ਵਾਲੇ, ਪਰਮੇਸ਼ੁਰ ਦੇ ਦਰ ਦੇ ਉਹ ਦਰਵੇਸ਼ ਹਨ, ਉਹਨਾਂ ਨੂੰ ਆਪਣੇ ਲੜ ਵਿੱਚ ਪਰਮੇਸ਼ੁਰ ਨੇ ਲਾ ਲਿਆ ਹੈ।
ਧੰਨ ਜਣੇ ਦੀ ਮਾਤਾ
ਜੀ, ਉਹਨਾਂ ਦੀ ਧੰਨ ਹੈ, ਉਹਨਾਂ ਨੂੰ ਜਣਨ ਵਾਲੀ ਮਾਤਾ।
ਆਏ ਸਫਲ ਸੇ,
ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਬਾਕੀਆਂ ਦਾ ਨਿਸਫਲ ਹੈ। ਉਹਨਾਂ ਦੀ ਮਾਂ ਧੰਨ ਹੈ ਜਣਨ ਵਾਲੀ। ਖਾਲਸਾ ਜੀ, ਧੰਨ ਫਰੀਦ ਦੀ ਮਾਂ ਜਣਨ ਵਾਲੀ, ਜਣਿਆ ਪੁੱਤਰ ਛੋਟੇ ਹੁੰਦੇ ਤੋਂ ਲੈ ਕੇ ਖਿਆਲ ਆਇਆ ਇਹਨੂੰ ਖੁਦਾ ਦੀ ਇਬਾਦਤ ਵਿੱਚ ਲਾਉਣਾ। ਸੋ ਕਹਿਣ ਲੱਗੀ ਹੇ ਪੁੱਤਰ ਨਮਾਜ਼ ਪੜਿਆ ਕਰ। ਬੱਚੇ ਦਾ ਸੁਭਾਅ ਹੁੰਦਾ ਮਾਂ ਕੀ ਮਿਲੂਗਾ, ਪੁੱਤਰ ਤੈਨੂੰ ਸ਼ੱਕਰ ਮਿਲਿਆ ਕਰੇਗੀ, ਸ਼ੱਕਰ ਮਿੱਠੀ ਖਾਣ ਵਾਲੀ। ਚੰਗਾ ਮਾਂ ਜੇ ਤਾਜ ਮਿਲੀ ਤਾਂ ਫਿਰ ਮੈਂ ਨਮਾਜ਼ ਪੜਾਂਗਾ ਕੱਲ ਨੂੰ। ਸਿਆਣੀ ਮਾਂ ਨੇ ਛੋਟੀ ਜਿਹੀ ਪੁੜੀ ਬੰਨ ਕੇ ਮਸੱਲੇ ਥੱਲੇ ਰੱਖ ਦਿੱਤੀ। ਨਮਾਜ਼ ਪੜ੍ਹ ਕੇ ਹਟਿਆ ਪੁੱਤਰ, ਲੈ ਪੁੱਤਰ ਵੇ ਖੁਦਾ ਨੇ ਭੇਜੀ ਆ, ਉੱਤੋਂ ਆਈ ਹੈ ਖੁਦਾ ਕੋਲੋਂ, ਰੱਜ ਕੇ ਖਾ ਲਈ। ਸ਼ੱਕਰ ਖਾਣ ਦਾ ਸੁਭਾਅ ਸੀ। ਕਹਿੰਦੇ ਮਾਂ ਜੀ ਕੱਲ ਨੂੰ ਮੈਂ ਪੜੂੰਗਾ। ਅਗਲੇ ਦਿਨ ਵੀ ਪੜ੍ਹਾਈ, ਅਗਲੇ ਦਿਨ ਬਾਹਲੀ ਰੱਖੀ। ਵੇਖ ਖੁਦਾ ਤੇਰੇ ਤੇ ਅੱਗੇ ਨਾਲੋਂ ਬਾਹਲਾ ਪ੍ਰਸੰਨ ਹੈ, ਬਾਹਲੀ ਸ਼ੱਕਰ ਦਿੱਤੀ ਹੈ, ਰੱਜ ਕੇ ਖਾ ਰਿਹਾ, ਨਮਾਜ਼ ਪੜ੍ਹਨ ਵਿੱਚ ਲਾ ਦਿੱਤਾ ਹੈ। ਇੱਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਚਿੰਚੇਤ, ਨਮਾਜ਼ ਪੜ੍ਹਨ ਲੱਗ ਪਿਆ ਫਰੀਦ। ਕਹਿਣ ਲੱਗੀ ਜੇ ਹੁਣ ਲਿਜਾ ਕੇ ਰੱਖੀ ਤਾਂ ਪਿਛਲਾ ਪੜਦਾ ਵੀ ਉਗੜ ਜੂ, ਜੇ ਅੱਜ ਨਾ ਰੱਖੀ ਤਾਂ ਫਿਰ ਵੀ ਅੱਜ ਕੀ ਬਣੇ। ਅੱਜ ਖੁਦਾ ਨੂੰ ਚੇਤਾ ਭੁੱਲਣਾ ਵੀ ਨਹੀਂ ਬਣਦਾ, ਇਹ ਹੁਣ ਕਿਤੇ ਨੇ ਜਾਣੀਏ ਸਿਆਣਾ ਵੀ ਬਣ ਚੁੱਕਾ, ਇਹਦਾ ਸਿਦਕ ਨਾ ਡੋਲ ਜਾਂਦਾ ਹੋਵੇ। ਉਸ ਵੇਲੇ ਇਹ ਚਿੰਤਾ ਵਿੱਚ ਹੀ ਪਈ ਹੋਈ ਸੀ, ਪਰ ਤੁਹਾਨੂੰ ਖੁਦਾ ਜਿਹਨੂੰ ਰੋਜ਼ ਯਾਦ ਕਰਦਾ ਸੀ ਤੇ ਮਾਈ ਯਾਦ ਕਰਾਉਣਾ ਚਾਹੁੰਦੇ ਸੀ, ਉਹ ਕੋਈ ਦੂਰ ਤਾਂ ਹੈ ਨਹੀਂ ਸੀ। ਦਿਲ ਮੈਂ ਖੋਜ ਦਿਲਾ ਦਿਲ ਖੋਜਿਆ, ਇਹੀ ਠੌਰ ਮੁਕੰਮ। ਦਿਲ ਦੇ ਵਿੱਚ ਭਾਲ ਲਈਏ, ਦਿਲਾਂ ਦਾ ਦਿਲ ਰੂਪ ਜੋ ਹੈ ਹਿਰਦੇ ਰੂਪੀ ਅਸਥਾਨ ਵਿੱਚੋਂ ਬੈਠਾ ਹੋਇਆ। ਇਸ ਪ੍ਰਕਾਰ ਸੁਣ ਲਈ ਖੁਦਾ ਨੇ ਇਹ ਬੇਨਤੀ ਸਾਰੇ ਮਸੱਲੇ ਥੱਲੇ ਅੱਜ ਬਾਹਲੀ ਸੱਕਰ ਵਿਛਾਤੀ। ਜਦੋਂ ਵੇਖਿਆ ਮਸੱਲਾ ਚੁੱਕਿਆ ਸੱਕਰ ਹੀ ਸੱਕਰ, ਜਿਉਂ ਖਾਣ ਲੱਗਾ ਫਰੀਦ ਮੂੰਹ ਮੁੜ ਗਿਆ, ਮਾਂ ਹੁਣ ਨੀ ਖਾਇਆ ਕਰਨੀ, ਮੂੰਹ ਮੁੜ ਗਿਆ ਹੈ। ਕਹਿੰਦੇ ਚੰਗਾ ਹੋਇਆ ਪੁੱਤਰ, ਸ਼ੁਕਰ ਹੈ। ਸੋ ਫਿਰ ਖਾਲਸਾ ਜੀ ਬਾਹਰ ਤਪੱਸਿਆ ਕਰਨ ਜਾਣਾ। 12 ਸਾਲ ਬਾਅਦ ਆਇਆ, ਪੁੱਤਰ ਕੀ ਖਾਂਦਾ ਰਿਹਾ ਹੈ? ਮਾਈ, ਬਿਰਛ ਦੀਆਂ ਟਾਹਣੀਆਂ ਨਾਲੋਂ ਪੱਤਰ ਭਰੂ ਕੇ ਖਾਂਦਾ ਰਿਹਾ ਹਾਂ। ਲਿਆ ਮੈਂ ਤੇਰੇ ਕੇਸ ਵੇਖਾਂ। ਕੇਸਾਂ ਵਿੱਚ ਜੂਆਂ ਪੈ ਚੁੱਕੀਆਂ ਸਨ, ਬੜਾ ਸਮਾਂ ਹੋ ਚੁੱਕਾ ਸੀ। ਉੱਥੇ ਕਿਹੜਾ ਦਹੀਂ ਤੇ ਲੱਸੀਆਂ ਤੇ ਤੇਲ ਤੇ ਘਿਓ ਸੀ ਲਾਉਣ ਨੂੰ? ਆਬਾਦਤ ਕਰ ਰਿਹਾ ਸੀ। ਸੋ ਸਿਆਣੀ ਮਾਂ ਨੇ ਅੱਜ ਅਨੋਖੇ ਕੇਸਾਂ ਨੂੰ ਖਾਲਸਾ ਜੀ ਇਸ਼ਨਾਨ ਕਰਵਾਇਆ ਹੈ। ਇਸ਼ਨਾਨ ਕਰਾ ਕੇ ਜਿਹੜੀਆਂ ਲੀਖਾਂ ਪਈਆਂ ਸੀ ਛੋਟੀਆਂ ਛੋਟੀਆਂ, ਉਹਨੂੰ ਚੁਟਕੀ ਦੇ ਨਾਲ ਖਿੱਚਦੀ ਹੈ ਜਰਾ ਨੱਪ ਕੇ ਉਂਗਲਾਂ ਨੂੰ। ਉਹ ਭਗਤ ਫਰੀਦ ਕੇਸਾਂ ਨੂੰ ਦੁੱਖ ਹੁਣ ਤੋਂ ਸੀ ਸੀ ਕਰਨ ਲੱਗਾ। ਮਾਂ ਪੁੱਛਦੀ ਹੈ, ਪੁੱਤਰ ਕੀ ਕਾਰਨ ਹੈ? ਕਹਿੰਦੇ ਮਾਂ ਦਰਦ ਹੁੰਦੀ ਹੈ। ਕਹਿੰਦੇ ਪੁੱਤਰ, ਉਹ ਜਿਨ੍ਹਾਂ ਬਿਰਖਾਂ ਦੀਆਂ ਟਾਹਣੀਆਂ ਨਾਲੋਂ ਸੈਂਕੜੇ ਪੱਤੇ ਲਾਹ ਲਾ ਕੇ ਖਾ ਗਏ, ਉਹਨਾਂ ਨੂੰ ਕੋਈ ਵੀ ਦੁੱਖ ਨਾ ਹੋਇਆ ਹੋਊ? ਚੰਗਾ ਮਾਤਾ, ਐਦੋ ਅਗਾਂ ਮੈਂ ਡਿੱਗੇ ਹੋਏ ਫਲ ਖਾਵਾਂਗਾ, ਉਹਨਾਂ ਪੱਤਰਿਆਂ ਨੂੰ ਵੀ ਨਹੀਂ ਤੋੜਾਂਗਾ। ਉਹ ਖਾਲਸਾ ਜੀ ਸਿਆਣੀ ਮਾਂ। ਸਾਡੇ ਇੱਕ ਪਹਿਲਾਂ 2.5 ਮਾਵਾਂ ਸੰਸਾਰ ਵਿੱਚ ਮੰਨੀਆਂ ਨੇ ਅਸਲ, ਜਾਂ 3.5 ਮਾਵਾਂ ਕਹਿ ਲਓ। ਇੱਕ ਤਾਂ ਸੀ ਨਾ ਮਾਂ, ਜਿਹਨੇ ਕਿਹਾ ਸੀ ਪੁੱਤਰ ਲਕਸ਼ਮਣ ਜੀ ਆਪਣੇ ਸ੍ਰੀ ਰਾਮ ਚੰਦਰ ਜੀ ਦੇ ਨਾਲ ਜਾਣਾ ਹੈ, ਸੀਤਾ ਜੀ ਨੂੰ ਮਾਤਾ ਰੂਪ ਕਰਕੇ ਸਮਝਣਾ, ਤੇ ਸ੍ਰੀ ਰਾਮ ਚੰਦਰ ਜੀ ਨੂੰ ਵੱਡੇ ਭਰਾ ਤਾਂ ਨਹੀਂ ਸਮਝਣਾ, ਅਵਤਾਰ ਰੂਪ ਸਮਝ ਕੇ ਆਗਿਆ ਵਿੱਚ ਰਹੀ। ਸਤ ਬਚਨ ਮਾਤਾ ਜੀ ਇਹ, ਤੇ ਭਗਤ ਫਰੀਦ ਦੇ ਮਾਤਾ ਜੀ ਕਿਹਾ ਸੀ ਪੁੱਤਰ ਇਬਾਦਤ ਵਿੱਚ ਜੁੜ, ਸਿਮਰਨ ਵਿੱਚ ਜੁੜ, ਤਾਂ ਤੇਰੇ ਤੇ ਬਖਸ਼ਿਸ਼ ਹੋਵੇਗੀ। ਤੇ ਇੱਕ ਖਾਲਸਾ ਜੀ ਮਾਂ ਹੈ ਆਪਣੇ ਦੀ, ਧਰੂ ਦੀ ਮਾਂ ਜਿਹੜੀ ਸੀ ਪਹਿਲਾਂ, ਉਹ ਪਹਿਲੀ ਮਾਂ ਗਿਣੀ ਗਈ ਹੈ। ਜਦੋਂ ਧਰੂ ਨੂੰ ਪੋਤਾਨ ਪਾਦ ਰਾਜੇ ਪਿਤਾ ਦੀ ਗੋਦ ਵਿੱਚ ਬਾਹੋਂ ਖੇਡਦਾ ਹਾਸਾ ਆਇਆ, ਉਸ ਵੇਲੇ ਜਦੋਂ ਵੇਖ ਲਿਆ ਨਾ ਇਹਨੇ ਬਨੀਤਾ ਨੇ, ਉਹ ਵੇਖ ਕੇ ਆ ਕੇ ਬੜੀ ਨਾਰਾਜ਼ਗੀ ਨਾਲ ਆਈ। ਜਿਹੜੀ ਮਤੇਈ ਮਾਂ ਸੀ, ਚੰਡਾ ਮਾਰੀਆਂ, ਬਾਹ ਫੜ ਕੇ ਗੋਦ ਵਿੱਚੋਂ ਕੱਢ ਕੇ ਬਾਹਰ ਤੇ ਗੁੱਸੇ ਹੋਣ ਲੱਗੀ। ਕਹਿੰਦੀ ਅੱਜ ਤੂੰ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੋ ਮਾਣ ਕਰਦਾ ਹੈ, ਕੱਲ ਨੂੰ ਫਿਰ ਕਿਤੇ ਰਾਜ ਭਾਗ ਦਾ ਮਾਲਕ ਬਣਦਾ ਵੀ ਕਿਸੇ ਪ੍ਰਕਾਰ ਤੂੰ ਯਤਨ ਨਾ ਕਰੀ, ਇਸ ਵਾਸਤੇ ਬਾਹਰ ਨਿਕਲ। ਜੇ ਰਾਜ ਭਾਗ ਦਾ ਮਾਲਕ ਬਣਨਾ ਤਾਂ ਮੇਰੀ ਕੁੱਖ ਥਾਣੀ ਜਨਮ ਲੈ। ਦਸਕਾਰੇ ਮਾਰਦਾ ਘਰ ਆਇਆ, ਤੂ ਹਾਸਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਸੋ ਇਸ ਪ੍ਰਕਾਰ ਬਾਹੋਂ ਪਗੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡੋ ਲਿੱਕਾ ਮਾਂ ਪੁੱਛਿਆ, ਦੁਸਕਾਰੇ ਮਾਰਦਾ ਹੌਕੇ ਲੈਂਦਾ ਰੋਂਦਾ ਪੁੱਛਣ ਲੱਗਾ ਮਾਂ ਨੂੰ, ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਸਵਾਣੀ ਹੈ, ਮੇਰੇ ਪਿਓ ਨੂੰ ਵਿਆਹੀ ਆਈ ਹੋਈ ਰਾਣੀ ਹੈ, ਤੇ ਰਾਜਾ ਮੇਰਾ ਨਾਨਾ ਰਾਜਾ ਹੈ ਕਿ ਤੂੰ ਸਰੀਤਾ ਨਾਲ ਗੋਲੀ ਬਣ ਕੇ ਆਈ ਹੈ? ਕਹਿੰਦੇ ਕਹਿਣ ਲੱਗੇ, ਨਹੀਂ ਪੁੱਤਰ, ਸਾ ਵਾਣੀ ਹਨ ਜਨਮ ਦੀ, ਮੈਂ ਜਨਮ ਤੋਂ ਲੈ ਕੇ ਸਵਾਣੀ ਹੈ, ਮੈਂ ਤੇਰੇ ਨਾਨੇ ਰਾਜੇ ਦੇ ਘਰ ਪੁੱਤਰੀ ਬਣੀ ਸੀ, ਤੇ ਮੈਂ ਤੇਰੇ ਪਿਤਾ ਰਾਜ ਨੂੰ ਵਿਆਹੀ ਹੋਈ ਆਈ ਹਾਂ, ਤੇ ਤੇਰੇ ਜਨਮ ਲੈਣ ਤੋਂ ਮੈਂ ਪਟਰਾਣੀ ਕਹਾਇਆ, ਸਾਵਾਣੀ ਹਾਂ ਜਨਮ ਦੀ। ਤੇ ਮਾਤਾ, ਕਾਰਨ ਕੀ ਫਿਰ? ਕਹਿੰਦੇ ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਨਾਮ ਜਪਿਆ ਨਾ ਭਗਤੀ ਕੀਤੀ ਹੈ, ਨਾ ਨਿਸਕਾਮ ਕਰਮਾਂ ਨੂੰ ਦ੍ਰਿੜ ਕੀਤਾ। ਤਿੰਨੇ ਹੀ ਚੀਜ਼ਾਂ ਨੇ, ਮਨ ਪਾਪੀ ਹੋਵੇ ਤਾਂ ਨਿਸਕਾਮ ਕਰਮਾਂ ਵਿੱਚ ਜੁੜ ਗਏ ਤਾਂ ਪਾਪ ਛੱਡ ਜਾਂਦਾ, ਮਨ ਚੰਚਲ ਹੋਵੇ ਉਪਾਸ਼ਨਾ ਵਿੱਚ ਜੁੜ ਗਏ ਤਾਂ ਚੰਚਲਤਾ ਹੀ ਛੱਡ ਜਾਂਦਾ, ਜੇ ਬ੍ਰਹਮ ਗਿਆਨ ਦੇ ਵਿੱਚ ਲੀਨ ਹੋ ਨਾਮ ਜਪੀਏ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਿੰਨੇ ਚੀਜ਼ਾਂ ਕਹਿੰਦੇ ਪੁੱਤਰ ਨਹੀਂ ਕੀਤੀਆਂ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਨਾ ਨਿਸਕਾਮ ਕਰਮਾਂ ਨੂੰ ਦ੍ਰਿੜ ਕੀਤਾ, ਨਾ ਭਗਤੀ ਨਾ ਨਾਮ ਜਪਿਆ। ਫਿਰ ਮਾਤਾ, ਕਿਸ ਉਦਮ ਤੇ ਰਾਜ ਮਿਲਾ, ਸਤਰੂ ਤੇ ਸਭ ਹੋਮਣ ਮੀਤਾ। ਸਿਆਣੀ ਮਾਂ ਨੇ ਇਹ ਨਹੀਂ ਕਿਹਾ ਪਿਓ ਦੇ ਗਲ ਪੈ ਜਾ ਵੱਢ ਕਰ ਤੱਜ। ਸੋ ਕੀ ਲੱਗਦਾ ਪਿਓ ਤੇਰਾ, ਆ ਮਤਰੇਈ ਨੂੰ ਮਾਰ ਦੇ, ਤੇਰਾ ਜਿਹੜਾ ਭਰਾ ਹੈ ਦੂਸਰਾ ਉੱਤਮ, ਇਸ ਮਤਰੇਈ ਦੇ ਪੇਟੋਂ ਕੱਲਾ ਹੀ, ਉਹ ਵੀ ਕੱਲਾ, ਤੂੰ ਇਹ ਸੁੱਤੇ ਪੈ ਨੂੰ ਮਾਰ ਦੇ, ਰਾਜ ਲੈ ਲੈ। ਇਹ ਨਹੀਂ ਕਿਹਾ, ਸਿਆਣੀ ਮਾਂ ਸੀ, ਕਿਹਾ ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਸੋ ਉਸ ਵੇਲੇ ਖਾਲਸਾ ਜੀ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਉਸ ਵੇਲੇ 5 ਮਹੀਨਿਆਂ ਦੇ ਵਿੱਚ ਵਿੱਚ ਭਗਵਾਨ ਨੂੰ ਸਾਖਿਆਤ ਕਰ ਲਿਆ ਸੀ, ਭਗਵਾਨ ਮਿਲੇ ਕਹਿਣ ਲੱਗੇ ਮੰਗ ਭਾਈ ਕੀ ਚਾਹੁੰਦਾ ਹੈ? ਕਹਿੰਦੇ ਜੀ ਇੱਛਾ ਹੀ ਨਹੀਂ ਰਹੀ, ਹੁਣ ਤੁਹਾਡੇ ਦਰਸ਼ਨਾਂ ਦੀ ਲੋੜ ਸੀ ਹੋ ਗਏ। ਕਹਿੰਦੇ ਨਹੀਂ, ਮਨਸਾ ਧਾਰ ਜੋ ਕਰਤੇ ਆਵਾ, ਜੋ ਪਹਿਲਾਂ ਇੱਛਾ ਧਾਰ ਕੇ ਘਰੋਂ ਆਊ, ਪਹਿਲਾਂ ਉਹ ਪੂਰੀ ਹੋਊ, ਫਿਰ ਸਾਧ ਸੰਗ ਜਨਮ ਮਰਨ ਮਿਟਾਵੈ, ਮਗਰ ਸੰਗਤ ਚ ਮਿਣ ਤੋਂ ਜੰਮਣ ਮਰਨ ਵੀ ਮਿਟਿਆ ਜਾਊ। ਇਸ ਵਾਸਤੇ ਚੰਗਾ ਤੂੰ ਨਿਰਿਸ਼ਚਿਤ ਹੈ, ਪਰ ਮੈਂ ਬਖਸ਼ਿਸ਼ ਕਰਦਾ ਹਾਂ। ਭਗਵਾਨ ਨੇ 36,000 ਵਰਾ ਮੁਲਕ ਦਾ ਰਾਜ ਐਸਾ ਤੇ ਫਿਰ ਅਟਲ ਪਦਵੀ, ਬਾਕੀ ਦੇ ਸਭ ਤਾਰਾ ਮੰਡਲ ਤੇ ਸੂਰਜ ਚੰਦ ਤੇਰੀਆਂ ਪਰਿਕਰਮਾ ਕਰਿਆ ਕਰਨਗੇ। ਤੂੰ ਧਰੂ ਹੋ ਜਾ, ਅਟਲ ਹੋ ਜਾ, ਇਸਤ ਹੋ ਜਾ, ਟਿਕ ਜਾ। ਇਹ ਖਾਲਸਾ ਜੀ ਦਾਤ ਮਿਲੀ, ਕਿੰਨੇ ਪ੍ਰੇਰਿਆ ਮਾਂ ਨੇ, ਤੇ ਦੂਸਰਾ ਪ੍ਰੇਰਿਆ ਸੀ ਖਾਲਸਾ ਜੀ ਇਸੇ ਪ੍ਰਕਾਰ ਫਰੀਦ ਨੇ, ਤੇ ਤੀਸਰਾ ਗੋਪੀ ਚੰਦ ਦੀ ਮਾਂ ਵੀ ਨਾਲ ਮੰਨਦੇ ਹਨ। ਉਹਨੇ ਕਿਹਾ ਪੁੱਤਰ ਵਾਰਾਗ ਧਾਰਨਾ ਚਾਹੀਦਾ, ਸੰਸਾਰ ਦੇ ਪਦਾਰਥ ਆਉਣ ਜਾਣ ਵਾਲੇ ਨੇ, ਰਾਜ ਭਾਗ ਛੱਡ ਕੇ ਜਦੋਂ ਯੋਗ ਭੇਖ ਧਾਰ ਕੇ ਤੁਰਨ ਲੱਗਾ, ਉਸ ਵੇਲੇ ਮਾਂ ਰੋ ਪਈ, ਕਹਿਣ ਲੱਗੀ ਪਾਤਸ਼ਾਹ ਪੁੱਤਰ ਨੂੰ ਅੱਜ ਹੱਥੀਂ ਫਕੀਰ ਬਣਾ ਕੇ ਮੈਂ ਮੰਗਤਾ ਬਣਾ ਕੇ ਕੱਢਣ ਲੱਗੀ ਹਾਂ। ਉਸ ਵੇਲੇ ਰੋ ਪਈ ਤਾਂ ਅੱਧੀ ਮਾਂ ਉਹ ਗਿਣੀ ਜਾਂਦੀ ਹੈ। ਇਸ ਵਾਸਤੇ 3.5 ਮਾਵਾਂ ਜਾਂ 2.5 ਮਾਵਾਂ ਸੰਸਾਰ ਦੇ ਵਿੱਚ ਮੰਨੀਆਂ ਹਨ, ਪਰ ਉਹਨਾਂ ਦੇ ਪੁੱਤਰ ਜਿਨ੍ਹਾਂ ਦੇ ਅੱਗੇ ਸਿਮਰਨ ਭਜਨ ਕਰਨ ਵਾਲੇ ਹਨ, ਉਹ 3 ਧੰਨ ਜਿਹੜੇ ਦੀ ਮਾਓ। ਸੋ ਉਹ ਗੁਰੂ ਕੇ ਪਿਆਰੇ ਨਾਨਕ ਜਨਨੀ ਧੰਨੀ ਮਾਂ ਹੈ। ਮਹਾਰਾਜ ਕਹਿੰਦੇ ਧੰਨ ਹੈ ਉਹਨਾਂ ਦੀ ਮਾਤਾ ਜਾਣਨ ਵਾਲੀ, ਜਿਹੜੇ ਭਗਤੀ ਦੇ ਵਿੱਚ ਜੁੜੇ ਹਨ। ਤੇ ਉਹ ਦੂਜੀਆਂ ਮਾਵਾਂ ਵੀ ਹੈਗੀਆਂ ਨੇ ਨਾ, ਜਿਹੜੀਆਂ ਕਿਹੋ ਜਿਹੀਆਂ, ਬਾਲਮੀਕ ਦੀ ਮਾਂ, ਜਿਹੜਾ ਪੀਲਾਂ ਦਾ ਲੜਕਾ ਆਰਾਮ ਮਾਰਿਆ ਕਰਦਾ ਡਾਕੂ, ਇੱਕ ਦਿਨ ਇੱਕ ਬੰਦੇ ਨੂੰ ਮਾਰਿਆ, ਉਹਦੀ ਜੇਬ ਦੇ ਵਿੱਚੋਂ 4 ਕੌਡਾਂ ਨਿਕਲੀਆਂ, ਕੇਵਲ 4 ਕੌਡਾਂ। ਅਫਸੋਸ ਕੀਤਾ ਮਨ ਵਿੱਚ, ਬੰਦਾ ਮਾਰ ਕੇ ਇੰਨਾ ਪਾਪ ਕੀਤਾ, ਮਿਲੀਆਂ 4 ਕੌਡਾਂ, ਕੰਮ ਚੰਗਾ ਨਹੀਂ। ਅੱਜ ਉਦਾਸ ਹੋ ਕੇ ਮਨ ਵਿੱਚ ਮੰਜੇ ਤੇ ਲੰਮਾ ਆ ਪਿਆ। ਮਾਂ ਨੇ ਪੁੱਛਿਆ ਬਾਲਮੀਕ ਜੀ ਨੇ, ਪੁੱਤਰ ਕੀ ਕਾਰਨ ਹੈ? ਕਹਿਣ ਲੱਗੇ ਕੀ ਦੱਸਾਂ, ਬੰਦਾ ਵੀ ਮਾਰਿਆ, ਹੱਥੇ ਵੀ ਕੁਛ ਨਹੀਂ ਆਇਆ। ਕਹਿੰਦੇ ਕੁਛ ਤਾਂ ਨਿਕਲਿਆ ਉਹ ਜੇਬ ਵਿੱਚੋਂ, ਕਹਿੰਦੇ 4 ਕੌਡਾਂ ਨਿਕਲੀਆਂ, ਕੀ ਨਿਕਲਣਾ ਸੀ, ਮੈਂ ਐਡਾ ਪਾਪ ਕੀਤਾ, ਬੜਾ ਦੁਖੀ ਹਾਂ। ਕਹਿਣ ਲੱਗੇ ਲਿਆ ਫੜਾ ਮੈਨੂੰ 4 ਕੌਡਾਂ। ਉਹ ਲੈ ਕੇ ਬਾਜ਼ਾਰ ਗਈ, ਛੋਟੇ ਛੋਟੇ ਮੱਛੀਆਂ ਨੇ ਕਈ ਪੂੰ ਖਰੀਦ ਕੇ ਲਿਆਈ। ਕਹਿਣ ਲੱਗੀ ਉੱਠ ਗਿਆ ਮੇਰਾ ਸ਼ੇਰ ਪੁੱਤ, ਅਖੇ ਨਵੇਂ ਸ਼ੇਰ ਖਾਲਸਾ ਜੀ, ਵੇਖ ਲਓ ਕਿਹੋ ਜੇ ਮਾਂ, ਕਿਹੋ ਜਿਹੀ। ਕਹਿਣ ਲੱਗੀ ਉੱਠ ਮੇਰਾ ਸ਼ੇਰ ਪੁੱਤਰ, ਆ ਵੇਖ ਤੂੰ ਇੱਕ ਬੰਦੇ ਨੂੰ ਮਾਰ ਕੇ ਕਹਿੰਦਾ ਮੈਨੂੰ ਪਾਪ ਲੱਗਾ, 4 ਕੌਡਾਂ ਦੇ ਵੱਟੇ ਆ, ਕਿੰਨੇ ਪੂੰਗ ਆ ਗਏ ਨੇ, ਉਹ ਕਿੰਨੇ ਜੀਵਾਂ ਨੂੰ ਉਹਨੇ ਮਾਰਿਆ, ਉਹਨੂੰ ਕੋਈ ਪਾਪ ਨਹੀਂ ਲੱਗਾ, ਤੈਨੂੰ ਕਿੱਥੋਂ ਲੱਗਣ ਲੱਗਾ। ਫਿਰ ਖਾਲਸਾ ਜੀ ਸਾਵਧਾਨ ਕਰਕੇ ਬਾਹਰ ਤੋਰ ਦਿੱਤਾ। ਫਿਰ ਦੁਬਾਰਾ ਗਿਆ, ਅੱਗੇ ਰਿਖੀ ਮਿਲੇ, ਹੁਣ ਚਿੱਤ ਤਾਂ ਢੱਠਾ ਹੋਇਆ ਸੀ ਨਾ, ਕਹਿੰਦਾ ਅੱਜ ਹੁਣ ਬੰਦਾ ਮਾਰਿਆ ਨਹੀਂ ਕਰਨਾ, ਪਹਿਲਾਂ ਤਲਾਸੀ ਲੈ ਕੇ ਫਿਰ ਮਾਰਿਆ ਕਰਾਂਗੇ। ਰਿਖੀਆਂ ਦੇ ਮਿਲ ਤੋਂ ਕਹਿੰਦਾ ਵੀ ਲੀੜੇ ਲਾਹ ਦਿਓ। ਕਹਿੰਦੇ ਕੀ ਕਰੇਗਾ ਸਾਡੇ ਲੀੜੇ? ਕਹਿੰਦੇ ਮੈਂ ਘਰਵਾਲੀ ਨੂੰ ਦੇਊ, ਮੈਂ ਪਿਓ ਨੂੰ ਦੇਊ, ਮੈਂ ਮਾਂ ਨੂੰ ਦੇਊ, ਮੈਂ ਬੱਚਿਆਂ ਨੂੰ ਦੇਊ। ਕਹਿਣ ਲੱਗੇ ਵੀ ਸਾਡਾ ਤੇਰਾ ਪਰਣ ਰਿਹਾ, ਦਿਆਂਗੇ ਜ਼ਰੂਰ, ਬੈਠੇ ਇੱਥੇ ਜਾ। ਪਹਿਲਾਂ ਪੁੱਛਿਆ ਤੇਰੇ ਪਾਪ ਦਾ ਭਾਗੀ ਵੀ ਕੋਈ ਹੋਵੇਗਾ? ਕਹਿੰਦੇ ਚੰਗਾ, ਵੀ ਚੰਗੀ ਗੱਲ ਹੈ, ਮੈਂ ਪੁੱਛ ਆਉਂਦਾ ਹਾਂ। ਘਰ ਵਿੱਚ ਖਾਲਸਾ ਜੀ ਆਇਆ, ਆ ਕੇ ਜਦੋਂ ਪੁੱਛਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਕੋੜ ਮਾੜਾ ਚੌ ਖੰਨੀਆਂ, ਕੋਈ ਨਾ ਕਿਸੇ ਹੀ ਕਰਦੇ ਝਾੜਾ। ਸਾਰਾ ਕੋੜਮਾ ਚਾਰ ਚਫੇਰੇ ਬਿਠਾ ਲਿਆ। ਜਦੋਂ ਪੁੱਛਿਆ ਸਾਰੇ ਝਗੜਾ ਕਰਨ ਲੱਗੇ, ਕਹਿੰਦੇ ਕੋਈ ਵੀ ਪਾਪਾਂ ਦਾ ਭਾਗੀ ਨਾ ਬਣਿਆ। ਘਰਵਾਲੀ ਕਹਿੰਦੀ ਮੈਨੂੰ ਲਾਵਾਂ ਨਾਲ ਵਿਆਹ ਕੇ ਲਿਆਇਆ, ਜਿੱਥੋਂ ਕਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਘਰ ਬੈਠੀ ਹਾਂ, ਮੈਂ ਘਰ ਦਾ ਕੰਮ ਸੰਭਾਲਾਂਗੀ, ਬਾਹਰੋਂ ਖੱਟੀ ਕਮਾ ਕੇ ਤੂੰ ਲਿਆਉ, ਪਾਪਾਂ ਦਾ ਭਾਗੀ ਤੂੰ। ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਪੁੱਤਰ 9 ਮਹੀਨੇ ਪੇਟ 'ਚ ਚੱਕਿਆ, ਤੇਰੇ ਛੋਟੇ ਹੁੰਦੇ ਦਾ ਗੰਦ ਪਿਸ਼ਾਬ ਸਾਫ਼ ਕਰਕੇ ਤੈਨੂੰ ਵੱਡਾ ਨੌਜਵਾਨ ਕੀਤਾ, ਹੁਣ ਮੈਂ ਬਿਰਧ ਹੋਈ ਹਾਂ, ਤੇਰਾ ਹੱਕ ਬਣਦਾ ਮੈਨੂੰ ਲਿਆ ਕੇ ਖਵਾ। ਪਿਓ ਨੇ ਵੀ ਇਹੋ ਉੱਤਰ ਦਿੱਤਾ। ਬੱਚੇ ਕਹਿਣ ਲੱਗੇ ਹਾਲੇ ਤਾਂ ਛੋਟੇ ਹਾਂ, ਸਾਨੂੰ ਜਵਾਨ ਤਾਂ ਬਣਾ ਲਿਆ, ਮਗਰ ਉਹ ਸਾਡੀ ਵਾਰੀ ਆਊ, ਅਸੀਂ ਤੈਨੂੰ ਸੰਭਾਲਾਂਗੇ। ਸੋ ਪਾਪਾਂ ਦੇ ਭਾਗੀ ਅਸੀਂ ਨਹੀਂ ਬਣਨਾ। ਸੋ ਉਸ ਵੇਲੇ ਖਾਲਸਾ ਜੀ ਵਿਚਾਰ ਮਨ ਵਿੱਚ ਆਈ ਹੋਵੇਗੀ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਵਹੇ। ਇਸ ਪ੍ਰਕਾਰ ਨਿਸ਼ਚਾ ਕਰਕੇ ਜਾ ਕੇ ਚਰਨੀ ਪਿਆ। ਫਿਰ ਖਾਲਸਾ ਜੀ ਮਰਾ ਮਰਾ ਦਾ ਉਪਦੇਸ਼ ਦੇ ਕੇ, ਸੋ ਇਹਨੂੰ ਨਿਹਾਲ ਕੀਤਾ ਸੀ, ਮਰਾ ਮਰਾਮ ਰਾਮ ਰਾਮ ਆਪੇ ਹੀ ਹੋ ਜਾਣਾ ਮਰਾ ਤੋਂ। ਫਿਰ ਖਾਲਸਾ ਜੀ ਇਹ ਚੜ੍ਹਦੀ ਕਲਾ ਵਾਲਾ ਹੋਇਆ। ਉਹ ਮਾਂ ਜਿਹਨੇ ਉਲਟਾ ਖਾਲਸਾ ਜੀ ਪਾਪਾਂ ਵੱਲ ਪ੍ਰੇਰਿਆ, ਉਹ ਧਨ ਜਾਣ ਵਾਲੀ ਨਹੀਂ। ਕਹਿੰਦੇ ਨੇ ਚੋਰ ਨੂੰ ਨਹੀਂ ਮਾਰਨਾ ਚਾਹੀਦਾ, ਆਮ ਕਹਾਵਤ ਹੈ ਦੁਨੀਆਂ ਦੀ, ਕਹਿੰਦੇ ਚੋਰ ਦੀ ਮਾਂ ਨੂੰ ਮਾਰੋ, ਹੋਰ ਨਾ ਕੋਈ ਚੋਰ ਜਾਣ ਦਿੰਦੀ ਹੋਵੇ। ਤੁਲਸੀ ਜੀ ਕਹਿੰਦੇ ਨੇ, ਕਹਿੰਦੇ ਜਨਨੀ ਜਨਨ ਤਾਂ ਭਗਤ ਜਾਣ, ਕਹਿ ਦਾਤਾ ਕਹਿ ਸੂਰ। ਮਾਤਾ ਨੂੰ ਚਾਹੀਦਾ ਜੇ ਜਾਣਨਾ ਹੈ ਤਾਂ ਭਗਤ ਜਾਣੇ, ਭਗਤ ਪੈਦਾ ਕਰੇ, ਨਹੀਂ ਤਾਂ ਦਾਤਾ ਹੋਵੇ ਦਾਨ ਦੇਣ ਵਾਲਾ, ਨਹੀਂ ਤਾਂ ਸੂਰਮਾ ਜ਼ਰੂਰ ਹੋਵੇ। ਜੇ ਤਿੰਨਾਂ ਗੁਣਾਂ ਵਿੱਚੋਂ ਕੋਈ ਵੀ ਨਹੀਂ ਨਹਿਣ ਤਾਂ ਜਨਨੀ ਬਾਂਹ ਜਿਹੜਾ ਉਹਨੂੰ ਬੰਝਿਆ ਹੀ ਰਹਿਣਾ ਚਾਹੀਦਾ, ਪੁੱਤਰ ਜੰਮੇ ਹੀ ਨਾ ਕੋਈ ਉਹਦੀ ਪੇਟ ਤੋਂ। ਕਹਾਂ ਗਵਾਵਾ ਨੂਰ, ਇਸ ਪ੍ਰਕਾਰ ਇਹ ਬਚਨ ਕਹੇ ਹਨ ਤੁਲਸੀ ਨੇ। ਸੋ ਭਗਤ ਫਰੀਦ ਜੀ ਕਹਿ ਰਹੇ ਹਨ ਚੰਗੀਆਂ ਮਾਵਾਂ ਦੇ ਬਾਰੇ, ਚੰਗੇ ਪੁੱਤਰਾਂ ਬਾਰੇ।
ਤਿੰਨ ਧਨ ਜਣੇ ਦੀ
ਮਾਂ, ਉਹਨਾਂ ਦੀ ਧਨ ਹੈ ਐਸੀ ਮਾਂ ਜਾਣ ਵਾਲੀ।
ਆਏ ਸਫਲ ਸੇ,
ਉਹ ਖਾਲਸਾ ਜੀ ਆਏ ਹੋਏ ਸੰਸਾਰ ਵਿੱਚ ਸਫਲੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਉਹ ਤਾਂ ਗੁਰੂ ਕੇ ਪਿਆਰੇ ਅਬਜ ਸੰਗ ਮਿਟੰਤ ਸਤ ਪੁੱਤਰ ਹੈ, ਸਿਮਰਤਬ ਹਿਰਦੈ ਗੁਰਮੰਤਰਣ ਹੈ, ਪੰਜਵੇਂ ਪਾਤਸ਼ਾਹ ਸਹਿਸ ਕਿਰਤੀ ਵਿੱਚ ਫਰਮਾਉਂਦੇ ਹਨ। ਸੋ ਉਹ ਗੁਰੂ ਕੇ ਪਿਆਰੇ ਸਿਮਨ ਭਜਨ ਕਰਕੇ ਆਪਣੀਆਂ ਕੁਲਾਂ ਨੂੰ ਲੱਗਾ ਹੋਇਆ ਕਲੰਕ ਵੀ ਖਾਲਸਾ ਜੀ ਅਬਜ ਸੰਗ ਮਿਟੰਤ, ਉਹ ਨਿੰਦਿਆ ਤੇ ਕੁਲ ਨੂੰ ਕਲੰਕ ਲੱਗਾ ਹੋਇਆ ਮਿਟਾ ਦਿੰਦੇ ਹਨ। ਕਿਵੇਂ? ਸਿਮਰਤਬ ਹਿਰਦੈ ਗੁਰਮੰਤਰਣ ਹੈ, ਗੁਰੂ ਕੇ ਮੰਤਰ ਦਾ ਸਿਮਰਨ ਹਿਰਦੇ ਵਿੱਚ ਕਰਕੇ ਖਾਲਸਾ ਜੀ ਉਹ ਗੁਰੂ ਕੇ ਪਿਆਰੇ ਆਪਣੀਆਂ ਕੁਲਾਂ ਨੂੰ ਲੱਗੇ ਹੋਏ ਕਲੰਕ ਵੀ ਲਾ ਦਿੰਦੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਜਿਹੜੇ ਖਾਲਸਾ ਜੀ ਧੰਨ 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 ਜਾਣਿਆ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿਤ ਆਵਾ ਨਾਓ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਰੀਐ, ਆਏ ਬਸੈ ਸਾਧੂ ਕਾ ਸੰਗੇ, ਅੰਦਰ ਨਾਮ ਧਿਆਵੈ ਰੰਗੇ, ਆਪਤ ਸੋ ਜਨ ਨਾਮਾ ਰਾਤਾ, ਜਾਂ ਕੋ ਦਇਆ ਮਾਇਆ ਵਿਧਾਤਾ, ਏਕ ਆਮਨ ਫਿਰ ਜੋਨ ਨਾ ਆਇਆ, ਨਾਨਕ ਹਰ ਕਾ ਦਰਸ ਸਮਾਇਆ। ਉਹ ਇੱਕੇ ਵਾਰੀ ਖਾਲਸਾ ਜੀ ਸੰਸਾਰ ਵਿੱਚ ਆਇਆ, ਦੁਬਾਰਾ ਉਹਨੂੰ ਜੰਮ ਕੇ ਨਹੀਂ ਆਉਣਾ ਪਵੇਗਾ, ਉਹਨਾਂ ਦਾ ਆਇਆ ਹੋਇਆ ਸਫਲਾ ਹੈ। ਸੋ ਉਹ ਗੁਰੂ ਕੇ ਪਿਆਰੇ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਮਾਣ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮ। ਉਹਨਾਂ ਦੇ ਕਾਰਜ ਸਫਲੇ ਗੁਰੂ ਕੇ ਪਿਆਰਿਆਂ ਦੇ ਹਨ, ਜਿਹੜੇ ਇਸ ਪ੍ਰਕਾਰ ਸਿਮਰਨ ਭਜਨ ਵਾਲੇ ਆਏ ਹਨ।
ਪਰਵਤ ਗਾਰਿਆ ਪਾਰ,
ਹੇ ਪਰਮੇਸ਼ਰ ਸਾਰਿਆਂ ਦੀ ਪਰਵਰਿਸ਼ ਕਰਨ ਦੀ ਗਾਰ ਪਕੜਨ ਵਾਲਾ ਹੈ, ਸਾਰਿਆਂ ਦਾ ਪਰਵਤ ਗਾਰ ਅੱਖਰ ਹੁੰਦਾ, ਪਰਵਤ ਗਾਰ ਵੀ ਉਸੇ ਦਾ ਵਾਚਕ ਹੈ। ਸੋ ਪਰਵਤ ਗਾਰ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ। ਬੇਅੰਤ ਤੂੰ ਅਗਮ ਬੇਅੰਤ, ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਸੋ ਬੇਅੰਤ ਹੈ ਤੇਰਾ ਅੰਤ ਨਹੀਂ ਕਿਸੇ ਪ੍ਰਕਾਰ ਵੀ ਪਾਇਆ ਜਾਂਦਾ।
ਜਿਨ੍ਹਾਂ ਪਛਾਤਾ ਸੱਚ,
ਜਿਨ੍ਹਾਂ ਨੇ ਇਹ ਸੱਚ ਸਰੂਪ ਤੈਨੂੰ ਪਛਾਣ ਲਿਆ ਹੈ,
ਚੁੰਮਾ ਪੈਰ
ਮੂੰਹ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰਾਂ, ਮੂੰਹ ਪਾਠ ਹੈ ਖਿਆਲ ਦੇ ਨਾਲ ਕਰਨਾ ਹੈ। ਸੋ ਜਿਨ੍ਹਾਂ ਨੇ ਸੱਚ ਸਰੂਪ ਨੂੰ ਸੱਚੇ ਨਾਮ ਕਰਕੇ ਪਛਾਣ ਲਿਆ ਹੈ, ਉਹਨਾਂ ਦੇ ਅਸੀਂ ਚਰਨਾਂ ਨੂੰ ਵੀ ਚੁੰਮਣਾ ਕਰੀਏ।
ਤੇਰੀ ਪਨਾਹ ਖੁਦਾ,
ਇਸ ਪ੍ਰਕਾਰ ਇਹ ਨਿਮਰਤਾ ਦਾ ਵਾਚਕ ਹੈ, ਕੋਈ ਪੈਰ ਹੀ ਨਾ ਚੱਟਣ ਲੱਗ ਪਵੇ, ਇਹ ਨਾ ਕਰਨ ਲੱਗ ਪਏ, ਸਰਦਾ ਦਾ ਵਾਚਕ ਹੈ ਕਿ ਸਾਡੇ ਮਨ ਵਿੱਚ ਐਡੀ ਵੱਡੀ ਭਾਰੀ ਸਰਦਾ ਹੈ।
ਤੇਰੀ ਪਨਾਹ ਖੁਦਾ,
ਤੇਰੀ ਸ਼ਰਨ ਹੈ ਹੇ ਖੁਦ ਆਏ ਹੋਏ ਪਰਮੇਸ਼ਰ। ਸੋ ਇੱਕ ਮਹਾਤਮਾ ਸਰ ਉਹ ਕਹਿੰਦੇ ਕਿ ਪਨਾ ਨਾਮ ਜੁੱਤੀ ਦਾ ਵੀ ਹੈ, ਉਹ ਹੁੰਦੀ ਹੈ ਨਾ, ਉਹ ਤਾਂ ਪਨ ਹੀ ਹੁੰਦੀ ਹੈ, ਹਾਹੇ ਨੂੰ ਬਿਹਾਰੀ ਹੁੰਦੀ ਹੈ, ਪਰ ਕਹਿੰਦੇ ਕੋਈ ਨੀ ਅਖੇ ਬਿਹਾਰੀ ਨਹੀਂ ਤੇ ਤਾਂ ਵੀ ਅਖੇ ਨੇੜੇ ਤੇੜੇ ਤਾਂ ਢੁਕਦਾ ਹੀ ਆ ਨਾ। ਹੇ ਪਰਮੇਸ਼ਰ ਆਖੇ ਮੈਂ ਤੇਰੇ ਚਰਨਾਂ ਵਿੱਚ ਪੈਣ ਵਾਲੀ ਜੁੱਤੀ ਹਾਂ, ਭਾਵ ਨਿਮਰਤਾ ਤੋਂ ਹੈ ਮਹਾਰਾਜ, ਤੇਰੇ ਚਰਨਾਂ ਵਿੱਚ ਅਸੀਂ ਰੁੜਨ ਵਾਲੇ ਤੇਰੇ ਜੋੜੇ ਹਾਂ। ਹੈ ਤਾਂ ਪਨਾ ਨਾਮ ਸ਼ਰਨ ਦਾ, ਕਹਿੰਦੇ ਨਾ ਪਨਾਹ ਗਜ਼ੀ, ਆ ਪਨਾਹ ਜਿਨ੍ਹਾਂ ਨੇ ਆ ਕੇ ਲਈ ਹੋਵੇ, ਸ਼ਰਨ ਲਈ ਹੋਵੇ, ਜਿਨ੍ਹਾਂ ਨੂੰ ਸ਼ਰਨਾਰਥੀ ਕਹਿੰਦੇ ਹਨ, ਸ਼ਰਨ ਦੇ ਅਰਥੀ ਮਤਲਬ ਵੀ ਸ਼ਰਨ ਲੈਣ ਦੇ। ਇਸ ਪ੍ਰਕਾਰ ਤੇਰੀ ਪਨਾ ਹੇ ਮਹਾਰਾਜ, ਤੇਰੀ ਸ਼ਰਨ ਹੈ ਹੇ ਪਰਮੇਸ਼ਰ,
ਤੂੰ ਬਖਸ਼ੰਦਗੀ,
ਤੂੰ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ।
ਇਸ ਫਰੀ ਦਾ ਖਾਰ,
ਸਾਡੇ ਤਾਈਂ ਜੀ ਇੱਕ ਖਰਾਇਤ ਦਿਓ, ਦਾਨ ਦਿਓ। ਉਹ ਕਿਹੋ ਜਿਹਾ ਖੈਰ, ਉਹ ਚੀਜ਼ ਹੁੰਦੀ ਹੈ ਜਿਹਦੇ ਵੱਟੇ ਉਹ ਖੈਰਾਇਤ ਕਰਨ ਵਾਲਾ ਦਾਤਾ ਕੁਛ ਲੈਂਦਾ ਨਹੀਂ, ਅਸੀਂ ਇਹਦੇ ਇਵਜ ਵਿੱਚ ਕੁਛ ਦੇ ਨਹੀਂ ਸਕਦੇ। ਸਾਡੇ ਪਾਸੋਂ ਕੁਛ ਮੰਗਦਾ ਨਹੀਂ, ਸਾਡਾ ਹੈ ਹੀ ਕੁਛ ਨਹੀਂ, ਦਿਆਂਗੇ ਕੀ। ਇੱਕ ਸਾਨੂੰ ਸੋਹਣੀ ਇਹੋ ਜਿਹੀ ਖੈਰ ਪਾਓ ਝੋਲੀ, ਸਰਦਾ ਰੂਪੀ ਝੋਲੀ ਕੀਤੀ ਹੋਈ ਆ।
ਦੀਜਾ ਬੰਦਗੀ,
ਉਹ ਕੀ ਹੈ? ਆਪਣੀ ਬੰਦਗੀ ਦਿਓ ਹੋਏ ਪਰਮੇਸ਼ਰ ਸਾਡੇ ਤੇ ਕਿਰਪਾ ਕਰੋ। ਜਿਵੇਂ ਨੰਦ ਲਾਲ ਨੇ ਕਿਹਾ, ਹੇ ਕਲਗੀਆਂ ਵਾਲੇ, ਸੰਸਾਰ ਵਿੱਚ ਆਉਣ ਦੀ ਸਾਨੂੰ ਕੋਈ ਲੋੜ ਤੇ ਇੱਛਾ ਨਹੀਂ ਸੀ, ਇੱਕ ਕੇਵਲ ਤੁਹਾਡੀ ਬੰਦਗੀ ਦੀ ਖਾਹਿਸ਼ ਹੀ ਸੰਸਾਰ ਵਿੱਚ ਲੈ ਕੇ ਆਈ ਹੈ, ਸੋ ਕਿਰਪਾ ਕਰੋ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਸ ਪ੍ਰਕਾਰ ਭਗਤ ਫਰੀਦ ਜੀ ਦੇ ਰਸਨਾਂ ਦੁਆਰਾ, ਹੇ ਮਹਾਰਾਜ, ਸਾਨੂੰ ਇੱਕ ਇਹੋ ਖੈਰ ਪਾਓ, ਤੁਹਾਡੀ ਬੰਦਗੀ ਵਿੱਚ ਹਰ ਵੇਲੇ ਜੁੜੇ ਰਹੀਏ। ਬੰਦਾ ਹੋਏ ਬੰਦਗੀ ਗਹਿ, ਜਿਹੜਾ ਬਾਈ ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ, ਉਹਦਾ ਨਾਮ ਹੀ ਬੰਦਾ ਹੈ, ਬਾਕੀ ਤਾਂ ਗੱਗੇ ਦੇ ਨਾਲ ਹੀ ਹੈ। ਇਸ ਵਾਸਤੇ ਸਾਨੂੰ ਬੰਦਗੀ ਦਾ ਦਾਨ ਦਿਓ, ਅਸੀਂ ਸਰਦਾ ਰੂਪੀ ਝੋਲੀ ਕੀਤੀ ਹੋਈ ਹੈ। ਸੋ ਖੋ ਇਸ ਪ੍ਰਕਾਰ ਮਿਣ ਗੁਣ ਕੀਤੇ ਭਗਤ ਨਾ ਹੋਏ, ਸਾਡੇ ਅੰਦਰ ਗੁਣ ਪੈਦਾ ਕਰੋ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਅਤੇ ਭਗਤੀ ਤੋਂ ਬਿਨਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ। ਭਗਤੀ ਤੋਖਤ ਦੀਨ ਕਿਰਪਾਲਾ, ਭਗਤੀ ਕਰਕੇ ਬਸ ਹੁੰਦੇ, ਇਸ ਵਾਸਤੇ ਭਗਤੀ ਦੇ ਰਹੇ ਹੋ, ਫਿਰ ਆਪੇ ਤੁਹਾਡੀ ਵੀ ਬਖਸ਼ਿਸ਼ ਸਾਡੇ ਤੇ ਹੋ ਜਾਵੇਗੀ। ਮਿਹਰ ਕਰੋ ਜਿਸ ਕਰਕੇ ਜੰਮਣ ਮਨ ਤੋਂ ਰਹਿਤ ਹੋਈਏ, ਸਾਡੀ ਦਿਲੋਂ ਮੁਹੱਬਤ ਤੁਹਾਡੇ ਨਾਲ ਲੱਗੇ। ਵਿਖਾਲੇ ਮਾਤਰ ਨਹੀਂ ਕਿ ਅੱਜ ਛਕਿਆ ਅੰਮ੍ਰਿਤ ਪਾਈਆਂ ਕਿਰਪਾਨਾਂ ਤੇ ਪਰਸੋਂ ਨੂੰ ਲਾ ਦਿਓ, ਇਹੋ ਜਿਹੀ ਮੁਹੱਬਤ ਰਹੋ ਸਾਡੀ ਹੋਵੇ। ਮੁੱਖੋਂ ਹੋਰ ਗੱਲਾਂ ਕਰੀਏ ਤੇ ਅੰਦਰੋਂ ਲੁਕਵਾਂ ਜੀਵਨ ਸਾਡਾ ਹੋਰ ਹੋਵੇ, ਇਹੋ ਜਿਹਾ ਨਾ ਹੋਵੇ। ਅਸੀਂ ਅੰਦਰੋਂ ਬਾਹਰੋਂ ਸੱਚੇ ਪਾਤਸ਼ਾਹ ਇੱਕੋ ਜਿਹੇ ਤੇਰੇ ਨਾਲ ਹੋਈਏ, ਦਿਲੋਂ ਸਾਡੀ ਮੁਹੱਬਤ ਤੇਰੇ ਨਾਲ ਹੋਵੇ, ਸਾਡੇ ਤੇ ਕਿਰਪਾ ਕਰੋ। ਤੇਰੀ ਪਨਹ ਖੁਦਾਏ ਤੂੰ ਬਖਸੰਦਗੀ, ਸੇਖ ਫਰੀਦਾ ਖੈਰ ਦੀਜਾ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕੱਲ ਕੰਨਾਂ ਵਿੱਚ ਥੋੜ੍ਹੀ ਜਿਹੀ ਆਵਾਜ਼ ਪਈ ਸੀ ਕਿ ਦੋਵੇਂ ਟਾਈਮ ਗੁਰੂ ਕੀ ਬਾਣੀ ਦੀ ਕਥਾ ਹੋਣੀ ਚਾਹੀਦੀ ਹੈ। ਜੇ ਸੰਗਤਾਂ ਦੀ ਬਹੁਤ ਸੰਮਤੀ ਦੀ ਇਸ ਤਰ੍ਹਾਂ ਦੀ ਮੰਗ ਹੈ ਤਾਂ ਬਾਣੀ ਦਾ ਆਨੰਦ ਹੀ ਦੋਵੇਂ ਟਾਈਮ ਮਾਣਿਆ ਕਰਾਂਗੇ। ਜੇ ਉਹ ਇਤਿਹਾਸ ਦੀ ਕਥਾ ਹੈ ਉਹਦੇ ਵਿੱਚ ਵੀ ਆਨੰਦ ਹੀ ਹੈ। ਜੰਗ ਜੁੰਗ ਦਾ ਮੌਕਾ, ਛੇਵੇਂ ਪਾਤਸ਼ਾਹ ਦੇ ਪ੍ਰਸੰਗ ਚੱਲ ਰਹੇ ਨੇ। ਦਾਸ ਦਾ ਚਿੱਤਾ ਇਉਂ ਵੀ ਕੀਤਾ ਸੀ ਕਿ ਜੰਗ ਦੀ ਕਥਾ ਆਰੰਭ ਕਰ ਲਈਏ ਜਿੰਨੇ ਕੁ ਦਿਨ ਇੱਥੇ ਹੈ, ਤਾਂ ਕਿ ਐਵੇਂ ਹੀ ਨਾ ਡਰਦੇ ਡੁਰਦੇ ਫਿਰਨੇ, ਇੱਧਰ ਉੱਧਰ ਭੱਜੇ ਫਿਰਨ, ਖਬਰੇ ਕੀ ਬਣਨ ਲੱਗਾ ਹੈ। ਸੋ ਅਤੇ ਦਾਸ ਨੂੰ ਇਹ ਸੰਕਲਪ ਵੀ ਫੁਰਿਆ ਸੀ ਅਤੇ ਵਿਸ਼ੇਸ਼ ਸੰਕਲਪ ਗੁਰੂ ਕੀ ਬਾਣੀ ਦੀ ਕਥਾ ਕਰਨ ਦਾ ਵਿਸ਼ੇਸ਼, ਉਹ ਤਾਂ ਇੱਕ ਮਾਮੂਲੀ ਸੰਕਲਪ ਮਨ ਵਿੱਚ ਆਇਆ ਸੀ। ਇਸ ਵਾਸਤੇ ਸੰਗਤਾਂ ਦੀ ਮਰਜ਼ੀ ਹੈ, ਜਿਸ ਪਾਸੇ ਦੀ ਬਹੁਤ ਸੰਮਤੀ ਹੈ ਉਸੇ ਪਾਸੇ ਦੀ ਜਿਹੋ ਜਿਹੀ ਚਾਹੋ। ਸੋ ਕਾਠ ਕੀ ਪੁਤਰੀ ਕਹਾਂ ਕਰੇ ਬੱਪਰੀ, ਖਿਲਾਮਨ ਹਾਰੋ ਜਨ। ਦਾਸ ਤੱਕ ਕਾਠ ਦੀ ਪੁਤਲੀ ਹੈ, ਜਿਵੇਂ ਜਿਵੇਂ ਤਾਰ ਹਿਲਾਓਗੇ ਉਸੇ ਉਸੇ ਤਰ੍ਹਾਂ ਅੱਗੇ ਕਿਰਿਆ ਕਰਨੀ ਹੈ। ਬਸ ਸੰਗਤ ਦੇ ਆ, ਸੰਗਤ ਦੇ ਸੇਵਕ ਦਾਸ ਹਾਂ। ਸੋ ਕਹੋ ਤਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਦਾ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੇ ਬਿਰਲਾ ਜਾਤੇ, ਸੁਨਹ ਬਿਨਾ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਾ ਮੇਰਾ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਪਾਸ, ਨਾਨਕ ਏਕ ਕਰੈ ਅਰਦਾਸ। ਨਿੰਦਰ ਨਾਹੀ ਪੂਰਨ ਗੁਣ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।